ਲਈ ਦਾ ਪਹਿਲਾ ਪੰਜਾਬੀ ਆਨਲਾਈਨ ਰੇਡੀਓ ਤੇ ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹਾਂ। ਇਸ ਵੇਲੇ ਅਸੀਂ ਮੈਲਬਰਨ ਸਟੂਡੀਓ ਤੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਅਮਰਦੀਪ ਕੌਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਮੇਸ਼ਾ ਵਾਂਗ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਵੀ ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ। ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਪ੍ਰਭਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਤੇ ਨਾਲ ਹੀ ਨਾਲ ਦੋਸਤੋ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਸਵਾਲ ਵੀ ਬਹੁਤ ਹੋਣਗੇ ਔਰ ਨਾਲੋ ਨਾਲ ਅਸੀਂ ਜਿਹੜੀਆਂ ਅਪਡੇਟਸ ਆ ਉਹ ਵੀ ਸਾਂਝੀਆਂ ਕਰਦੇ ਜਾਵਾਂਗੇ। ਤੁਸੀਂ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ ਈਮੇਲ ਦੇ ਰਾਹੀਂ request@harmanradio.com ਤੇ, ਜਾਂ ਫਿਰ ਤੁਸੀਂ ਆਪਣੇ ਸਵਾਲ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਮੈਸੇਜ ਕਰ ਸਕਦੇ ਹੋ, ਜਾਂ ਫਿਰ ਜਿਹੜੀ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਲਾਈਵ ਵੀਡੀਓ ਚੱਲ ਰਹੀ ਹੈ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਸਾਨੂੰ ਟਾਈਪ ਕਰਕੇ ਭੇਜ ਸਕਦੇ ਹੋ। ਜੇਕਰ ਤੁਸੀਂ ਕਾਲ ਕਰਕੇ ਆਪਣਾ ਸਵਾਲ ਪ੍ਰਭਜੀਤ ਹੋਰਾਂ ਤੋਂ ਪੁੱਛਣਾ ਚਾਹੁੰਦੇ ਹੋ ਤੇ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-85-99-11। ਇਸ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਆਪਣਾ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਅੱਗੇ ਰੱਖ ਸਕਦੇ ਹੋ। ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ ਜੇਕਰ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਉਸ ਐਪ ਦੇ ਵਿੱਚ ਵੀ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕਸ ਆ ਉਹ ਦਿੱਤੇ ਗਏ ਆ, ਉਹਨਾਂ ਲਿੰਕਸ ਤੇ ਤੁਸੀਂ ਕਲਿੱਕ ਕਰਕੇ ਸਾਡੇ ਨਾਲ ਸਿੱਧਾ ਰਾਬਤਾ ਬਣਾ ਸਕਦੇ ਹੋ। ਤੇ ਲਓ ਜੀ ਅਸੀਂ ਬਹੁਤੀ ਦੇਰ ਨਹੀਂ ਲਾਉਂਦੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪ੍ਰਭਜੀਤ ਹੁਰੀ ਵੀ ਗੈਰ ਹਾਜ਼ਰ ਰਹੇ ਔਰ ਤੁਹਾਡੀ ਵੀ ਜਿਹੜੀ ਉਡੀਕ ਆ ਬੜੀ ਲੰਬੀ ਰਹੀ ਆ ਔਰ ਇਸ ਲੰਬੀ ਉਡੀਕ ਤੋਂ ਬਾਅਦ ਇੱਕ ਵਾਰ ਫੇਰ ਅੱਜ ਉਹ ਹਾਜ਼ਰ ਹੋਏ ਆ। ਤੇ ਪ੍ਰਭਜੀਤ ਜੀ ਇੱਕ ਵਾਰ ਫੇਰ ਤੋਂ ਜੀ ਆਇਆਂ ਨੂੰ ਵੀ ਕਹਿੰਦੇ ਆ ਤੇ ਨਾਲ ਹੀ ਨਾਲ ਉਡੀਕ ਤੋਂ ਬਾਅਦ ਜਿਹੜਾ ਇੱਕ ਸਰੋਤਿਆਂ ਦੇ ਵਿੱਚ ਵੀ ਬਣਿਆ ਹੋਣਾ ਹੈ ਕਿ ਬਹੁਤ ਸਾਰੀਆਂ ਅਪਡੇਟਸ, ਬਹੁਤ ਸਾਰਾ ਕੁਛ ਜਿਹੜਾ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਇਸ ਵੇਲੇ ਵਾਪਰ ਰਿਹਾ, ਕੀ ਅਸਲ ਦੇ ਵਿੱਚ ਹੋ ਰਿਹਾ ਇਹਨਾਂ ਦਿਨਾਂ ਚ?
ਬਿਲਕੁਲ ਜੀ, ਕਾਫੀ ਕੁਛ ਹੋਇਆ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ। ਮੇਨਲੀ ਜਿਹੜਾ ਇੱਕ ਵੱਡਾ ਇਸ਼ੂ ਚੱਲ ਰਿਹਾ ਸੀਗਾ ਉਹ ਹੈ ਕਿ ਜਿਹੜਾ ਅਸੈਸਮੈਂਟ ਲੈਵਲ ਇੰਡੀਆ ਦਾ ਚੇਂਜ ਹੋਇਆ ਸੀਗਾ ਸਟੂਡੈਂਟ ਵੀਜ਼ਾਸ ਲਈ
ਜੀ,
ਉਹਦੇ ਰਿਗਾਰਡਿੰਗ ਮੈਂ ਇੱਕ ਛੋਟੀ ਜਿਹੀ ਵੀਡੀਓ ਵੀ ਪਾਈ ਸੀਗੀ
ਜੀ।
ਸੋ ਜਿਹੜੇ ਭੈਣ ਭਰਾਵਾਂ ਨੂੰ ਉਹਦੇ ਰਿਗਾਰਡਿੰਗ ਇਨਫੋਰਮੇਸ਼ਨ ਚਾਹੀਦੀ ਕਿ ਐਕਚੁਅਲ ਜੇ ਡੀਪ ਨੌਲੇਜ ਲੈਣੀ ਹੈ ਵੀ ਹੋਇਆ ਕੀ ਹੈ, ਸੋ ਉਹਦੇ ਵਿੱਚ ਮੈਂ ਸਮਝਾਇਆ ਕਿ ਕਿਸ ਤਰੀਕੇ ਨਾਲ ਅਸੈਸਮੈਂਟ ਲੈਵਲ ਕੰਮ ਕਰਦੇ ਨੇ, ਐਜੂਕੇਸ਼ਨ ਪ੍ਰੋਵਾਈਡਰਸ ਦਾ ਅਸੈਸਮੈਂਟ ਲੈਵਲ ਹੁੰਦਾ ਤੇ ਕੰਟਰੀਜ਼ ਦਾ ਅਸੈਸਮੈਂਟ ਲੈਵਲ ਹੁੰਦਾ। ਸੋ ਇੰਡੀਆ ਦਾ ਅਸੈਸਮੈਂਟ ਲੈਵਲ 2-3 ਹੋ ਗਿਆ ਜਿਹੜਾ ਕਿ ਮਾੜੀ ਚੀਜ਼ ਹੋਈ, ਕਿਉਂਕਿ 1-2-3-1 ਮੀਨਸ ਗੁੱਡ ਤੇ 3 ਮੀਨਸ ਬੈਡ
ਜੀ,
ਤੇ ਉਹਦੇ ਕਰਕੇ ਬਹੁਤ ਸਾਰੇ ਭੈਣ ਭਰਾਵਾਂ ਦੀਆਂ ਸੀਓਈਜ਼, ਹਾਂਜੀ ਸੀਓਈਜ਼ ਕੈਂਸਲ ਹੋਈਆਂ
ਜੀ,
ਕਿਉਂਕਿ ਐਜੂਕੇਸ਼ਨ ਪ੍ਰੋਵਾਈਡਰਸ ਜਿਹੜੇ ਨੇ ਉਹਨਾਂ ਨੂੰ ਲੱਗਿਆ ਕਿ ਹੁਣ ਇਹ ਹਾਈ ਰਿਸਕ ਐਪਲੀਕੈਂਟ ਨੇ
ਜੀ,
ਬਿਕੋਜ਼ ਡਿਪਾਰਟਮੈਂਟ ਦੇ ਅਸੈਸਮੈਂਟ ਲੈਵਲ ਚੇਂਜ ਹੋਣ ਕਰਕੇ। ਸੋ ਇਹਦੇ ਵਿੱਚ ਇੰਨਾ ਕੁ ਸਮਝਣ ਵਾਲੀ ਗੱਲ ਹੈ ਕਿ ਆਪਾਂ ਨੂੰ ਪਤਾ ਪਹਿਲਾਂ ਤੋਂ ਹੀ ਹੈ ਕਿ ਜਿਹੜੀਆਂ ਰਿਕੁਆਇਰਮੈਂਟਸ ਨੇ, ਫੋਰ ਐਗਜ਼ਾਮਪਲ ਇੰਗਲਿਸ਼ ਦੀ ਰਿਕੁਆਇਰਮੈਂਟ ਹੋਗੀ, ਫਾਈਨੈਂਸ਼ੀਅਲ ਦੀ ਰਿਕੁਆਇਰਮੈਂਟ ਹੋਗੀ, ਉਹ ਇਹ ਚੀਜ਼ ਜਿਹੜੀ ਚੱਲ ਸ਼ੁਰੂ ਤੋਂ ਰਹੀ ਹੈ, ਆਪਾਂ ਰਿਕੁਆਇਰਮੈਂਟ ਸ਼ੁਰੂ ਤੋਂ ਹੀ ਮੀਟ ਕਰਦੇ ਆ ਰਹੇ ਹਾਂ
ਜੀ,
ਪਰ ਜਿਹੜੀਆਂ ਬਹੁਤ ਸਾਰੀਆਂ ਆਪਾਂ ਔਨਸ਼ੋਰ ਐਪਲੀਕੇਸ਼ਨਸ ਪਾ ਰਹੇ ਸੀਗੇ ਵਿਜ਼ਟਰ ਟੂ ਸਟੂਡੈਂਟ ਸੀ, ਜਾਂ ਫਿਰ ਵੈਸੇ ਆਪਾਂ ਇੱਥੇ ਵੀਜ਼ਾ ਐਕਸਟੈਂਸ਼ਨ ਲਈ ਆਪਾਂ ਜਦੋਂ ਆਪਣੀ ਐਪਲੀਕੇਸ਼ਨ ਵੀਜ਼ਾ ਐਕਸਟੈਂਸ਼ਨ ਕਹਿ ਦਿੰਦੇ ਹਾਂ ਕਿ ਆਪਣਾ ਪੜ੍ਹਾਈ ਆਲਰੇਡੀ ਚੱਲ ਰਹੀ ਹੈ, ਆਪਾਂ ਕੋ ਅੱਗੇ ਕੋਰਸ ਕਰਨਾ ਕੋਈ, ਜਾਂ ਫਿਰ ਜਿਹੜਾ ਕੋਰਸ ਚੱਲ ਰਿਹਾ ਉਹਨੂੰ ਫਿਨਿਸ਼ ਕਰਨ ਲਈ ਵੀਜ਼ਾ ਪਾਉਣਾ
ਜੀ।
ਸੋ ਹੁਣ ਉਹਦੇ ਲਈ ਵੀ ਇਹ ਚੀਜ਼ ਬਦਲ ਗਈ ਕਿ ਜੇ ਫਾਈਨੈਂਸ਼ੀਅਲ ਦੀ ਰਿਕੁਆਇਰਮੈਂਟ ਸਿਸਟਮ ਮੰਗ ਰਿਹਾ ਜਾਂ ਫਿਰ ਇੰਗਲਿਸ਼ ਦੀ ਰਿਕੁਆਇਰਮੈਂਟ ਸਿਸਟਮ ਮੰਗ ਰਿਹਾ ਤਾਂ ਆਪਾਂ ਨੂੰ ਮੀਟ ਕਰਨੀ ਹੀ ਪਏਗੀ, ਨਹੀਂ ਤਾਂ ਆਪਣਾ ਵੀਜ਼ਾ ਰਿਫਿਊਜ਼ ਹੋ ਜਾਏਗਾ
ਜੀ।
ਜੇ ਆਪਾਂ ਐਟ ਦ ਟਾਈਮ ਆਫ ਐਪਲੀਕੇਸ਼ਨ ਜਾਂ ਫਿਰ ਡਿਸੀਜਨ ਤੱਕ ਉਹ ਰਿਕੁਆਇਰਮੈਂਟ ਪੂਰੀ ਨਹੀਂ ਕਰਦੇ ਫਾਈਨੈਂਸ਼ੀਅਲ ਦੀ, ਫੋਰ ਐਗਜ਼ਾਮਪਲ, ਤਾਂ ਕੇਸ ਆਫਿਸਰ ਬਿਨਾਂ ਤੁਹਾਡੇ ਤੋਂ ਡਾਕੂਮੈਂਟਸ ਮੰਗੇ ਤੁਹਾਡਾ ਵੀਜ਼ਾ ਰਿਫਿਊਜ਼ ਕਰ ਸਕਦਾ। ਸੋ ਮੈਂ ਉਹੀ ਭੈਣ ਭਰਾਵਾਂ ਨੂੰ ਇਹੀ ਕਹਾਂਗੀ ਕਿ ਜਿਨ੍ਹਾਂ ਦੀਆਂ ਐਪਲੀਕੇਸ਼ਨ ਆਲਰੇਡੀ ਪ੍ਰੋਸੈਸਿੰਗ ਵਿੱਚ ਹੈਗੀਆਂ ਨੇ, ਜਿਨ੍ਹਾਂ ਦੀ ਪ੍ਰੋਸੈਸਿੰਗ ਵਿੱਚ ਨੇ ਉਹਨਾਂ ਨੂੰ ਇੰਨਾ ਘਬਰਾਉਣ ਦੀ ਲੋੜ ਨਹੀਂ ਹੈਗੀ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਜਿਨ੍ਹਾਂ ਨੇ ਲੌਜ ਕਰਨੀਆਂ ਨੇ ਸੀਓਈਜ਼ ਇਸ਼ੂ ਨੇ, ਤੇ ਜਿਨ੍ਹਾਂ ਨੇ ਅੱਗੇ ਪਲਾਨ ਕਰ ਰਹੇ ਨੇ ਸਟੂਡੈਂਟ ਵੀਜ਼ਾ ਪਾਉਣ ਲਈ, ਤੇ ਉਹਨਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਇੰਗਲਿਸ਼ ਆਪਣੀ ਮੀਟ ਕਰਨ ਤੇ ਫਾਈਨੈਂਸ਼ੀਅਲ ਜਿਹੜੇ ਨੇ ਉਹ ਪ੍ਰੋਪਰਲੀ ਪ੍ਰੋਵਾਈਡ ਕਰਨ
ਜੀ।
ਸੋ ਇੱਕ ਵੱਡੀ ਚੀਜ਼ ਹੋਈ ਹੈ। ਸੋ ਜਿਹੜੇ ਅਸੈਸਮੈਂਟ ਲੈਵਲ ਨੇ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਨੇ
ਜੀ,
ਪਿਛਲਾ ਜਿਹੜਾ ਆਪਣਾ ਮਾਰਚ ਦੇ ਅਰਾਊਂਡ ਇਹ ਚੇਂਜ ਹੋਏ ਸੀਗੇ
ਜੀ।
ਸੋ ਹੁਣ ਅੱਗੇ ਵੀ ਇਹ 3 ਤੋਂ ਲੈ ਕੇ 6 ਮਹੀਨੇ ਦੇ ਵਿੱਚ ਵਿੱਚ ਕਈ ਵਾਰ ਵਿੱਚੋਂ ਵੀ ਚੇਂਜ ਕਰ ਦਿੰਦੇ ਆ ਡਿਪਾਰਟਮੈਂਟ, ਕਈ ਵਾਰ ਅਨਸਰਟਨ ਕਹਿ ਲਓ ਕਿ ਡੇਟਸ ਹੁੰਦੀਆਂ ਨੇ ਉਹਨਾਂ ਦੀਆਂ ਵੀ ਆਪਾਂ ਨੂੰ ਨਹੀਂ ਪਤਾ ਹੁੰਦਾ, ਪਰ ਮੋਸਟਲੀ 3 ਮਹੀਨਿਆਂ ਦੇ ਅਰਾਊਂਡ ਚੇਂਜ ਕੀਤੇ ਜਾਂਦੇ ਨੇ ਹਾਂਜੀ। ਸੋ ਲੈਟ ਸੀ, ਕਿਉਂਕਿ ਜਦੋਂ ਹਾਈ ਰਿਸਕ ਐਪਲੀਕੇਸ਼ਨ ਘੱਟ ਜਾਂਦੀਆਂ ਨੇ ਜਿਵੇਂ ਹੁਣ ਸਟ੍ਰਿਕਟ ਹੋ ਜਾਣਾ ਯੂਨੀਵਰਸਿਟੀਜ਼ ਨੇ, ਤਾਂ ਫਿਰ ਓਬਵੀਅਸਲੀ ਰਿਫਿਊਜ਼ਲਸ ਘਟ ਜਾਂਦੀਆਂ ਨੇ ਜਿਨ੍ਹਾਂ ਨਾਲ ਅਸੈਸਮੈਂਟ ਲੈਵਲ ਯੂਨੀਵਰਸਿਟੀਜ਼ ਦੇ ਉੱਪਰ ਆਉਂਦੇ ਨੇ ਤੇ ਕੰਟਰੀਜ਼ ਦੇ ਵੀ ਉੱਪਰ ਆ ਜਾਂਦੇ ਨੇ, ਮਤਲਬ ਕਿ ਬੈਟਰ ਹੋ ਜਾਂਦੇ ਨੇ। ਸੋ ਇਟ ਡਿਪੈਂਡਸ ਔਨ ਦ ਕੁਆਲਿਟੀ ਆਫ ਐਪਲੀਕੇਸ਼ਨਸ
ਜੀ।
ਸੋ ਲੈਟ ਸੀ ਕਿ ਇਨ ਫਿਊਚਰ ਕੀ ਹੁੰਦਾ, ਬਟ ਹਾਲ ਦੀ ਘੜੀ ਇਹੀ ਅਪਡੇਟ ਹੈ ਸਟੂਡੈਂਟ ਵੀਜ਼ਾਸ ਦੇ ਰਿਗਾਰਡਿੰਗ। ਸੋ ਹੁਣ ਦੂਸਰਾ ਜਿਹੜਾ ਮੇਜਰ ਅਪਡੇਟ ਇਸ ਟਾਈਮ ਤੇ ਹੈ 491 ਵੀਜ਼ਾ ਦੇ ਰਿਗਾਰਡਿੰਗ, ਜਿਹੜਾ ਨਵਾਂ ਵੀਜ਼ਾ ਆ ਰਿਹਾ ਹੈ
ਜੀ
491 ਐਂਡ 494। 491 ਪੁਆਇੰਟ ਬੇਸਡ ਵੀਜ਼ਾ
ਜੀ
ਜਿਹੜਾ ਕਿ ਰਿਪਲੇਸ ਕਰ ਰਿਹਾ 489 ਨੂੰ, ਇਟ ਇਜ਼ ਕਮਿੰਗ। ਉਹਦੀਆਂ ਹਜੇ ਵੀ ਫੁੱਲ ਡਿਟੇਲਸ ਆਪਣੇ ਕੋਲ, ਪਾਲਿਸੀ ਦੀਆਂ ਡਿਟੇਲਸ ਨਹੀਂ ਹੈਗੀਆਂ, ਬਟ ਡਿਪਾਰਟਮੈਂਟ ਨੇ ਥੋੜੀਆਂ ਜਿਹੀਆਂ ਕਲੈਰੀਫਿਕੇਸ਼ਨਸ ਦਿੱਤੀਆਂ ਨੇ। ਆਪਾਂ ਅਕਸਰ ਕਹਿੰਦੇ ਸੀਗੇ ਕਿ 3 ਸਾਲ ਰੀਜਨਲ ਏਰੀਏ ਚ ਰਹਿਣਾ, 491 ਤੇ 494 ਤੋਂ ਬਾਅਦ ਤੁਹਾਨੂੰ 3 ਸਾਲਾਂ ਚ ਪੀ ਆਰ ਮਿਲੂਗੀ, 5 ਸਾਲ ਦਾ ਵੀਜ਼ਾ ਇਹ। ਸੋ ਉਹਨਾਂ ਨੇ ਹੁਣ ਇਹ ਚੀਜ਼ ਕਲੈਰੀਫਾਈ ਕਰਤੀ ਹੈ ਕਿ ਜਿਹੜੀ ਸੈਲਰੀ ਦੀ ਰਿਕੁਆਇਰਮੈਂਟ ਆਪਾਂ ਕਹਿੰਦੇ ਸੀਗੇ ਕਿ ਦੇਰ ਵਿਲ ਬੀ ਸਰਟਨ ਸੈਲਰੀ ਰਿਕੁਆਇਰਮੈਂਟ, ਉਹ ਕਾਫੀ ਹਾਈ ਹੈ 53,900 ਜਿਹਨੂੰ ਕਹਿੰਦੇ ਨੇ, ਉਹਦੇ ਇਕੁਇਲੈਂਟ ਰੱਖੀ ਆ
ਜੀ।
ਸੋ ਕਾਫੀ ਰਿਪ੍ਰੈਜੈਂਟੇਸ਼ਨ ਜਾ ਰਹੀਆਂ ਨੇ ਡਿਪਾਰਟਮੈਂਟ ਕੋਲ, ਮਿਨਿਸਟਰ ਕੋਲ, ਕਿ ਦਿਸ ਇਜ਼ ਰੋਂਗ, ਕਿਉਂਕਿ ਰੀਜਨਲ ਏਰੀਏ ਦੇ ਵਿੱਚ ਜਿਹੜੀਆਂ ਮੋਸਟਲੀ ਰਿਟੇਲ ਸੈਕਟਰ, ਹੋਸਪਿਟੈਲਿਟੀ ਸੈਕਟਰ ਦੇ ਵਿੱਚ ਜੋਬਸ ਹੁੰਦੀਆਂ ਨੇ
ਜੀ।
ਸੋ ਇੰਨੀ ਸੈਲਰੀ ਐਕਸਪੈਕਟ ਕਰਨੀ ਰੀਜਨਲ ਏਰੀਆ ਦੇ ਵਿੱਚ, ਇਹ ਅਨਰੀਅਲਿਸਟਿਕ ਹੈ। ਸੋ ਅਸੀਂ ਵੀ ਫੇਸਬੁੱਕ ਪੇਜ ਤੇ ਪਾਇਆ ਸੀ ਜਿਹੜੀ ਪਟੀਸ਼ਨ ਸੀ ਇੱਕ
ਜੀ।
ਸੋ ਭੈਣ ਭਰਾ ਜਿਹੜੇ ਵੀ, ਜਿਨ੍ਹਾਂ ਨੂੰ ਲੱਗਦਾ ਕਿ ਕਿਸੇ ਵੀ ਪਟੀਸ਼ਨ ਜਾਂ ਫਿਰ ਆਪਣਾ ਜ਼ਰੂਰ ਪਾਰਟੀਸਿਪੇਟ ਕਰਨ, ਜਿਨ੍ਹਾਂ ਨੂੰ ਹੈ ਕਿ ਫਿਊਚਰ ਚ ਅਸੀਂ 491 ਟਾਰਗੇਟ ਕਰ ਰਹੇ ਹਾਂ, ਤਾਂ ਕਿ ਆਪਣੀ ਕਹਿ ਲਓ ਕਿ ਆਵਾਜ਼ ਸੁਣੀ ਜਾਵੇ, ਮਿਨਿਸਟਰ ਤੱਕ ਪਹੁੰਚੇ। ਸੋ ਆਪਣਾ ਰੀਕਨਸਿਡਰ ਕਰਨ ਇਹ ਡਿਸੀਜਨ, ਬਟ ਦਿਸ ਇਜ਼ ਰੋਂਗ। ਵੈਸੇ ਡਿਪਾਰਟਮੈਂਟ ਦੀ ਜਿਹੜੀ ਵੈਬਸਾਈਟ ਤੇ ਇਹ, ਕਿਉਂਕਿ ਡਿਪਾਰਟਮੈਂਟ ਨੇ ਅਪਡੇਟ ਪਾਇਆ ਸੀ ਵੈਬਸਾਈਟ ਤੇ
ਜੀ,
ਉਹਦੇ ਤੋਂ ਆਪਣੇ ਕੋਲ ਇਹ ਇਨਫੋਰਮੇਸ਼ਨ ਆਈ ਹੈ। ਸੋ ਉਹਦੇ ਵਿੱਚ ਉਹਨਾਂ ਨੇ ਵੈਸੇ 494 to 191 ਲਿਖਿਆ ਹੋਇਆ। 494 ਹੈਗਾ ਇੰਪਲੋਇਰ ਸਪੋਂਸਰਡ ਵੀਜ਼ਾ, ਤੇ ਇੰਪਲੋਇਰ ਸਪੋਂਸਰਡ ਵੀਜ਼ਾ ਦੀ ਮੋਸਟਲੀ ਟਿਸਮਿਟ ਇੰਨੀ ਹੁੰਦੀ ਆ, ਪਰ 491 ਤੇ ਵੀ ਇਹੀ ਸੇਮ ਚੀਜ਼ ਲਾਗੂ ਕਰਨੀ, ਇਹ ਇੱਕ ਤਰ੍ਹਾਂ ਨਾਲ ਗਲਤ ਚੀਜ਼ ਲੱਗ ਰਹੀ ਹੈ ਸਾਨੂੰ ਕਾਫੀ ਜ਼ਿਆਦਾ। ਸੋ ਲੈਟ ਸੀ, ਮੇ ਬੀ ਵੀ ਵਿਲ ਸੀ ਅ ਚੇਂਜ ਜਦੋਂ ਤੱਕ ਫੁੱਲ ਹਜੇ ਕਹਿ ਲਓ ਕਿ ਪਾਲਿਸੀ ਆਪਣੇ ਸਾਹਮਣੇ ਨਹੀਂ ਆਉਂਦੀ 16 ਨਵੰਬਰ ਤੋਂ ਪਹਿਲਾਂ, ਮੇ ਬੀ ਇਹਦੇ ਵਿੱਚ ਕੋਈ ਚੇਂਜ ਹੋਵੇ, ਪਰ ਹਾਲ ਦੀ ਘੜੀ ਜਿਹੜੀ ਡਿਪਾਰਟਮੈਂਟ ਨੇ ਕਹਿ ਲੋ ਅਪਡੇਟ ਹੈ ਉਹ ਇਹੀ ਹੈ ਕਿ 53,900 ਸੈਲਰੀ ਐਵਰੀ ਈਅਰ ਹੋਣ ਦੀ ਲੋੜ ਹੈ, ਤਾਂ ਜੇ ਤੁਸੀਂ ਪੀ ਆਰ ਲੈਣੀ ਹੈ। ਸੋ ਵਿਚ ਇਜ਼ ਕਾਇੰਡ ਆਫ ਬੈਡ, ਬਟ ਲੈਟ ਸੀ ਕਿ ਵਟ ਹੈਪਨਸ। ਤੇ ਬਾਕੀ ਜਿਹੜੇ ਸਕਿੱਲ ਸਿਲੈਕਟ ਦੇ ਰਾਊਂਡ ਨੇ, ਉਹਦੇ ਵਿੱਚ ਸਾਰੇ ਹੀ ਭੈਣ ਭਰਾਵਾਂ ਦਾ ਕਹਿ ਲੋ ਕਿ ਕਾਫੀ ਚਿੰਤਾ ਬਣੀ ਹੋਈ ਹੈ, ਇਨਵੀਟੇਸ਼ਨਸ ਨਹੀਂ ਆ ਰਹੇ, ਮੋਸਟਲੀ 80 ਪੁਆਇੰਟਸ ਤੇ ਭੈਣ ਭਰਾ ਵੇਟ ਕਰ ਰਹੇ ਨੇ ਇਨਵੀਟੇਸ਼ਨਸ ਦੀ। ਸੋ ਜਿਹੜਾ ਕਿ ਅਕਤੂਬਰ 11 ਵਾਲਾ ਰਾਊਂਡ ਨਿਕਲ ਕੇ ਗਿਆ ਹੈ, ਉਹਦੇ ਵਿੱਚ ਇਹ ਸਾਹਮਣੇ ਆਇਆ ਕਿ 100 ਤੋਂ ਵੱਧ ਇਨਵੀਟੇਸ਼ਨ ਗਏ ਨੇ। ਸੋ ਲੈਟ ਸੀ, ਕਿਉਂਕਿ ਜੇ ਡਿਪਾਰਟਮੈਂਟ 1000 ਦੇ ਕਰੀਬ ਇਨਵੀਟੇਸ਼ਨ ਦਿੰਦਾ ਰਹੇ ਤਾਂ ਜਿਹੜਾ ਥੋੜਾ ਜਿਹਾ ਬੈਕਲੌਗ ਹੈ ਉਹ ਨਿਕਲਣ ਦੇ ਆਸਾਰ ਹੈਗੇ ਨੇ, ਕਿਉਂਕਿ ਇੱਕ ਇਨਵੀਟੇਸ਼ਨ ਰਾਊਂਡ 11 ਨਵੰਬਰ ਨੂੰ ਵੀ ਹੈ। ਸੋ ਲੈਟ ਸੀ ਕਿ ਉਹਦੇ ਵਿੱਚ ਥੋੜਾ ਬਹੁਤਾ ਬੈਕਲੌਗ ਨਿਕਲਦਾ ਹੈ ਕਿ ਨਹੀਂ, ਅਗੇਨ ਡਿਪੈਂਡਿੰਗ ਕਿ ਡਿਪਾਰਟਮੈਂਟ ਆਪਣਾ ਮਾਇੰਡ ਚੇਂਜ ਨਾ ਕਰ ਲੇ ਫੇਰ 100 ਤੇ ਨਾ ਆ ਜਾਵੇ। ਸੋ ਵੀ ਆਰ ਹੋਪਿੰਗ ਫਾਰ ਦਾ ਬੈਸਟ ਵੀ ਜਿਹੜੇ ਵੀ ਭੈਣ ਭਰਾ ਵੇਟ ਕਰ ਰਹੇ ਨੇ ਇਨਵੀਟੇਸ਼ਨਸ ਲਈ। ਸੋ ਬਾਕੀ ਮੈਂ ਇਹੀ ਕਹੂੰਗੀ ਕਿ ਜਿਹੜੀ ਓਰੀਜਨਲ ਵੀਜ਼ਾਸ ਨੇ, ਜਿਹੜਾ ਓਰੀਜਨਲ ਵੀਜ਼ਾ ਨਵੇਂ ਆ ਰਹੇ ਨੇ ਤੇ ਸਟੇਟ ਸਪੋਂਸਰਡ ਵੀਜ਼ਾ ਨੇ, ਜੇ 189 ਦਾ ਤੁਹਾਡਾ ਨਹੀਂ ਹੱਲ ਨਿਕਲ ਪਾ ਰਿਹਾ ਕਿਸੇ ਵੀ ਤਰੀਕੇ ਨਾਲ, ਕਿਉਂਕਿ ਜਿਹੜੀ ਕੱਟ ਆਫ ਹੈ ਉਹ ਕਾਫੀ ਹਾਈ ਜਾ ਰਹੀ ਹੈ, ਭਾਵੇਂ ਤੁਹਾਡੀ ਓਕੂਪੇਸ਼ਨ ਪ੍ਰੋ ਰਾਟਾ ਹੈ ਭਾਵੇਂ ਨੋਨ ਪ੍ਰੋ ਰਾਟਾ ਹੈ। ਸੋ ਇਟ ਡਜ਼ਨਟ ਮੈਟਰ ਕਿ ਕਿਹੜੀ ਓਕੂਪੇਸ਼ਨ ਤੁਹਾਡੀ, ਕਿਹੜੀ ਓਕੂਪੇਸ਼ਨ ਹੈ, ਕਿਉਂਕਿ ਪਹਿਲਾਂ ਤਾਂ ਆਪਾਂ ਨੂੰ ਇਹ ਹੁੰਦਾ ਸੀਗਾ ਕਿ ਸਿਰਫ ਆਈਟੀ ਇੰਜੀਨੀਅਰਿੰਗ ਤੇ ਅਕਾਊਂਟਿੰਗ ਵਾਲਿਆਂ ਦੀ ਹੀ ਕੱਟ ਆਫ ਆਈ ਹੈ, ਬਟ ਇਸ ਟਾਈਮ ਤੇ ਹਰੇਕ ਓਕੂਪੇਸ਼ਨ ਦੀ ਕੱਟ ਆਫ ਆਈ ਹੈ। ਉਹਦਾ ਕਾਰਨ ਇਹੀ ਹੈ ਕਿ ਡਿਪਾਰਟਮੈਂਟ ਇਨਫ ਇਨਵੀਟੇਸ਼ਨ ਨਹੀਂ ਦੇ ਰਿਹਾ
ਜੀ।
ਸੇ ਜੋ ਜੇ ਉਹਨਾਂ ਨੇ ਇਹੀ ਆਪਣਾ ਸੇਮ ਰਵੱਈਆ ਰੱਖਿਆ ਤਾਂ ਇਹ ਕੱਟ ਆਫ ਹਾਈ ਹੀ ਰਹੇਗੀ
ਜੀ।
ਸੋ ਮਤਲਬ ਕਹਿਣ ਦਾ ਮਤਲਬ ਕਿ 189 ਮੁਸ਼ਕਿਲ ਹੋਏਗਾ। ਸੋ ਆਪਾਂ ਨੂੰ ਡੈਫੀਨੇਟਲੀ ਸਟੇਟ ਸਪੋਂਸਰਸ਼ਿਪ ਵੱਲ ਧਿਆਨ ਦੇਣ ਦੀ ਲੋੜ, ਫਿਰ ਮਤਲਬ ਕਿ ਨੈਕਸਟ ਜਿਹੜੀ ਪੋਸੀਬਲ ਆਪਸ਼ਨ ਉਹੀ ਬਣਦੀ ਹੈ। ਸੋ ਸਾਰੇ ਭੈਣ ਭਰਾ ਇਸ ਵਾਸਤੇ ਧਿਆਨ ਦੇਣ ਕਿ ਜੋ ਵੀ ਉਹਨਾਂ ਦੀਆਂ ਪੋਸੀਬਲ ਆਪਸ਼ਨਸ ਨੇ ਵੀ ਆਪਣੀਆਂ ਸਾਰੀਆਂ ਧਿਆਨ ਚ ਰੱਖ ਕੇ ਹੀ ਅੱਗੇ ਚੱਲਣ। ਤੇ ਬਾਕੀ 187 ਮੈਂ ਅਗੇਨ ਫੇਰ ਕਾਫੀ ਵਾਰ ਮੈਂ ਵੈਸੇ ਦੱਸ ਚੁੱਕੀ ਹਾਂ ਕਿ 187 ਵੀ ਬੰਦ ਹੋ ਰਿਹਾ। ਸੋ ਜਿਹੜੇ ਭੈਣ ਭਰਾਵਾਂ ਦੀਆਂ ਐਪਲੀਕੇਸ਼ਨਸ ਨੇ ਉਹ 15 ਨਵੰਬਰ ਤੱਕ ਲੌਂਚ ਹੋਣੀਆਂ ਚਾਹੀਦੀਆਂ ਨੇ, ਵੀਜ਼ਾ ਪਲੱਸ ਨੋਮੀਨੇਸ਼ਨ ਮਤਲਬ ਕਿ ਪਹਿਲਾਂ ਜਾਣੀਆਂ ਚਾਹੀਦੀਆਂ ਨੇ, ਉਸ ਤੋਂ ਬਾਅਦ 187 ਬੰਦ ਹੋ ਰਿਹਾ
ਜੀ। ਜੀ ਸੋ ਪ੍ਰਭਜੀਤ ਜੀ, ਇਸ ਦੌਰਾਨ ਸਾਡੇ ਕੋਲ ਬਹੁਤ ਸਾਰੇ ਸਵਾਲ ਵੀ ਪਹੁੰਚ ਰਹੇ ਨੇ ਦੋਸਤਾਂ ਦੇ, ਤੁਹਾਡੀ ਇਜਾਜ਼ਤ ਹੋਵੇ ਸ਼ਾਮਿਲ ਕਰੀਏ ਆਪਾਂ।
ਬਿਲਕੁਲ ਜੀ, ਬਿਲਕੁਲ।
ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਗਗਨ ਸਿੰਘ ਹੋਰੀ ਜੁੜੇ ਨੇ, ਸਤਿ ਸ੍ਰੀ ਅਕਾਲ ਪਹਿਲਾਂ ਬੁਲਾ ਰਹੇ ਨੇ ਜੀ।
ਸਤਿ ਸ੍ਰੀ ਅਕਾਲ ਜੀ।
ਤੇ ਕਹਿੰਦੇ, ਆਈ ਹੈਵ ਕੰਪਲੀਟਡ ਮਾਈ BPA ਐਂਡ ਆਈ ਹੈਵ ਡਨ 2 ਸਮੈਸਟਰਸ ਆਫ EN ਇਨ ਮੈਲਬਰਨ ਐਂਡ ਆਈ ਹੈਵ 8 ਈਚ PTE। ਕਰੰਟਲੀ ਆਈ ਐਮ ਔਨ TR ਵੀਜ਼ਾ, ਵਟ ਕੈਨ ਆਈ ਡੂ ਨੈਕਸਟ?
ਇਹਨਾਂ ਨੇ ਕਿਹਾ ਕਿ ਇਹਨਾਂ ਨੇ ਮੈਲਬਰਨ ਚ ਫਿਨਿਸ਼ ਕੀਤੀ ਹੈ ਨਾ ਸਟੱਡੀ ਆਪ
ਜੀ ਜੀ।
ਸੋ ਨਾਮ ਕੀ ਸੀ ਇਹਨਾਂ ਦਾ?
ਇਹਨਾਂ ਨੇ ਨਾਮ ਗਗਨ, ਗਗਨ ਹੈ ਜੀ।
ਗਗਨ ਜੀ, ਦੇਖੋ ਜੇ ਤੁਸੀਂ ਵਿਕਟੋਰੀਆ ਦੇ ਵਿੱਚ ਰਹਿ ਕੇ ਸਟੱਡੀ ਕੀਤੀ ਹੈ ਤੇ ਤੁਹਾਡੀ ਆਕੂਪੇਸ਼ਨ ਇਨਰੋਲ ਨਰਸ ਹੈ। ਸੋ ਜਿਹੜੀ ਇਨਰੋਲ ਨਰਸ ਲਈ ਆਕੂਪੇਸ਼ਨ ਲਈ ਦੋ ਹੀ ਆਪਸ਼ਨ ਨੇ ਆਪਣੇ ਕੋਲ, ਪੁਆਇੰਟ ਬੇਸਡ 489 ਤੇ 190-489 ਖਤਮ ਹੋ ਚੁੱਕਿਆ। 189 ਕਰੰਟਲੀ ਚੱਲ ਰਿਹਾ ਤੇ 489 ਨੂੰ ਰਿਪਲੇਸ 491 ਕਰ ਰਿਹਾ। ਵਿਕਟੋਰੀਆ ਦੇ ਵਿੱਚ ਇਨਰੋਲ ਨਰਸ ਨਹੀਂ ਖੁੱਲਦਾ ਕਿਉਂਕਿ ਉਹਨੇ ਜਿਹੜੀ ਨਵੀਂ ਲਿਸਟ ਆ ਮੋਸਟ ਪ੍ਰੋਬੇਬਲੀ ਹੁਣ ਅਪਡੇਟ ਕਰਨਗੇ ਨਵੰਬਰ ਦੇ ਵਿੱਚ। ਜੇ ਉਹਦੇ ਵਿੱਚ ਆ ਜਾਵੇ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ, ਬਟ ਹਾਲ ਦੀ ਘੜੀ ਜਿਹੜੀ ਪਿਛਲੀ ਲਿਸਟ ਦੇ ਹਿਸਾਬ ਨਾਲ ਜੇ ਦੇਖੀਏ ਤਾਂ ਇਨਰੋਲ ਨਰਸ ਨਹੀਂ ਸੀਗਾ ਕਾਫੀ ਸਾਲਾਂ ਤੋਂ। ਜਿਹੜੀ ਓਨਲੀ ਪੋਸੀਬਲ ਆਪਸ਼ਨ ਤੁਹਾਡੇ ਲਈ ਬਣਦੀ ਹੈ ਉਹ ਨਿਊ ਸਾਊਥ ਵੇਲਸ ਦੀ ਬਣਦੀ ਹੈ। ਤੁਸੀਂ 190 ਦੀ ਲਿਸਟ ਤੇ ਵੀ ਹੈ ਇਨਰੋਲ ਨਰਸ ਤੇ 491 ਦੀ ਲਿਸਟ ਤੁਹਾਨੂੰ ਧਿਆਨ ਰੱਖਣਾ ਪਏਗਾ ਜਦੋਂ ਵੀ ਖੁੱਲਦੀਆਂ ਨੇ। ਸੋ ਉਹਦੇ ਤੇ ਧਿਆਨ ਦਿਓ ਕਿ ਇਹੀ ਤੁਹਾਡੇ ਕੋਲ ਐਕਚੁਅਲ ਚ ਦੋ ਪੋਸੀਬਲ ਆਪਸ਼ਨ ਬਣਦੀਆਂ ਨੇ, ਕਿਉਂਕਿ ਬਾਕੀ ਸਟੇਟ ਦੀਆਂ ਆਪਸ਼ਨ ਤੁਹਾਡੇ ਲਈ ਤਾਂ ਖੁੱਲਣਗੀਆਂ ਜੇ ਤੁਸੀਂ ਉੱਥੇ ਮੂਵ ਹੋਵੋਗੇ, ਉੱਥੇ ਰਹੋਗੇ, ਪੜੋਗੇ ਜਾਂ ਫਿਰ ਉੱਥੇ ਕੰਮ ਕਰੋਗੇ
ਜੀ। ਅਗਲਾ ਸਵਾਲ ਯੁੱਧਵੀਰ ਸਿੰਘ ਕਰ ਰਹੇ ਨੇ ਫੇਸਬੁੱਕ ਵੀਡੀਓ ਦੇ ਰਾਹੀਂ। ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ।
ਸਤਿ ਸ੍ਰੀ ਅਕਾਲ ਜੀ।
ਕਹਿੰਦੇ, ਮੈਮ 489 ਡਿਪਾਰਟਮੈਂਟ ਵੈਬਸਾਈਟ ਨਾਟ ਸ਼ੋਇੰਗ ਐਨੀ ਟਾਈਮ ਐਂਡ ਸੇਇੰਗ ਡਿਊ ਟੂ ਲੋ ਵਾਲਿਊਮ ਆਫ ਫਾਈਲ ਅਨਅਵੇਲੇਬਲ, ਐਸ ਪਰ ਯੋਰ ਐਕਸਪੀਰੀਅੰਸ ਹਾਊ ਮਚ ਟਾਈਮ? ਕਹਿੰਦੇ
ਦੇਖੋ, ਕਰੰਟਲੀ ਇਸ ਟਾਈਮ ਤੇ ਜਿਹੜਾ 489 ਦਾ ਓਨਸ਼ੋਰ ਐਪਲੀਕੇਸ਼ਨ ਦਾ ਤੇ ਮੋਸਟਲੀ ਜਿਹੜਾ ਟਾਈਮ ਹੈ ਉਹ ਹੈਗਾ ਅਰਾਊਂਡ 6-7 ਮੰਥਸ, ਬਟ ਸਮਟਾਈਮਸ ਆਫਸ਼ੋਰ ਐਪਲੀਕੇਸ਼ਨਸ ਲਈ ਡਿਪਾਰਟਮੈਂਟ ਥੋੜਾ ਜਿਹਾ ਟਾਈਮ ਜ਼ਿਆਦਾ ਲੈ ਲੈਂਦਾ, ਡਿਪੈਂਡਿੰਗ ਔਨ ਕਿ ਕਈ ਵਾਰ ਉਹ ਫਰਦਰ ਤੁਹਾਡੇ ਵਰਕ ਐਕਸਪੀਰੀਅੰਸ ਵਗੈਰਾ ਨੂੰ ਚੈੱਕ ਕਰ ਰਹੇ ਹੁੰਦੇ ਨੇ, ਤਾਂ ਉਸ ਕੇਸ ਵਿੱਚ ਕਈ ਵਾਰ 12 ਮਹੀਨੇ ਤੱਕ ਵੀ ਲੈ ਲੈਂਦੇ ਨੇ। ਪਰ ਵੈਸੇ ਇਨ ਮੋਸਟ ਆਫ ਦ ਕੇਸਿਸ, ਜਨਰਲ ਕੇਸਿਸ ਦੇ ਵਿੱਚ 7-8 ਮਹੀਨੇ ਚੋਂ ਵੀਜ਼ਾ ਦੇਈ ਜਾ ਰਹੇ ਨੇ 489
ਜੀ। ਅਗਲਾ ਸਵਾਲ ਵੀਰਪਾਲ ਵੈਨੇਵਾਲ ਕਰ ਰਹੇ ਨੇ, ਸਟੂਡੈਂਟ ਡਿਪੈਂਡੈਂਟ ਵੀਜ਼ਾ ਪ੍ਰੋਸੈਸਿੰਗ ਟਾਈਮ, ਇਹ ਵੀ ਪੁੱਛ ਰਹੇ ਨੇ।
ਦੇਖੋ, ਐਨੀਵੇਅਰ ਬਿਟਵੀਨ 1-3 ਮੰਥਸ ਲੱਗ ਰਿਹਾ ਸਟੂਡੈਂਟ ਵੀਜ਼ਾ ਨੂੰ
ਜੀ। ਅਮਨ ਹਾਂਡਾ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਫੋਰ 491 ਵੀਜ਼ਾ, ਡੂ ਵੀ ਹੈਵ ਟੂ ਟੇਕ ਐਕਸਪੀਰੀਅੰਸ ਇਨ ਅਵਰ ਰਿਕੁਆਇਰਡ ਫੀਲਡ ਔਰ ਇਨ ਐਨੀ ਓਕੂਪੇਸ਼ਨ? ਆਲਸੋ ਕਹਿੰਦੇ, ਪਲੀਜ਼ ਲੈਟ ਮੀ ਨੋ, ਆਈ ਐਮ ਔਨ ਸਟੂਡੈਂਟ ਡਿਪੈਂਡੈਂਟ ਵੀਜ਼ਾ ਐਂਡ ਮਾਈ ਵਾਈਫ ਇਜ਼ ਕਰੰਟਲੀ ਸਟੱਡਿੰਗ ਮਾਸਟਰਸ ਆਫ ਨਰਸਿੰਗ, ਇਫ ਆਈ ਵਰਕ ਇਨ ਰੀਜਨਲ ਏਰੀਆ ਡਜ਼ ਇਟ ਹੈਲਪ ਫੋਰ 491 ਵੀਜ਼ਾ?
ਦੇਖੋ, ਤੁਸੀਂ ਕਾਫੀ ਸਾਰੇ ਸਵਾਲ ਪੁੱਛ ਲਏ ਨੇ ਤੇ ਕਾਫੀ ਕੰਪਲੀਕੇਟਿਡ ਸਵਾਲ ਨੇ, ਇਹਨਾਂ ਦਾ ਸਿੱਧਾ ਸਿੱਧਾ ਜਵਾਬ ਨਹੀਂ ਮੈਂ ਦੇ ਪਾਉਂਗੀ, ਬਿਕੋਜ਼ ਰੀਜਨਲ ਏਰੀਆ ਦੇ ਵਿੱਚ ਵਰਕ ਦਾ ਜਿਹੜੀ ਤੁਹਾਡੀ ਗੱਲ ਹੈ ਇਹਦਾ ਕੋਈ ਮਤਲਬ ਨਿਕਲਦਾ ਕਿ ਨਹੀਂ ਨਿਕਲਦਾ, ਇਹ ਡਿਪੈਂਡਸ ਔਨ ਯੋਰ ਓਕੂਪੇਸ਼ਨ ਐਂਡ ਇਨ ਵਿਚ ਸਟੇਟ, ਕਿਹੜੀ ਸਟੇਟ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਉੱਥੇ ਓਕੂਪੇਸ਼ਨ ਕੋਈ ਖੁੱਲਣ ਦੇ ਆਸਾਰ ਹੈਗੇ ਨੇ ਤਾਂ ਉੱਥੇ ਤੁਹਾਡਾ ਕੋਈ ਹੱਲ ਹੋ ਸਕਦਾ ਕਿ ਨਹੀਂ। ਸੋ ਇਟ ਡਿਪੈਂਡਸ ਔਨ ਨੰਬਰ ਆਫ ਥਿੰਗਸ। ਸੋ ਕਰੰਟਲੀ ਜਿਹੜੀ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੈਗੀ ਹੈ ਉਹ ਦੈਟ ਕੈਨ ਬੀ ਇਨ ਐਨੀ ਫੀਲਡ, ਪਰ ਇਹਦੀ ਵੀ ਹਜੇ ਕੋਈ ਮਤਲਬ ਕਿ ਪ੍ਰੋਪਰ ਆਪਣੇ ਕੋਲ ਪਾਲਿਸੀ ਗਾਈਡਲਾਈਨਸ ਨਹੀਂ ਹੈਗੀਆਂ ਨੇ, ਮੇ ਬੀ ਦੇਰ ਵਿਲ ਬੀ ਸਮ ਚੇਂਜ
ਜੀ।
ਤੇ ਬਾਕੀ ਮੈਂ ਤੁਹਾਡਾ ਜਵਾਬ ਦੇ ਹੀ ਦਿੱਤਾ ਕਿ ਤੁਹਾਨੂੰ ਰੀਜਨਲ ਏਰੀਆ ਚ ਕੰਮ ਕਰਨ ਦਾ ਫਾਇਦਾ ਹੈ ਕਿ ਨਹੀਂ ਹੈ, ਇਟ ਡਿਪੈਂਡਸ ਔਨ ਨੰਬਰ ਆਫ ਫੈਕਟਰਸ। ਸੋ ਤੁਹਾਡੇ ਫੈਕਟਰਸ ਕੀ ਨੇ, ਆਈ ਡੋਂਟ ਨੋ
ਜੀ। ਤੇ ਅਗਲਾ ਸਵਾਲ ਕਰ ਰਹੇ ਨੇ ਗੁਰਪ੍ਰੀਤ ਕੌਰ ਪਾਬਲਾ ਜੀ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਕਹਿੰਦੇ, ਮਾਈ ਕੁਐਸਚਨ ਇਜ਼, ਇਫ ਅ ਚਾਈਲਡ ਬੋਰਨ ਇਨ ਆਸਟ੍ਰੇਲੀਆ ਐਂਡ ਟਰਨਸ 10, ਦੈਨ ਹੀ ਕੈਨ ਗੈਟ ਸਿਟੀਜ਼ਨਸ਼ਿਪ ਹੀਅਰ, ਬਟ ਇਫ ਦਾ ਪੇਰੈਂਟਸ ਆਰ ਨਾਟ ਪਰਮਾਨੈਂਟ ਐਟ ਦੈਟ ਟਾਈਮ, ਦੈਨ ਵਟ ਆਰ ਦਾ ਚਾਂਸਿਸ ਫਾਰ ਦੈਮ ਟੂ ਸਟੇ ਹੀਅਰ ਪਰਮਾਨੈਂਟਲੀ? ਕੈਨ ਦੇ ਗੈਟ PR ਹੀਅਰ ਔਰ ਦੇ ਨੀਡ ਟੂ ਅਰੇਂਜ ਸਮ ਅਦਰ ਵੀਜ਼ਾ?
ਬਿਲਕੁਲ ਜੀ, ਪੇਰੈਂਟਸ ਨੂੰ ਆਪਣੇ ਵੀਜ਼ੇ ਦਾ ਹੱਲ ਕਰਨਾ ਪਊਗਾ। ਤੇ ਦੂਸਰੀ ਆਪਸ਼ਨ ਜਿਹੜੀ ਮੋਸਟ ਪ੍ਰੋਬੇਬਲ ਆਪਸ਼ਨ ਹੁੰਦੀ ਹੈ, ਜੇ ਪੇਰੈਂਟਸ ਬੈਲੈਂਸ ਆਫ ਫੈਮਿਲੀ ਟੈਸਟ ਕਲੀਅਰ ਕਰਦੇ ਨੇ ਤਾਂ ਉਹ ਕੰਟਰੀਬਿਊਟਰੀ ਪੇਰੈਂਟ ਵੀਜ਼ਾ, ਬਟ ਉਹ ਆਫਸ਼ੋਰ ਫਾਈਲ ਹੁੰਦੀ ਹੈ, ਆਨਸ਼ੋਰ ਰਹਿਣ ਦਾ ਕੋਈ ਹੱਲ ਨਹੀਂ ਹੈਗਾ
ਜੀ।
ਜੇ ਬੱਚੇ ਨੂੰ ਸਿਟੀਜ਼ਨਸ਼ਿਪ ਮਿਲ ਗਈ ਹੈ ਤੇ ਸਰਕਾਰ ਦਾ ਮੰਨਣਾ ਇਹ ਹੈ ਕਿ 18 ਸਾਲ ਤੋਂ ਬਾਅਦ ਆ ਕੇ ਇੱਥੇ ਰਹਿ ਸਕਦਾ, ਇਸ ਤੋਂ ਵੱਧ ਉਹ ਕੁਛ ਵੀ ਕੇਅਰ ਨਹੀਂ ਕਰਦੇ ਹੈਗੇ, ਬੱਚਾ ਸਿਟੀਜ਼ਨ ਆ, ਮਤਲਬ ਦੈਟਸ ਇਟ, ਪੇਰੈਂਟਸ ਨੂੰ ਕੋਈ ਉਹਦਾ ਐਡਿਡ ਬੈਨੀਫਿਟ ਨਹੀਂ ਮਿਲਦਾ ਹੈਗਾ
ਜੀ ਜੀ। ਸੋ ਲੇਟਰ ਔਨ ਜਿਵੇਂ ਤੁਸੀਂ,
ਹਾਂ ਮਤਲਬ ਕਿ 18 ਸਾਲ ਦੇ ਜਾਂ ਫਿਰ ਇੱਥੇ ਆ ਕੇ ਕਿਸੇ ਵੀ ਤਰੀਕੇ ਨਾਲ ਜੇ ਕੋਈ ਰਿਸ਼ਤੇਦਾਰ ਆ ਉਹਨਾਂ ਨਾਲ ਬੱਚਾ ਰਹਿ ਸਕਦਾ ਵਾ। ਸੋ
ਜੀ
ਹਾਂਜੀ।
ਅੱਛਾ, ਅਗਲਾ ਸਵਾਲ ਸਾਨੂੰ ਕਰ ਰਹੇ ਨੇ ਈਮੇਲ ਦੇ ਜ਼ਰੀਏ ਸੁਸ਼ਾਂਤ ਨਾਇਰ ਜੀ। ਇਹ ਪੁੱਛ ਰਹੇ ਨੇ ਪ੍ਰਭਜੀਤ ਜੀ, ਕਹਿੰਦੇ ਆਈ ਹੈਡ ਅ ਕੁਐਸਚਨ ਫਾਰ ਦ ਲਾਈਵ ਬ੍ਰੌਡਕਾਸਟ ਬੀਂਗ ਡਨ ਬਾਈ ਵੀਜ਼ਾ ਏਡ ਇਮੀਗ੍ਰੇਸ਼ਨ, ਵਟ ਆਰ ਦ ਚਾਂਸਿਸ ਟੂ ਗੈਟ ਅ ਨਿਊ ਸਾਊਥ ਵੇਲਸ 190 ਇਨਵਾਈਟ ਅੰਡਰ ਫਾਈਨੈਂਸ ਮੈਨੇਜਰ 132211 ਫਾਰ 80+5 points ਐਂਡ ਸੈਟਿਸਫਾਈਂਗ ਦ ਨਿਊ ਸਾਊਥ ਵੇਲਸ ਐਡੀਸ਼ਨਲ ਕ੍ਰਾਈਟੀਰੀਆ?
ਦੇਖੋ 80 ਪੁਆਇੰਟਸ ਤੇ ਮੋਸਟਲੀ ਜਿਹੜਾ ਫਾਈਨਾਂਸ ਮੈਨੇਜਰ ਦੇ ਯੂ ਹੈਵ ਵੈਰੀ ਮਤਲਬ ਕਿ ਬਹੁਤ ਮਿਨੀਮਲ ਚਾਂਸਿਸ ਨੇ, ਸੋ ਜਿਹੜੇ ਇਨਵੀਟੇਸ਼ਨ ਆ ਰਹੇ ਨੇ 85-90 ਤੱਕ ਆ ਰਹੇ ਨੇ, ਸੋ ਮੇ ਬੀ ਯੂ ਵਿਲ ਹੈਵ ਟੂ ਥਿੰਕ ਅਬਾਊਟ ਇਨਕਰੀਜ਼ਿੰਗ ਯੋਰ ਪੁਆਇੰਟਸ। ਬਾਕੀ ਜੇ ਤੁਹਾਨੂੰ 80 ਤੇ ਆ ਜਾਵੇ ਤਾਂ ਆਈ ਡੋਂਟ ਨੋ, ਕਿਉਂਕਿ ਨਿਊ ਸਾਊਥ ਵੇਲਸ ਦੀ ਜਿਹੜੀ ਪਾਲਿਸੀ ਆ ਉਹ ਥੋੜੀ ਜਿਹੀ ਇਸ ਤਰੀਕੇ ਨਾਲ ਹੈ
ਜੀ
ਕਿ ਦੇ ਗਿਵ ਓਨਲੀ ਫਿਊ ਇਨਵਾਈਟਸ, ਐ ਨਹੀਂ ਹੈਗਾ ਕਿ ਵੀ ਥੋੜੇ ਜੇ ਘੱਟ ਚਾਂਸਿਸ ਨੇ ਤੁਹਾਡੇ
ਜੀ। ਅੱਛਾ, ਅਗਲਾ ਸਵਾਲ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਸੁਖਪ੍ਰੀਤ ਜੀ ਕਰ ਰਹੇ ਨੇ, ਕਹਿੰਦੇ ਆਈ ਹੈਵ ਅਪਲਾਈਡ 190 ਵਿਕਟੋਰੀਆ ਨੋਮੀਨੇਸ਼ਨ ਐਜ਼ ਅ ਸ਼ੈਫ and they have asked me to provide a offer letter for 6 continuous months that I already submitted 6 weeks ago and in total time is over 14 weeks now to submit the nomination, but still I haven't got any response yet. I am stressed then that one when I will get nomination.
Tusi unnu contact kar sakde ho kyunki is bare main ta kuch comment nahi kar sakde ki quality of application ki si gi.
Haan ji ji, bilkul. Agla sawal Harroop Mahal ji kar rahe ne, ਕਹਿੰਦੇ ਮੈਮ ਮੈਂ ਵਿਜ਼ਿਟਿੰਗ ਵੀਜ਼ਾ ਤੇ ਆ ਰੀਜਨਲ ਏਰੀਆ ਚ, ਮੇਰਾ ਬ੍ਰਦਰ ਸਿਟੀਜ਼ਨ ਆ ਇੱਥੇ, ਮੈਂ MSc ਮੈਂਟਲ ਹੈਲਥ ਨਰਸਿੰਗ ਵਿੱਚ ਕੀਤੀ ਆ ਤੇ ਮੇਰਾ PT ਸਕੋਰ 6 ਆਲ ਓਵਰ ਆ, ਪਲੀਜ਼ ਕਹਿੰਦੇ ਮੈਨੂੰ ਦੱਸਿਓ ਮੈਂ ਸਟੱਡੀ ਵੀਜ਼ਾ ਅਪਲਾਈ ਕਰਾਂ ਜਾਂ ਕੋਈ ਹੋਰ ਕੋਰਸ ਕਰਾਂ। ਸਟੱਡੀ ਵੀਜ਼ਾ ਜਿਹੜਾ ਉਹ ਦੇਖੋ ਕੋਰਸ
ਦੇਖੋ ਇਟ ਡਿਪੈਂਡਸ ਔਨ ਯੂਰ ਪ੍ਰੋਫਾਈਲ, ਓਵਰਆਲ ਪ੍ਰੋਫਾਈਲ, ਕੱਲਾ ਮਤਲਬ ਕਿ ਜਿੰਨਾ ਕੁ ਤੁਸੀਂ ਲਿਖਿਆ ਇਹਦੇ ਤੋਂ ਕੁਛ ਵੀ ਕਲੀਅਰ ਨਹੀਂ ਹੁੰਦਾ ਕਿ ਤੁਹਾਡੀ ਕੋਈ ਹੋਰ ਪੋਸੀਬਲ ਆਪਸ਼ਨ ਬਣਦੀਆਂ ਨੇ ਕਿ ਨਹੀਂ ਬਣਦੀਆਂ, ਮੇ ਬੀ ਤੁਹਾਡੀ ਕੋਈ PR ਦੀਆਂ ਆਪਸ਼ਨ ਬਣਦੀਆਂ ਨੇ ਜੇ ਤੁਸੀਂ ਆਪਣਾ ਇੰਗਲਿਸ਼ ਦਾ ਸਕੋਰ ਇੰਪਰੂਵ ਕਰ ਲਓ, ਬਿਕੋਜ਼ ਇਫ ਯੂ ਹੈਵ ਡਨ ਬੈਚਲਰ ਨਰਸਿੰਗ ਉਹਦੇ ਬੇਸ ਤੇ ਤੁਸੀਂ ਆਪਣੀ ਸਕਿੱਲਸ ਅਸੈਸਮੈਂਟ ਵਗੈਰਾ ਵਾਲਾ ਪ੍ਰੋਸੈਸ ਕਰ ਸਕਦੇ ਹੋ। ਸੋ ਤੁਹਾਨੂੰ ਕਿਉਂਕਿ ਤੁਹਾਡੇ ਕੇਸ ਦੀ ਪੂਰੀ ਜਾਣਕਾਰੀ ਮੇਰੇ ਕੋਲ ਨਹੀਂ ਹੈਗੀ, ਸੋ ਇਹ ਰਿਕਮੈਂਡ ਕਰਨਾ ਕਿ ਹਾਂਜੀ ਹਾਂਜੀ ਸਟੂਡੈਂਟ ਵੀਜ਼ਾ ਅਪਲਾਈ ਕਰ ਲਓ, ਇਟ ਵੋਂਟ ਬੀ ਰਾਈਟ। ਸੋ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਮੇਰੇ ਨਾਲ ਆਪਣਾ ਕੇਸ ਡਿਸਕਸ ਕਰ ਸਕਦੇ ਹੋ, ਯੂ ਕੈਨ ਬੁੱਕ ਅ ਟਾਈਮ ਵਿਦ ਮੀ ਸਾਡੇ ਆਫਿਸ ਕਾਲ ਕਰਕੇ।
ਜੀ ਬਿਲਕੁਲ ਹਰਰੂਪ ਮਹਾਲ ਜੀ, ਨੰਬਰ ਜਿਹੜਾ ਅਸੀਂ ਪ੍ਰੋਗਰਾਮ ਦੌਰਾਨ ਵੀ ਦੱਸ ਦਿੰਦੇ ਹਾਂ, +61 390 70 3485 ਜੇਕਰ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਤੋਂ ਕਰ ਰਹੇ ਹੋ, ਪਰ ਜੇਕਰ ਤੁਸੀਂ ਆਸਟ੍ਰੇਲੀਆ ਤੋਂ ਫੋਨ ਕਰ ਰਹੇ ਹੋ ਤਾਂ 3 ਲਗਾ ਕੇ 90 70 34 85 ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਆਫਿਸ ਦੇ ਵਿੱਚ ਤੇ ਆਪਣਾ ਜਿਹੜਾ ਕੇਸ ਹੈ ਫਰਦਰ ਡਿਸਕਸ ਕਰ ਸਕਦੇ ਹੋ। ਤੇ ਅਗਲਾ ਸਵਾਲ ਸਾਡੇ ਨਾਲ ਸਾਂਝਾ ਕਰ ਰਹੇ ਨੇ ਜੀ ਕਮਲ ਜੀ, ਇਹਨਾਂ ਨੇ ਵੀ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਬਣਾਈ ਹੈ, ਕਹਿੰਦੇ ਆਈ ਵਾਂਟ ਟੂ ਨੋ ਫਾਰ ਪ੍ਰੋਵਿਜ਼ਨਲ ਸਕਿੱਲ ਅਸੈਸਮੈਂਟ ਆਫ ਸ਼ੈਫ, ਕੈਨ ਆਈ ਸ਼ੋ 360 ਆਵਰਸ ਐਜ਼ ਅ ਕੁੱਕ ਔਰ ਇਟ ਸ਼ੁੱਡ ਬੀ ਐਜ਼ ਅ ਸ਼ੈਫ?
ਚੱਲ ਸਕਦਾ ਜੀ, 360 ਆਵਰਸ ਕੁੱਕ ਦਾ ਚੱਲ ਜਾਏਗਾ, ਕੋਈ ਪ੍ਰੋਬਲਮ ਨਹੀਂ ਆਏਗੀ
ਜੀ। ਤੇ ਇਧਰ ਅਗਲਾ ਸਵਾਲ ਅਨਮੋਲ ਮਾਵੀ ਜੀ ਨੇ ਕੀਤਾ, ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਪਹਿਲਾਂ, ਔਰ
ਸਤਿ ਸ਼੍ਰੀ ਅਕਾਲ ਜੀ,
ਜਸਟ ਵਾਂਟ ਟੂ ਕਨਫਰਮ ਪਲੀਜ਼ ਟੂ ਪਰਮਾਨੈਂਟ ਰੈਜ਼ੀਡੈਂਟ ਰਿਕੁਆਇਰ 7 ਈਚ ਇਨ ਆਈਲਟਸ ਟੂ ਗੈਟ ਨਰਸਿੰਗ ਰਜਿਸਟ੍ਰੇਸ਼ਨ?
ਬਿਲਕੁਲ ਜੀ, 7 ਈਚ ਇਨ ਆਈਲਟਸ ਤੇ ਜਾਂ ਫਿਰ OET ਦੇ ਵਿੱਚ ਬੀ ਗ੍ਰੇਡ ਤੇ ਜਾਂ ਫਿਰ PT ਦੇ ਵਿੱਚ 65 ਵਿੱਚ, ਇਹਨਾਂ ਕੋਈ ਟੈਸਟ ਵਿੱਚੋਂ ਤੁਸੀਂ ਕੋਈ ਵੀ ਟੈਸਟ ਯੂਜ਼ ਕਰ ਸਕਦੇ ਹੋ ਜਿਹੜੇ ਮੈਂ ਬੋਲਦੇ ਨੇ
ਜੀ। ਅਗਲਾ ਸਵਾਲ ਗੁਰਜੀਤ ਸਿੰਘ ਗਿੱਲ ਕਰ ਰਹੇ ਨੇ, ਕਹਿੰਦੇ ਮੈਮ ਆਈ ਐਮ ਡੂਇੰਗ 37 ਆਵਰਸ ਪਰ ਵੀਕ ਔਨ ਅ ਕੈਜੂਅਲ ਬੇਸਿਸ, ਇਟ ਵਿਲ ਕਾਊਂਟ ਐਜ਼ ਅ ਫੁੱਲ ਟਾਈਮ ਔਰ ਪਾਰਟ ਟਾਈਮ ਫਾਰ ਸਕਿੱਲ ਅਸੈਸਮੈਂਟ?
37 ਆਵਰਸ 38 ਆਵਰਸ ਨੂੰ ਫੁੱਲ ਟਾਈਮ ਮੰਨਿਆ ਜਾਂਦਾ ਹੈਗਾ, ਬਟ ਇਟ ਡਿਪੈਂਡਸ ਔਨ ਆਕੂਪੇਸ਼ਨਸ ਐਸ ਵੈਲ
ਜੀ,
ਕਿ ਉਹਨਾਂ ਦਾ ਇੰਡਸਟਰੀ ਅਵਾਰਡਸ ਦੇ ਹਿਸਾਬ ਨਾਲ ਵੀ ਕਈ ਵਾਰ ਉਹ ਦੇਖਦੇ ਨੇ, ਤੇ ਡਿਪੈਂਡਸ ਔਨ ਦਾ ਆਕੂਪੇਸ਼ਨ ਤੇ ਸਕਿੱਲ ਅਸੈਸਮੈਂਟ ਬਾਡੀ ਜੀ ਕਿਸ ਤਰੀਕੇ ਨਾਲ ਅਸੈਸ ਕਰਨਗੇ
ਜੀ। ਸਿੰਘ ਗੈਰੀ ਅਗਲਾ ਸਵਾਲ ਕਰ ਰਹੇ ਨੇ, JRP ਸ਼ੈਫ ਪ੍ਰੋਗਰਾਮ ਚ ਸੈਲਰੀ ਕਹਿੰਦੇ 20.8 ਇਸ ਅਨਾਫ ਜੀ, ਮੈਨੂੰ ਲੱਗਦਾ ਪਰ ਆਵਰ ਪੁੱਛ ਰਹੇ ਨੇ,
ਸੋਰੀ ਕੀ ਦੇ
ਇਹਨਾਂ ਨੇ ਪੁੱਛਿਆ ਜੀ ਕਿ ਸ਼ੈਫ JRP ਸ਼ੈਫ ਪ੍ਰੋਗਰਾਮ ਚ ਸੈਲਰੀ ਜਿਹੜੀ ਹੈ?
ਦੇਖੋ ਮੈਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਆਪਣੇ ਅਕਾਊਂਟੈਂਟ ਨੂੰ ਕੰਟੈਕਟ ਕਰ ਲਓ ਜੇ ਤੁਹਾਨੂੰ ਸੈਲਰੀ ਦੇ ਜਿਹੜੇ ਮਿਨੀਮਮ ਕਿੰਨੇ ਹੋਣੇ ਚਾਹੀਦੇ ਨੇ ਨਹੀਂ ਪਤਾ, ਕਿਉਂਕਿ 20 ਆਵਰਸ ਐਂਟਰੀ ਲੈਵਲ ਸ਼ੈਫ ਲਈ ਘੱਟ ਮੰਨੇ ਜਾਂਦੇ ਨੇ
ਜੀ। ਜੀ ਅਗਲਾ ਸਵਾਲ ਅਮਨ ਚਾਰਜ ਕਰ ਰਹੇ ਨੇ, ਕਹਿੰਦੇ ਹੈਲੋ ਮੈਮ, ਆਈ ਡਨ ਮਾਈ ITI ਵੈਲਡਰ ਇਨ 2014 ਐਂਡ 3 to 4 ਐਕਸਪੀਰੀਅੰਸ ਇਹਨਾਂ ਦਾ ਐਂਡ ਪੁੱਛ ਰਹੇ ਨੇ ਕਹਿੰਦੇ ਅਪਲਾਈ PR
ਦੇਖੋ ਜੇ ਤੁਹਾਡੇ ਕੋਲ 3 to 4 ਈਅਰਸ ਫੁੱਲ ਟਾਈਮ ਐਕਸਪੀਰੀਅੰਸ ਆ ਤੇ ਜਿਹੜੀ ਤੁਸੀਂ ITI ਦੀ ਪੜ੍ਹਾਈ ਕੀਤੀ ਆ ਉਹ ਕੰਸੀਡਰ ਇੱਥੇ ਇਕੁਲੈਂਟ ਕਰੀ ਜਾਏਗੀ ਜੇ ਡਿਪੈਂਡਿੰਗ ਔਨ ਕਿ ਕਿੰਨੇ ਸਾਲ ਦੀ ਸਟੱਡੀ ਸੀਗੀ ਮੋਸਟਲੀ ਜੇ 3 ਸਾਲ ਵਾਲਾ ਹੋਵੇ ਕੋਰਸ ਤਾਂ ਉਹਨੂੰ ਇੱਥੇ ਦੇ ਇਕੁਲੈਂਟ ਮੰਨਿਆ ਜਾਂਦਾ ਸੋ ਹਾਂ ਤੁਹਾਡੀ ਸਕਿੱਲਸ ਅਸੈਸਮੈਂਟ ਹੋ ਸਕਦੀ ਹੈ ਤੇ ਅੱਗੇ ਤੁਸੀਂ ਪਾਥ ਫੋਲੋ ਕਰ ਸਕਦੇ ਹੋ PR ਦਾ
ਜੀ ਕਿਰਨਦੀਪ ਸੰਧੂ ਸਵਾਲ ਕਰ ਰਹੇ ਨੇ ਕਹਿੰਦੇ ਹਾਊ ਮਚ ਡਿਪੈਂਡੈਂਟ ਸਟੂਡੈਂਟਸ ਸਬਸੀਕੁਐਂਟ ਸਬ ਕਲਾਸ 500 ਵੀਜ਼ਾ ਟਾਈਮ ਟੇਕਸ ਨਾਓਡੇਜ਼
12 ਮਹੀਨੇ ਤੱਕ ਦਾ ਟਾਈਮ ਲੱਗ ਰਿਹਾ ਜੀ
ਜੀ ਜਸਟ ਸਵਿੰਦਰ ਕੌਰ ਗਿੱਲ ਅਗਲਾ ਸਵਾਲ ਕਰ ਰਹੇ ਨੇ ਕਹਿੰਦੇ ਹੈਲੋ ਮੈਮ ਆਈ ਹੈਵ ਕੰਪਲੀਟਡ ਮਾਈ ਸੈਟ 3 ਆਫ ਆਟੋਮੋਟਿਵ ਐਂਡ ਨਾਓ ਡੂਇੰਗ ਸੈਟ 3 ਆਫ ਪੇਂਟਿੰਗ ਆਫਟਰ ਦੈਟ ਇਜ਼ ਐਲੀਜੀਬਲ ਫਾਰ TR ਔਰ ਨੀਡ 2 ਈਅਰ ਆਫ ਸਟੱਡੀ ਇਨ ਸੇਮ ਫੀਲਡ ਫਾਰ TR ਐਂਡ ਵਟ ਆਰ ਦਾ ਰਿਕੁਆਇਰਮੈਂਟਸ ਫਾਰ TR
ਇੱਕੋ ਸਾਰ ਸਾਰਾ ਕੁਝ ਪੁੱਛਣਾ ਚਾਹੁੰਦੇ ਨੇ
ਜੀ
ਦੇਖੋ ਵੈਸੇ ਤੁਹਾਡਾ ਮੈਨੂੰ ਸਮਝ ਨਹੀਂ ਲੱਗਿਆ ਕਿ ਪਹਿਲਾਂ ਆਟੋਮੋਟਿਵ ਕਰਕੇ ਮੁੜ ਕੇ ਪੇਂਟਿੰਗ ਕਰ ਰਹੇ ਹੋ ਸੋ TR ਦੀਆਂ ਰਿਕੁਆਇਰਮੈਂਟਸ ਘੱਟੋ ਘੱਟ ਆਪਣੇ ਰੈਲੀਵੈਂਟ ਕੁਆਲੀਫਿਕੇਸ਼ਨਸ ਹੋਣੀਆਂ ਚਾਹੀਦੀਆਂ ਨੇ 2 ਸਾਲ ਲਈ ਉਹਦੇ ਬੇਸਿਸ ਤੇ TR ਪੈਂਦੀ ਆ ਸੋ ਯੂ ਨੀਡ ਪ੍ਰੋਪਰ ਐਡਵਾਈਸ ਕਿ ਤੁਸੀਂ ਜਿਹਨਾਂ ਨੇ ਵੀ ਤੁਹਾਨੂੰ ਸਲਾਹ ਦਿੱਤੀ ਆ 2 ਕੋਰਸ ਕਰਨ ਦੀ
ਜਾਂ
ਫਿਰ ਜੇ ਤੁਸੀਂ ਖੁਦ ਵੀ ਆਪਣੇ ਆਪ ਹੀ ਇਹ ਡਿਸੀਜਨ ਲਿਆ ਯੂ ਹੈਵ ਟੂ ਰੀਥਿੰਕ ਇਟ ਕਿਉਂਕਿ ਦਿਸ ਇਜ਼ ਨਾਟ ਗੋਇੰਗ ਟੂ ਗੈਟ ਯੂ TR
ਜੀ ਅਗਲਾ ਸਵਾਲ ਕੁਲਵਿੰਦਰ ਸਿੰਘ ਕਰ ਰਹੇ ਨੇ ਕਹਿੰਦੇ ਮੈਮ ਆਈ ਐਮ ਔਨ 457 ਵੀਜ਼ਾ ਆਈ ਵਾਂਟ ਟੂ ਗੈਟ ਸਟੱਡੀ ਵੀਜ਼ਾ ਫਾਰ ਮਾਈ ਵਾਈਫ ਇਨ MBA ਇਜ਼ ਦੇਅਰ ਫੰਡਸ ਰਿਕੁਆਇਰਡ ਫਰੋਮ ਇੰਡੀਆ ਔਰ ਨਾਟ ਕੈਨ ਵੀ ਸ਼ੋ ਫੰਡਸ ਫਰੋਮ ਹੇਅਰ
ਇਹਨਾਂ ਨੇ ਆਪਣੀ ਵਾਈਫ ਤੱਕ ਪਾਣਾ ਹਾਂਜੀ ਹਾਂਜੀ ਬਿਲਕੁਲ ਜੀ ਫੰਡਸ ਦੀ ਰਿਕੁਆਇਰਮੈਂਟ ਹੈਗੀ ਆ ਤੇ ਇੱਥੇ ਜੇ ਤੁਸੀਂ ਦਿਖਾਓਗੇ ਤਾਂ ਤੁਹਾਨੂੰ ਯੂ ਹੈਵ ਟੂ ਸ਼ੋ ਕਿ ਕਿੱਥੋਂ ਪੈਸੇ ਆ ਰਹੇ ਨੇ ਪਰ ਰਿਕਮੈਂਡਡ ਜਿਹੜੇ ਫੰਡਸ ਨੇ ਜਿਹੜੇ ਉਹ ਇੰਡੀਆ ਤੋਂ ਹੀ ਦਿਖਾਉਣੇ ਚਾਹੀਦੇ ਨੇ
ਜੀ ਅਗਲਾ ਸਵਾਲ ਸਾਨੂੰ ਕਰ ਰਹੇ ਨੇ ਟੈਲੀਗ੍ਰਾਮ ਦੇ ਜ਼ਰੀਏ ਰਵਿੰਦਰ ਸਿੰਘ ਧਨੀ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਈਏ
ਸਤਿ ਸ੍ਰੀ ਅਕਾਲ ਜੀ
ਇਹਨਾਂ ਨੇ ਪੁੱਛਿਆ ਜੀ 2 6 3 1 2 85
ਇਹ ਬੜੀ ਗਲਤ ਗੱਲ ਆ ਜੀ ਜਿਹੜੀ ਕੱਲੇ ਕੋਡ ਲਿਖਦੇ ਨੇ ਕਿਉਂਕਿ ਹੁਣ ਸਾਡੇ ਕੋਡ ਦੇਰ ਆਰ ਲਾਈਕ ਹੰਡਰਡਸ ਆਫ ਆਕੂਪੇਸ਼ਨਸ ਔਨ ਦਾ ਲਿਸਟ ਤੇ ਹਰੇਕ ਦਾ ਕੋਡ ਸਾਨੂੰ ਯਾਦ ਨਹੀਂ ਹੁੰਦਾ ਹੈਗਾ
ਬਿਲਕੁਲ ਰਵਿੰਦਰ ਤੁਸੀਂ
ਬੈਟਰ ਟੂ ਰਾਈਟ ਦਾ ਆਕੂਪੇਸ਼ਨ ਵੈਸੇ ਇਹਨਾਂ ਨੇ ਕੀ ਲਿਖਿਆ ਵੈਸੇ ਮੈਂ ਦੇਖ ਲੈਣੀ ਹੈ
85 ਪੁਆਇੰਟਸ ਮੇਰਾ ਕਹਿ ਰਹੇ ਨੇ
26 ਕੀ ਕਿਹਾ ਇਹਨਾਂ ਨੇ
2 6 3 1 1 2 ਇਹਦੇ ਲਈ
ਨੈਟਵਰਕ ਐਡਮਿਨਿਸਟ੍ਰੇਟਰ
85 ਪੁਆਇੰਟਸ ਤੇ ਨਿਊ ਸਾਊਥ ਵੇਲਜ਼ 190 ਕਿੰਨਾ ਕਹਿੰਦੇ ਟਾਈਮ ਲੱਗ ਰਿਹਾ ਇਨਵੀਟੇਸ਼ਨ ਦੇ ਲਈ ਜੀ
ਦੇਖੋ ਨਿਊ ਸਾਊਥ ਵੇਲਜ਼ ਇਨਵੀਟੇਸ਼ਨਸ ਦਈ ਜਾ ਰਿਹਾ ਇਫ ਯੂ ਹੈਵ 75 to 80 ਪੁਆਇੰਟਸ ਤੇ ਆਈ ਥਿੰਕ ਨੈਟਵਰਕ ਐਡਮਿਨਿਸਟ੍ਰੇਟਰ ਲਈ ਐਡੀਸ਼ਨਲ ਰਿਕੁਆਇਰਮੈਂਟਸ ਵੀ ਨੇ ਲੈਟ ਮੀ ਚੈੱਕ ਕੁਇਕਲੀ
ਕਹਿੰਦੇ ਕਰੋ ਕਿਰਪਾ ਜੀ ਮੇਰੇ ਤੇ ਇਸ ਤੋਂ ਵੱਧ ਨੰਬਰ ਨਹੀਂ ਬਣਨੇ ਮੇਰੇ ਕੋਲੋਂ ਪਰ 85 ਪੁਆਇੰਟਸ ਤੁਹਾਡੇ ਆਲਰੇਡੀ ਹੈਗੇ ਆ
ਸੋ 85 ਇਜ਼ ਅ ਗੁੱਡ ਸਕੋਰ ਤੁਹਾਨੂੰ ਆਉਣਾ ਚਾਹੀਦਾ ਇਨਵਾਈਟ ਨਿਊ ਸਾਊਥ ਵੇਲਜ਼ ਤੋਂ ਨਿਊ ਸਾਊਥ ਵੇਲਜ਼ ਇਜ਼ ਗਿਵਿੰਗ ਇਨਵੀਟੇਸ਼ਨਸ ਸਾਡੇ ਕੁਛ ਇਨਵੀਟੇਸ਼ਨ ਆਏ ਨੇ ਨਿਊ ਸਾਊਥ ਵੇਲਜ਼ ਤੋਂ ਇਸ ਮਹੀਨੇ
ਜੀ
ਪਿਛਲੇ ਮਹੀਨੇ ਵੀ ਆਏ ਨੇ ਸੋ ਲੈਟਸ ਹੋਪ ਫਾਰ ਦਾ ਬੈਸਟ
ਹਾਂਜੀ ਹਾਂਜੀ ਤੇ ਧੰਨਵਾਦ ਰਵਿੰਦਰ ਜੀ ਅਗਲਾ ਸਵਾਲ ਜੀ ਇੱਧਰ ਕਰ ਰਹੇ ਨੇ ਰਣਜੀਤ ਸਿੰਘ ਲਿੱਦੜ ਜੀ ਸਤਿ ਸ੍ਰੀ ਅਕਾਲ ਬੁਲਾਈਆ
ਸਤਿ ਸ੍ਰੀ ਅਕਾਲ ਜੀ
ਕਹਿੰਦੇ ਅਸੀਂ 489 ਵੀਜ਼ੇ ਦੇ 2 ਈਅਰ ਕੰਪਲੀਟ ਕਰ ਲਏ ਨੇ ਤੇ ਹੁਣ ਅਸੀਂ 887 ਵੀਜ਼ਾ ਅਪਲਾਈ ਕਰਨਾ 887 ਵੀਜ਼ਾ ਲਈ ਕਿਹੜੇ ਡਾਕੂਮੈਂਟਸ ਰਿਕੁਆਇਰਡ ਚਾਹੀਦੇ ਨੇ ਤੇ ਵਰਕ ਰੈਫਰੈਂਸ ਲੈਟਰਸ ਵਿੱਚ ਕੀ ਮੈਂਸ਼ਨ ਕੀਤਾ ਹੋਣਾ ਚਾਹੀਦਾ ਜੀ ਇੰਪਲੋਇਰ ਦੀ ਤਰਫ ਤੋਂ
ਸੋਰੀ ਦੇਖੋ ਮੈਂ ਤੁਹਾਨੂੰ ਪੇਪਰ ਵਰਕ ਦੇ ਰਿਗਾਰਡਿੰਗ ਇਸ ਟਾਈਮ ਤੇ ਨਹੀਂ ਦੱਸ ਸਕਦੀ ਬਿਕੋਜ਼ ਜੇ ਤੁਸੀਂ ਮੇਰੇ ਕਲਾਇੰਟ ਹੋ ਲਾਈਕ ਨਾ ਦੈਨ ਆਈ ਕੈਨ ਗਾਈਡ ਯੂ ਕਿ ਕਿਸ ਤਰੀਕੇ ਦਾ ਪੇਪਰ ਵਰਕ ਹੋਣਾ ਚਾਹੀਦਾ ਹਾਂ ਤੁਸੀਂ ਸਾਡਾ ਵੈਸੇ ਕੋਈ ਜਨਰਲ ਕੁਐਸਚਨ ਹੈਗਾ ਉਹ ਤੁਸੀਂ ਪੁੱਛ ਸਕਦੇ ਹੋ
ਜੀ ਅਗਲਾ ਸਵਾਲ ਬਲਬੀਰ ਗੋਗੀਆ ਜੀ ਕਰ ਰਹੇ ਨੇ ਇਹਨਾਂ ਨੇ ਪੁੱਛਿਆ ਆਈ ਹੈਵ 80 ਪੁਆਇੰਟਸ ਇਨ ਫਿਰ ਇਹਨਾਂ ਦੀ ਵੀ ਮੈਨੂੰ ਲੱਗਦਾ ਸੇਮ ਹੀ ਕੈਟਾਗਰੀ ਹੈ ਜੀ ਜਿਹੜੀ ਰਵਿੰਦਰ ਸਿੰਘ ਤਾਂ ਨਹੀਂ
ਹੋਣਾ
2 6 1 3 1 3 ਨਹੀਂ ਥੋੜਾ ਇਹ ਡਿਫਰੈਂਟ ਹੈ ਜੀ 1 3 1 3 ਆ ਗਿਆ ਜੀ ਪਿੱਛੇ
ਕਿਹੜਾ ਵਾ
2 6 1 3 1 3 ਸੋਫਟਵੇਅਰ ਇੰਜੀਨੀਅਰ ਨਾਲ ਲਿਖਿਆ ਹੋਇਆ ਸੋਰੀ
ਨਹੀਂ ਆਈ ਥਿੰਕ ਨਿਊ ਸਾਊਥ ਵੇਲਸ ਲਈ ਇਹਦੀ ਐਡੀਸ਼ਨਲ ਰਿਕੁਆਇਰਮੈਂਟਸ ਨੇ
ਇਹਨਾਂ ਨੇ ਕਿੱਥੇ ਲਈ ਹੈ ਮੈਂ ਸਵਾਲ ਪੂਰਾ ਸ਼ਾਮਲ ਕਰਦੀ ਹਾਂ ਕਹਿੰਦੇ ਪੁਆਇੰਟਸ ਵਿਲ ਟਰਨ ਟੂ 85 ਔਨ 16th ਆਫ ਨਵੰਬਰ ਆਈ ਐਮ ਬੇਸਡ ਆਊਟ ਆਫ ਇੰਡੀਆ ਆਫ ਸ਼ੋਰ 189 ਰੀਅਲੀ ਲੁਕਸ ਡਿਫੀਕਲਟ ਐਂਡ ਈਵਨ ਸਟੇਟ ਨੋਮੀਨੇਸ਼ਨ ਕੰਸੀਡਰਿੰਗ ਨੋ ਆਸਟ੍ਰੇਲੀਅਨ ਐਕਸਪੀਰੀਅੰਸ ਕਾਇੰਡਲੀ ਸੁਜੈਸਟ ਆਈ ਹੈਵ 8 ਈਚ ਇਨ PTE
ਦੇਖੋ ਤੁਹਾਨੂੰ ਕੀ ਦੱਸੀਏ ਇਸ ਟਾਈਮ ਤੇ ਤਾਂ ਜਿਹੜੇ ਆਸਟ੍ਰੇਲੀਆ ਚ ਬੈਠੇ ਨੇ ਉਹਨਾਂ ਦਾ ਵਿਚਾਰਿਆਂ ਦਾ ਬੁਰਾ ਹਾਲ ਬਟ ਯੂ ਹੈਵ ਐਨ ਅਪਰ ਐਜ ਕਿ ਤੁਹਾਡੇ ਕੋਲ ਆਈ ਥਿੰਕ ਜੇ ਤੁਸੀਂ ਇੰਡੀਆ ਤੇ ਹੋ ਤਾਂ ਦੈਨ ਯੂ ਹੈਵ ਐਕਸਪੀਰੀਅੰਸ, ਤੇ ਮੋਸਟਲੀ ਜਿਹੜੇ ਇੱਥੇ 80-85 ਤੇ ਬੈਠੇ ਨੇ, 80 points ਤੇ ਘੱਟੋ ਘੱਟ ਬੈਠੇ ਨੇ, ਉਹਨਾਂ ਕੋਲ ਐਕਸਪੀਰੀਅੰਸ ਨਹੀਂ ਹੈਗਾ. ਸੋ ਜੇ ਤੁਹਾਡੇ ਕੋਲ 189 ਜਾਂ ਫਿਰ 189 190 ਲਈ ਤੁਸੀਂ ਕਾਫੀ ਦੇਰ ਤੋਂ ਵੇਟ ਕਰ ਰਹੇ ਹੋ ਐਂਡ ਯੂ ਹੈਵਨ ਗੋਟ ਐਨ ਇਨਵਾਈਟ, ਸੋ ਦ ਅਦਰ ਆਪਸ਼ਨ ਇਹ ਪੋਸੀਬਲ ਆਪਸ਼ਨ ਇਜ ਕਿ 491 ਵੀਜ਼ਾ ਜਿਹੜਾ ਨਵੰਬਰ 'ਚ ਆ ਰਿਹਾ, ਤੁਹਾਨੂੰ ਉਹਦੇ ਬਾਰੇ ਸੋਚਣਾ ਪਏਗਾ.
ਜੀ
ਹਾਂਜੀ.
ਅਗਲਾ ਸਵਾਲ ਸਿੱਧੂ ਹੇਅਰ ਜੀ ਕਰ ਰਹੇ ਨੇ, ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ. ਸਤਿ ਸ਼੍ਰੀ ਅਕਾਲ. ਇਫ ਆਈ ਐਮ ਡੂਇੰਗ ਸਟੱਡੀ ਆਫ ਪੇਂਟ ਐਂਡ ਜੋਬ ਰੈਡੀ ਇਨ ਐਡੀਲੇਡ, ਦੈਨ ਇਜ ਦੇਅਰ ਐਨੀ ਚਾਂਸ ਆਫ 190 ਐਂਡ ਮੈਕਸੀਮਮ ਕਿੰਨੇ ਪੁਆਇੰਟ ਚਾਹੀਦੇ ਨੇ? ਕਹਿੰਦੇ
ਦੇਖੋ ਐਡੀਲੇਡ ਜੇ ਤੁਸੀਂ ਉੱਥੇ ਸ਼ੁਰੂ ਤੋਂ ਨਹੀਂ ਰਹੇ ਹੈਗੇ ਤੇ ਕਿਸੇ ਹੋਰ ਸਟੇਟ ਦੇ ਵਿੱਚ ਰਹੇ ਹੋ ਤਾਂ ਐਡੀਲੇਡ ਮੋਸਟਲੀ ਤੁਹਾਨੂੰ ਪਹਿਲਾਂ 489 ਦਿੰਦਾ ਸੀ, ਕਿਉਂਕਿ ਹੁਣ 489 ਬੰਦ ਹੋ ਗਿਆ ਤਾਂ 491 ਪੋਸੀਬਲ ਆਪਸ਼ਨ ਹੈਗੀ ਆ
ਜੀ.
ਹਾਲ ਦੀ ਘੜੀ ਜਿਹੜੇ ਕਰੰਟਲੀ ਤਾਂ ਮਿਨੀਮਮ ਪੁਆਇੰਟਸ ਇਨਵਾਈਟਸ ਆ ਰਹੇ ਨੇ, ਪਰ ਇਹ ਜ਼ਿਆਦਾ ਦੇਰ ਮਾਹੌਲ ਨਹੀਂ ਰਹੇਗਾ
ਜੀ. ਅਗਲਾ ਸਵਾਲ ਕਰ ਰਹੇ ਨੇ ਕਰਨ ਸਿੰਘ, ਕਹਿੰਦੇ ਆਮ ਵੇਟਿੰਗ ਫਾਰ 190 ਕੁੱਕ ਆਫਸ਼ੋਰ ਡਿਊ ਟੂ 48 ਬਾਰ ਫਰੋਮ 17 ਮੰਥਸ, DH ਇਜ ਨਾਟ ਰਿਸਪੋਂਡਿੰਗ ਬੈਕ ਈਮੇਲਸ ਐਂਡ ਫੀਡਬੈਕਸ, ਪਲੀਜ਼ ਸੁਜੈਸਟ ਕੈਨ ਆਈ ਅਪੀਲ ਐਨੀਵੇਅਰ ਫਾਰ ਦੈਟ, ਕੈਨ ਆਈ ਅਪਲਾਈ 491 ਟੂ ਔਰ ਆਈ ਹੈਵ ਟੂ ਵਿਦਡਰਾ 190 ਫਸਟ?
ਨਹੀਂ ਜੇ ਤੁਸੀਂ ਆਲਰੇਡੀ 190 ਅਪਲਾਈ ਕੀਤਾ ਹੋਇਆ, ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਆਫਸ਼ੋਰ ਐਪਲੀਕੇਸ਼ਨ ਨੂੰ ਥੋੜਾ ਜਿਹਾ ਕਈ ਵਾਰ ਉਹ ਜ਼ਿਆਦਾ ਟਾਈਮ ਲੈ ਲੈਂਦੇ ਨੇ ਵੀ ਚੈਕਿੰਗ ਕਈ ਵਾਰ ਕਰਦੇ ਨੇ ਤੁਹਾਡੇ ਐਕਸਪੀਰੀਅੰਸ ਵਗੈਰਾ ਦੀ, ਤੇ 190 ਇਜ਼ ਅ ਬੈਟਰ ਆਪਸ਼ਨ ਦੈਨ 491, ਪਰ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਤੁਹਾਨੂੰ ਉਹ ਵਾਲਾ ਵਿਦਡਰਾ ਕਰਕੇ ਉਹ ਵਾਲਾ ਲੌਂਚ ਕਰਨਾ ਪਊਗਾ. ਇਫ ਯੂ ਵਾਂਟ ਟੂ ਗੋ ਫੋਰ 491 ਤੁਸੀਂ ਜਾ ਸਕਦੇ ਹੋ, ਬਟ ਅਲਟੀਮੇਟਲੀ ਇੱਕ ਨੂੰ ਲੇਟਰ ਆਨ ਵਿਦਡਰਾ ਕਰਨਾ ਪਊਗਾ. ਹਾਂਜੀ
ਜੀ. ਅਗਲਾ ਸਵਾਲ ਪਰਮਜੋਤ ਸਿੰਘ ਕਰ ਰਹੇ ਨੇ, ਆਈ ਹੈਵ ਅਪਲਾਈਡ 489 ਵੀਜ਼ਾ ਲਾਸਟ ਮੰਥ ਐਂਡ ਅਪਲੋਡ 4 ਇਅਰਸ ਨੋਟਿਸ ਆਫ ਅਸੈਸਮੈਂਟ ਪੇਡ ਫਾਰ 4 ਇਅਰਸ, ਰੈਫਰੈਂਸ ਲੈਟਰ ਫਰੋਮ ਇੰਪਲੋਇਰ, ਆਲ ਸਟੱਡੀ ਸਰਟੀਫਿਕੇਟ, AFP, ਇੰਡੀਅਨ ਪੁਲਿਸ ਕਲੀਅਰੈਂਸ, ਸਾਰਾ ਕੁਛ ਹੀ ਹੈ ਜੀ, ਇਹਨਾਂ ਨੇ ਕਰ ਦਿੱਤਾ ਹੋਇਆ. ਕੁਡ ਯੂ ਪਲੀਜ਼ ਰਿਕਮੈਂਡ ਇਫ ਐਨੀਥਿੰਗ ਨੀਡ ਟੂ ਅਪਲੋਡ ਕਲੇਮ 10 ਪੁਆਇੰਟਸ ਫਾਰ ਵਰਕ ਐਕਸਪੀਰੀਅੰਸ?
ਵਰਕ ਐਕਸਪੀਰੀਅੰਸ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿੰਦੀ ਹਾਂ ਜੀ, ਜਿੱਡੇ ਵੀ ਭੈਣ ਭਰਾ ਸੁਣ ਰਹੇ ਨੇ. ਵਰਕ ਐਕਸਪੀਰੀਅੰਸ ਹੁੰਦਾ ਪੇ ਸਲਿਪਸ, ਬੈਂਕ ਸਟੇਟਮੈਂਟਸ, ਗਰੁੱਪ ਸਰਟੀਫਿਕੇਟਸ, ਨੋਟਿਸ ਆਫ ਅਸੈਸਮੈਂਟਸ, ਵਰਕ ਐਕਸਪੀਰੀਅੰਸ ਲੈਟਰਸ. ਸੋ ਇਹ ਤੁਹਾਨੂੰ ਸਾਰਾ ਕੁਛ ਸੁਪਰ ਐਨੂਏਸ਼ਨ ਡਾਕੂਮੈਂਟਸ, ਇਹ ਸਾਰਾ ਕੁਛ ਅਪਡੇਟ ਅਪਲੋਡ ਕਰਨ ਦੀ ਲੋੜ ਹੁੰਦੀ ਆ. ਸੋ ਇਹਦੇ ਚ ਦੇਖ ਲਿਓ ਵੀ ਤੁਹਾਡਾ ਕੀ ਮਿਸ ਹੋ ਗਿਆ ਵਾ
ਜੀ. ਹਰਦੀਪ ਸੋਹਲ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਮੈਮ ਆਈ ਐਮ ਫਿਨਿਸ਼ਿੰਗ ਮਾਈ ਮਾਸਟਰਸ ਆਫ ਨਰਸਿੰਗ ਇਨ ਦਸੰਬਰ, ਆਈ ਕਰੰਟਲੀ ਹੈਵ 75 ਪੁਆਇੰਟਸ, ਵੀ ਆਰ ਪਲੈਨਿੰਗ ਟੂ ਅਪਲਾਈ 189 ਵੀਜ਼ਾ, ਵਟ ਆਰ ਮਾਈ ਚਾਂਸਿਸ ਟੂ ਗੈਟ PR ਇਨ ਪਰਥ, ਔਰ ਡੂ ਆਈ ਹੈਵ ਟੂ ਮੂਵ ਟੂ ਰੀਜਨਲ ਵੈਸਟਰਨ ਆਸਟ੍ਰੇਲੀਆ ਔਰ ਅਦਰ ਸਟੇਟ?
ਪਰਥ ਦੇਖੋ ਜੇ ਤੁਸੀਂ ਗ੍ਰੈਜੂਏਟ ਕੈਟੇਗਰੀ ਦੇ ਅੰਡਰ ਕਰਨਾ ਗਾ ਤਾਂ ਦੈਨ ਯੂ ਨੀਡ ਅ ਫੁੱਲ ਟਾਈਮ ਜੋਬ ਆਫਰ ਐਜ਼ ਅ ਨਰਸ. ਪਰਥ ਤੁਹਾਨੂੰ ਦੇ ਦੇਗਾ ਇਨਵੀਟੇਸ਼ਨ, ਪਰ ਉਹ 190 ਫਿਰ ਜਾਂ ਫਿਰ 491 ਦਾ ਹੋਏਗਾ, ਡਿਪੈਂਡਿੰਗ ਔਨ ਕਿ 75 ਪੁਆਇੰਟਸ ਤੁਸੀਂ 190 ਟਾਰਗੇਟ ਕਰ ਸਕਦੇ ਹੋ. 189 75 ਤੇ ਬਹੁਤ ਮੁਸ਼ਕਿਲ ਆ
ਜੀ. ਪਵਨਜੀਤ ਅੱਗੇ ਜੁੜੇ ਨੇ, ਇਹਨਾਂ ਨੇ ਪੁੱਛਿਆ ਵੀ ਅਪਲਾਈਡ ਸਟੂਡੈਂਟ ਵੀਜ਼ਾ ਫਰੋਮ ਟੂਰਿਸਟ ਵੀਜ਼ਾ ਔਨ 27 ਜੂਨ ਐਂਡ ਗੋਟ ਰਿਪਲਾਈ ਬਾਈ ਕੇਸ ਆਫਿਸਰ ਦੈਟ ਵੀ ਫੋਰਗੋਟ ਟੂ ਮੈਂਸ਼ਨ ਦ ਟੂਰਿਸਟ ਵੀਜ਼ਾ ਰਿਫਿਊਜ਼ਲ ਇਨ ਐਪਲੀਕੇਸ਼ਨ ਔਨ 3rd ਆਫ ਆਗਸਟ ਐਂਡ ਵੀ ਰਿਪਲਾਈ ਵਿਦ ਅਪੋਲੋਜੀ ਲੈਟਰ ਔਨ 5th ਆਗਸਟ, ਸਿੰਸ ਦੈਨ ਨੋ ਰਿਪਲਾਈ ਬਾਈ ਕੇਸ ਆਫਿਸਰ, ਸ਼ੁੱਡ ਵੀ ਗਿਵ ਏ ਕਾਲ ਟੂ ਇਮੀਗ੍ਰੇਸ਼ਨ?
ਦੇਖੋ ਜਦੋਂ ਤੁਸੀਂ ਕੋਈ ਖਾਸ ਤੌਰ ਤੇ ਰਿਫਿਊਜ਼ਲ ਵਾਲੀ ਚੀਜ਼ ਤੁਸੀਂ ਮੈਂਸ਼ਨ ਕਰਨਾ ਭੁੱਲ ਜਾਂਦੇ ਹੋ, ਕੇਸ ਆਫਿਸਰਸ ਇਸ ਚੀਜ਼ ਨੂੰ ਇੰਟੈਂਸ਼ਨਲ ਮਿਸਲੀਡਿੰਗ ਮੰਨਦੇ ਨੇ ਤੇ ਪਿਕ ਲੱਗਣ ਦੇ ਆਸਾਰ ਹੁੰਦੇ ਨੇ, ਬਟ ਇਫ ਯੂ ਥਿੰਕ ਕਿ ਤੁਸੀਂ ਪ੍ਰੋਪਰ ਐਕਸਪਲੇਨੇਸ਼ਨ ਡਿਪਾਰਟਮੈਂਟ ਨੂੰ ਪ੍ਰੋਵਾਈਡ ਕੀਤੀ ਹੈ ਤਾਂ ਮੋਸਟਲੀ ਕੇਸਿਸ ਵਿੱਚ ਇਸ ਟਾਈਮ ਤੇ ਉਹ ਜਿਹੜੀ ਪ੍ਰੋਪਰ ਐਕਸਪਲੇਨੇਸ਼ਨ ਨਾਲ ਪ੍ਰੋਪਰ ਸਬਮਿਸ਼ਨ ਨਾਲ ਵੀਜ਼ਾ ਗ੍ਰਾਂਟ ਕਰੀ ਜਾ ਰਹੇ ਨੇ
ਜੀ.
ਬਾਕੀ ਤੁਸੀਂ ਇਮੀਗ੍ਰੇਸ਼ਨ ਨੂੰ ਕੰਟੈਕਟ ਕਰਨਾ ਨਹੀਂ ਕਰਨਾ, ਦਿਸ ਇਜ਼ ਯੋਰ ਪਰਸਨਲ ਚੋਇਸ, ਕਿਉਂਕਿ ਵੈਸੇ ਆਈ ਥਿੰਕ ਕਿ 4 ਮਹੀਨੇ ਹੋ ਗਏ ਨੇ ਤੁਹਾਡੀ ਐਪਲੀਕੇਸ਼ਨ. ਤੁਸੀਂ ਕੰਟੈਕਟ ਕਰ ਵੀ ਸਕਦੇ ਹੋ, ਡਿਸੀਜਨ ਵੀ ਕਿਉਂ ਨਹੀਂ ਦੇ ਰਹੇ ਹੈਗੇ, ਇਹ ਤੁਹਾਡੀ ਪਰਸਨਲ ਆ. ਬਾਕੀ ਮੇਨਲੀ ਜਿਹੜੇ ਭੈਣ ਭਰਾ ਸੁਣ ਰਹੇ ਨੇ ਉਹਨਾਂ ਨੂੰ ਮੈਂ ਇਹੀ ਕਹੂੰਗੀ ਕਿ ਜੇ ਤੁਹਾਡੇ ਕੋਈ ਪ੍ਰੀਵੀਅਸ ਵੀਜ਼ਾ ਰਿਫਿਊਜ਼ਲਸ ਨੇ, ਪਲੀਜ਼ ਧਿਆਨ ਦਿਓ ਇਸ ਚੀਜ਼ ਤੇ ਵੀ, ਆਪਣੀਆਂ ਐਪਲੀਕੇਸ਼ਨਸ ਤੇ ਜ਼ਰੂਰ ਮੈਂਸ਼ਨ ਕਰੋ, ਕਿਉਂਕਿ ਇੱਕ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈ ਇਸ ਟਾਈਮ ਤੇ ਕਿ ਕੇਸ ਆਫਿਸਰਸ ਤੁਹਾਡੀ ਪਿਛਲਾ ਰਿਕਾਰਡ ਚੈੱਕ ਕਰਦੇ ਨੇ, ਤੁਹਾਡੀ ਰਿਫਿਊਜ਼ਲ ਹੁੰਦੀ ਆ, ਤੁਸੀਂ ਉਹ ਮੈਂਸ਼ਨ ਨਹੀਂ ਕੀਤੀ ਹੁੰਦੀ, ਦੈਨ ਦੇ ਸੈਂਡ ਯੂ ਅ ਲੈਟਰ ਕਿ ਅਸੀਂ ਤੁਹਾਡੇ ਤੇ ਪਿਕ ਲਗਾ ਰਹੇ ਹਾਂ, ਪਿਕ 402, ਦੈਟ ਮੀਨਸ ਕਿ ਤੁਹਾਡੀ ਐਪਲੀਕੇਸ਼ਨ ਤਾਂ ਰਿਫਿਊਜ਼ ਕਰਾਂਗੇ, ਤੁਹਾਡੇ ਤੇ 3 ਸਾਲ ਦਾ ਬੈਨ ਵੀ ਲੱਗੇਗਾ ਅੱਗੇ ਫਿਊਚਰ ਐਪਲੀਕੇਸ਼ਨ ਪਾਉਣ ਲਈ. ਸੋ ਬੀ ਕੇਅਰਫੁਲ ਜਦੋਂ ਤੁਸੀਂ ਆਪਣੀਆਂ ਐਪਲੀਕੇਸ਼ਨ ਲਾਂਚ ਕਰਦੇ ਹੋ
ਜੀ. ਤੇ ਅਗਲਾ ਸਵਾਲ ਜਿਹੜਾ ਜੀ ਉਹ ਸਤਵੀਰ ਜੀ ਕਰ ਰਹੇ ਨੇ, ਉਹਨਾਂ ਦਾ ਸਵਾਲ ਸ਼ਾਮਿਲ ਕਰਦੇ ਆ. ਇਹਨਾਂ ਨੇ ਪੁੱਛਿਆ ਕਿ ਕਹਿੰਦੇ ਐਕਚੁਲੀ ਆਈ ਜਸਟ ਵਾਂਟ ਟੂ ਸੇ ਆਈ ਐਮ ਔਨ ਸਟੂਡੈਂਟ ਵੀਜ਼ਾ ਐਂਡ ਅਪਲਾਈਡ ਮਾਈ ਹਸਬੈਂਡਸ ਫਾਈਲ ਫਰੋਮ ਇੰਡੀਆ ਸਟਿਲ ਨੋ ਰਿਸਪੋਂਸ ਕੈਨ ਯੂ ਪਲੀਜ਼ ਟੈਲ ਮੀ ਪ੍ਰੋਸੈਸਿੰਗ ਟਾਈਮ ਆਫ ਡਿਪੈਂਡੈਂਟ ਵੀਜ਼ਾ ਇਨ ਆਸਟ੍ਰੇਲੀਆ
ਡਿਪੈਂਡੈਂਟ ਵੀਜ਼ਾ ਦੇਖੋ ਜੇ ਸਬਸੀਕੁਐਂਟ ਐਂਟਰੈਂਟ ਲਈ ਆ ਦੈਟ ਇਜ਼ ਮੋਰ ਦੈਨ 12 ਮੰਥਸ ਕਰੰਟਲੀ 12 ਮਹੀਨੇ ਤੱਕ ਲੱਗ ਰਿਹਾ ਹੈ
ਜੀ ਰਿੱਕੀ ਚੌਂਸੀ ਚੋਪੜਾ ਇਹ ਪੁੱਛ ਰਹੇ ਨੇ ਕਹਿੰਦੇ ਆਈ ਵਾਂਟ ਟੂ ਨੋ ਹਾਊ ਲੌਂਗ ਇਜ਼ ਇਟ ਟੇਕਿੰਗ ਫਾਰ ਸਿਟੀਜ਼ਨਸ਼ਿਪ ਨਾਓਡੇਜ਼ ਆਫਟਰ ਅਪਲਾਈ ਨਾਓ
ਦੇਖੋ ਮੇ ਬੀ ਜੇ ਤੁਸੀਂ SBS ਦਾ ਆਰਟੀਕਲ ਜਿਹੜਾ ਨਵਾਂ ਪੜਿਆ ਹੋਏਗਾ ਉਹ ਚ ਇੱਕ ਜਿਹੜੀ ਲੇਟੈਸਟ ਫਿਗਰ ਆ ਜਿਹੜੀ 400 ਮਤਲਬ ਕਿ ਡੇਜ਼ ਤੋਂ ਕੋਈ ਆਈ ਥਿੰਕ ਵੇਟ ਕਰ ਰਿਹਾ ਸਿਟੀਜ਼ਨਸ਼ਿਪ ਤੋਂ ਸਰਟਨ ਐਪਲੀਕੈਂਟਸ ਨੇ ਜਿਹੜੇ
ਜੀ
ਸੋ ਹਾਂਜੀ ਕਾਫੀ ਟਾਈਮ ਲੱਗ ਰਿਹਾ ਇਸ ਟਾਈਮ ਤੇ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਨੂੰ ਫਾਈਨਲਾਈਜ਼ ਕਰਨ ਲਈ ਇਟਸ ਇੰਟੈਂਸ਼ਨਲ ਆਈ ਡੋਂਟ ਨੋ ਇੰਟੈਂਸ਼ਨਲ ਆ ਕਿ ਕੀ ਆ ਬਟ ਡਿਪਾਰਟਮੈਂਟ ਇਜ਼ ਡੂਇੰਗ ਇਟ ਤੇ ਕਾਫੀ ਜ਼ਿਆਦਾ ਟਾਈਮ ਲੈ ਰਹੀ ਹੈ ਬਟ ਇਸ ਟਾਈਮ ਤੇ ਕਾਫੀ ਪਿੱਛੇ ਜੇ ਆਪਾਂ ਨੂੰ ਸੀਗਾ ਕਿ ਬੈਕਲੌਗ ਕੱਢਣਾ ਉਹਨਾਂ ਨੇ ਸ਼ੁਰੂ ਕੀਤਾ ਤੇ ਕਾਫੀ ਸਾਰੀਆਂ ਸਿਟੀਜ਼ਨਸ਼ਿਪਸ ਗ੍ਰਾਂਟ ਵੀ ਹੋਈਆਂ ਸੀਗੀਆਂ ਸੋ ਇਟ ਜਸਟ ਡਿਪੈਂਡਸ ਯੂ ਵਿਲ ਹੈਵ ਟੂ ਜਸਟ ਵੇਟ ਐਂਡ ਵਾਚ
ਜੀ ਅਗਲਾ ਸਵਾਲ ਕਰ ਰਹੇ ਨੇ ਜੀ ਸੁਖਪ੍ਰੀਤ ਸਿੰਘ ਇਹਨਾਂ ਨੇ ਕਿਹਾ ਜੀ ਆਈ ਕੰਪਲੀਟ ਮਾਈ ਮਾਸਟਰਸ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਆਈ ਹੈਵ 70 ਪੁਆਇੰਟਸ ਐਂਡ ਡੂਇੰਗ ਪ੍ਰੋਫੈਸ਼ਨਲ ਈਅਰ ਬਟ ਇਟਸ ਕੰਪਲੀਟ ਨੈਕਸਟ ਈਅਰ ਜਨਵਰੀ ਕੈਨ ਆਈ ਐਲੀਜੀਬਲ ਫਾਰ ਅਪਲਾਈ 491 ਵੀਜ਼ਾ ਐਂਡ ਵਿਚ ਸਟੇਟ ਇਜ਼ ਪੋਸੀਬਲ ਐਂਡ ਗੁੱਡ ਆਪਸ਼ਨ ਫਾਰ ਮੀ
ਕਿੱਥੇ ਨੇ ਇਹ ਅਕਾਊਂਟਿੰਗ ਤਾਂ ਜੀ ਬਹੁਤ ਬੁਰਾ ਹਾਲ ਆ
ਹਾਂਜੀ
ਅਕਾਊਂਟਿੰਗ ਚ ਪੀ ਆਰ ਲੈਣੀ ਆ ਤਾਂ ਤੁਸੀਂ ਤਾਂ ਸਵੀਨੀਆ ਜਾਂ ਫਿਰ ਨਾਰਦਰਨ ਟੈਰੀਟਰੀ ਚ ਪੜ੍ਹਾਈ ਕੀਤੀ ਹੋਵੇ ਅਦਰਵਾਈਜ਼ ਇਟਸ ਲਾਈਕ ਵੈਰੀ ਡਿਫੀਕਲਟ
ਇਹਨਾਂ ਨੇ ਦੱਸਿਆ ਨਹੀਂ ਹੈ ਕਿੱਥੇ ਨੇ ਇਸ ਵੇਲੇ ਸਿੰਘ ਸੈਣੀ ਅਗਲਾ ਸਵਾਲ ਵਟ ਇਜ਼ ਪ੍ਰੋਸੈਸਿੰਗ ਟਾਈਮ 119 ਐਡੀਲੇਡ ਦੇ ਵਿੱਚ ਕਹਿੰਦੇ ਕੀ ਚੱਲ ਰਿਹਾ ਜੀ 190
ਦਾ ਵੀਜ਼ਾ ਦਾ ਤਾਂ ਤੁਹਾਨੂੰ ਦੱਸ ਚੁੱਕੀ ਹਾਂ ਮੈਂ ਕਈ ਵਾਰ ਦੱਸ ਚੁੱਕੀ ਹਾਂ ਜਿਹੜਾ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਆ ਬਾਕੀ ਸਾਊਥ ਆਸਟ੍ਰੇਲੀਆ ਦੀ ਨੋਮੀਨੇਸ਼ਨ ਦਾ ਤਿੰਨ ਐਨੀਵੇਅਰ ਬਿਟਵੀਨ 8 to 12 ਵੀਕਸ ਤੱਕ ਲੱਗ ਰਹੇ ਨੇ
ਜੀ ਅੱਗੇ ਜੀ ਅਲੀ ਖਾਲਿਦ ਜੀ ਪੁੱਛ ਰਹੇ ਨੇ ਵਟ ਇਜ਼ ਦਾ ਪੋਸੀਬਲ ਰਿਕੁਆਇਰਮੈਂਟ ਆਫ ਸਟੇਟ ਨੋਮੀਨੇਸ਼ਨ ਫਾਰ 491
ਦੇਖੋ ਜੀ ਹਜੇ ਨਹੀਂ ਪਤਾ ਸਾਨੂੰ 491 ਵੀਜ਼ਾ ਹਜੇ ਸਿਰਫ ਹਵਾ ਚ ਹੀ ਆ
ਹਾਂਜੀ
ਹਜੇ ਪ੍ਰੋਪਰ ਉਹਦੀਆਂ ਗਾਈਡਲਾਈਨਸ ਆਊਟ ਨਹੀਂ ਹੋਈਆਂ ਹੈਗੀਆਂ ਇੰਡੀਵਿਜੁਅਲ ਸਟੇਟਸ ਦੀਆਂ
ਜੀ
ਜਦੋਂ ਹੋਣਗੀਆਂ ਜ਼ਰੂਰ ਦੱਸਾਂਗੇ ਜੀ ਤੁਹਾਨੂੰ
ਅੱਗੇ ਦਾਰਾ ਗਿੱਲ ਜੀ ਪੁੱਛ ਰਹੇ ਨੇ ਕਹਿੰਦੇ ਆਈ ਐਮ ਵਰਕਿੰਗ ਔਨ ABN ਇਜ਼ ਦੈਟ ਹੈਲਪਫੁਲ ਫਾਰ ਐਕਸਪੀਰੀਅੰਸ ਕਿਹੜੇ ਫੀਲਡ ਚ ਕਿੱਦਾਂ ਆ ਉਹ ਕੁਛ ਨੀ ਪਤਾ ਆਪਾਂ ਨੂੰ
ਕੰਸਟਰਕਸ਼ਨ ਇੰਡਸਟਰੀ ਚ ਚੱਲ ਜਾਂਦਾ ABN ਮੋਸਟਲੀ
ਜੀ ਸੈਮ ਕੰਬੋਜ ਪੁੱਛ ਰਹੇ ਨੇ ਆਈ ਲੌਜ 489 ਵੀਜ਼ਾ 2 ਮੰਥਸ ਅਗੋ ਐਸ ਬੇਕਰ ਬਟ ਐਮ ਆਈ ਐਲੀਜੀਬਲ ਫਾਰ 190 ਵੀਜ਼ਾ ਵਾਈਲ ਮਾਈ 489 ਵੀਜ਼ਾ ਇਨ ਪ੍ਰੋਸੈਸਿੰਗ
ਘੱਟ ਚਾਂਸਸ ਨੇ ਜੀ ਹੁਣ ਤੁਹਾਨੂੰ ਕੋਈ 190 ਦੇਗਾ
ਜੀ
ਇਹ ਤਾਂ ਆਲਰੇਡੀ 489
ਸਵਾਲ ਕਾਫੀ ਇਹਨਾਂ ਨੇ ਕਾਫੀ ਲੰਬਾ ਕੀਤਾ ਆ ਇਹਨਾਂ ਨੇ ਆਪਣੇ ਆਵਰਸ ਦੱਸੇ
ਨਹੀਂ ਆਪਾਂ ਇਹਨਾਂ ਨਹੀਂ
ਜੀ ਜੀ
ਇਹਨਾਂ ਡੀਪ ਚ ਨਹੀਂ ਜਾਵਾਂਗੇ ਜੀ ਕੇਸ ਦੇ
ਹਮੋ ਬੈਨੀਪਾਲ ਅਗਲਾ ਸਵਾਲ ਕਰ ਰਹੇ ਨੇ ਕਹਿੰਦੇ ਮੈਮ ਫਾਰ ਵਰਕ ਪਲੇਸ ਅਸੈਸਮੈਂਟ ਆਫ ਜੋਬ ਰੈਡੀ ਵਟ ਸੋਰਟ ਆਫ ਕੁਐਸਚਨਸ ਆਰ ਆਸਕਡ ਆਈ ਨੋ ਦੈਟ ਯੂ ਵਾਂਟ ਟੂ ਬੀ ਸ਼ੋਰ
ਬਸ ਇੰਨਾ ਕੁ ਗੱਲ ਯਾਦ ਰੱਖੋ ਕਿ ਜੋ ਤੁਸੀਂ ਪੜ੍ਹਾਈ ਕੀਤੀ ਹੈ ਸਰਟੀਫਿਕੇਟ 3-4 ਦੇ ਦੌਰਾਨ ਤੇ ਜਿਹੜੇ ਉਹਦੇ ਯੂਨਿਟ ਸੀਗੇ ਜੋ ਤੁਹਾਨੂੰ ਉਹਦੇ ਚ ਪੜ੍ਹਾਇਆ ਜਾਂਦਾ ਉਹਦੇ ਰਿਲੇਟਡ ਤੁਹਾਨੂੰ ਕੋਈ ਵੀ ਕੁਐਸਚਨ ਪੁੱਛ ਸਕਦੇ ਆ ਤਾਂ ਮੇਨਲੀ ਤੁਹਾਡੇ ਵਰਕ ਪਲੇਸ ਦੇ ਅਕੋਰਡਿੰਗ ਪੁੱਛੇ ਜਾਂਦੇ ਨੇ ਉਹ ਕੁਐਸਚਨ ਠੀਕ ਹੈ ਜੀ ਕਈ ਵਾਰ ਤਾਂ ਕੇਸ ਅਫਸਰ ਜਿਹੜਾ ਅਸੈਸਰ ਹੁੰਦਾ ਉਹ ਸਿਰਫ ਤੁਹਾਨੂੰ ਕੰਮ ਕਰਦਿਆਂ ਨੂੰ ਦੇਖ ਕੇ ਚਲੇ ਜਾਂਦਾ ਵਾ ਥੋੜੇ ਬਹੁਤ ਇਧਰ ਉਧਰ ਦੇ ਕੁਐਸਚਨਸ ਪੁੱਛਦੇ ਨੇ ਸਮ ਟਾਈਮਸ ਉਹ ਕਾਫੀ ਸਾਰੇ ਕੁਐਸਚਨਸ ਪੁੱਛਦੇ ਨੇ ਰਿਲੇਟਡ ਟੂ ਯੂਅਰ ਪ੍ਰੋਫੈਸ਼ਨ ਸ਼ੈਫ ਲੈਵਲ ਦੀਆਂ ਜਿਹੜੀਆਂ ਜੋਬ ਡਿਊਟੀਜ਼ ਨੇ ਉਹਨਾਂ ਉਹਦੇ ਰਿਲੇਟਡ ਸੋ ਇਟ ਡਿਪੈਂਡਸ ਅਸੈਸਰ ਟੂ ਅਸੈਸਰ ਸੋ ਡੈਫੀਨੇਟਲੀ ਜਿਹੜੇ ਤੁਸੀਂ ਯੂਨਿਟਸ ਪੜ੍ਹੇ ਨੇ ਸਰਟੀਫਿਕੇਟ 3-4 ਦੇ ਵਿੱਚ ਜੋ ਚ ਪੜ੍ਹਾਇਆ ਜਾਂਦਾ ਉਹੀ ਜੋਬ ਰੈਡੀ ਦਾ ਪਾਰਟ ਆ
ਜੀ ਬਿਲਕੁਲ ਅੱਛਾ ਪਹਿਲਾਂ ਵੀ ਸਾਨੂੰ ਕਮਲ ਹੋਰਾਂ ਨੇ ਸਵਾਲ ਪੁੱਛਿਆ ਸੀਗਾ ਔਰ ਅੱਗੇ ਉਹ ਫੇਰ ਇੱਕ ਸਵਾਲ ਸਾਡੇ ਅੱਗੇ ਰੱਖ ਰਹੇ ਨੇ ਕਹਿੰਦੇ ਆਈ ਵਾਂਟ ਟੂ ਨੋ ਫੋਰ 49 ਵਰਕ ਐਕਸਪੀਰੀਅੰਸ ਸ਼ੁੱਡ ਬੀ ਇਨ ਐਨੀ ਫੀਲਡ ਔਰ ਇਟ ਸ਼ੁੱਡ ਬੀ ਰਿਲੇਟਡ ਫੀਲਡ ਫੋਰ ਕੁਇਨਸਲੈਂਡ ਹਾਊ ਮਚ ਪੁਆਇੰਟ ਸ਼ੁੱਡ ਬੀ
ਨਹੀਂ ਤੁਹਾਡਾ ਸਵਾਲ ਹਜੇ ਵੀ ਕਲੀਅਰ ਨਹੀਂ ਹੈਗਾ ਜੀ ਸਾਨੂੰ
ਜੀ
ਇਟ ਡਿਪੈਂਡਸ ਤੁਹਾਡੀ ਕੁਆਲੀਫਿਕੇਸ਼ਨ ਤੇ ਡਿਪੈਂਡ ਕਰਦਾ ਕੁਇਨਸਲੈਂਡ ਦੇ ਵਿੱਚ ਜਦੋਂ ਨੋਮੀਨੇਸ਼ਨ ਲੈਣੀ ਹੈ ਤਾਂ ਮੋਸਟਲੀ ਕੁਇਨਸਲੈਂਡ ਕਹਿੰਦਾ ਕਿ 6 ਮਹੀਨੇ ਆਪਣੀ ਫੀਲਡ ਚ ਐਕਸਪੀਰੀਅੰਸ ਚਾਹੀਦਾ ਨੋਮੀਨੇਟਡ ਫੀਲਡ ਚ ਜੇ ਤੁਸੀਂ 190 ਪਾਉਣਾ ਇਨ ਕੁਇਨਸਲੈਂਡ ਸੋ 489 ਲਈ ਉਹਨਾਂ ਦੀ ਰਿਕੁਆਇਰਮੈਂਟ ਸੀ 3 ਮਹੀਨੇ ਐਕਸਪੀਰੀਅੰਸ ਡਿਪੈਂਡਿੰਗ ਅਗੇਨ ਡਿਪੈਂਡਿੰਗ ਔਨ ਆਕੂਪੇਸ਼ਨ ਸੋ ਹੁਣ 491 ਲਈ ਜੇ ਸਿਮਿਲਰ ਰਹਿੰਦੀ ਹੈ ਤਾਂ ਘੱਟੋ ਘੱਟ 3 ਮਹੀਨੇ ਇਨ ਯੋਰ ਨੋਮੀਨੇਟਡ ਆਕੂਪੇਸ਼ਨ ਇਨ ਰੀਜਨਲ ਏਰੀਆ
ਜੀ
ਸੋ ਇਫ ਇਟ ਇਜ 190 6 ਮੰਥਸ ਇਨ ਯੋਰ ਨੋਮੀਨੇਟਡ ਆਕੂਪੇਸ਼ਨ ਇਨ ਐਨੀਵੇਅਰ ਲਾਈਕ ਐਨੀਵੇਅਰ ਇਨ ਕੁਇਨਸਲੈਂਡ ਠੀਕ ਹੈ ਜੀ
ਹਾਂਜੀ ਪੁਨਰਦੀਪ ਜੀ ਆਪਾਂ ਬਹੁਤ ਵਾਰ ਪ੍ਰੋਸੈਸਿੰਗ ਟਾਈਮ ਦੱਸ ਚੁੱਕੇ ਹਾਂ 190 ਦਾ ਜੇਕਰ ਤੁਸੀਂ ਪ੍ਰੋਗਰਾਮ ਦਾ ਪਹਿਲਾ ਹਿੱਸਾ ਮਿਸ ਕੀਤਾ ਤੇ ਦੁਬਾਰਾ ਜ਼ਰੂਰ ਸੁਣੋ
ਸਿੰਪਲ ਦੱਸਦਿਆਂ ਜੀ ਵੀਜ਼ਾ ਪ੍ਰੋਸੈਸਿੰਗ ਟਾਈਮ ਕਰਕੇ ਗੂਗਲ ਕਰੋ
ਜੀ
ਉਹਦੇ ਵਿੱਚ ਇੱਕ ਲਿੰਕ ਆਉਂਦਾ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਦਾ ਓਹਦੇ ਚ ਕੋਈ ਵੀ ਵੀਜ਼ਾ ਸਬ ਕਲਾਸ ਤੁਸੀਂ ਭਰਦੇ ਹੋ ਓਹਦੇ ਵਿਚ ਪ੍ਰੋਪਰ ਜਿਹੜਾ ਐਵਰੀ ਮੰਥਲੀ ਅਪਡੇਟ ਹੁੰਦਾ ਡਿਪਾਰਟਮੈਂਟ ਵੱਲੋਂ ਪ੍ਰੋਸੈਸਿੰਗ ਟਾਈਮਸ ਓਹਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ
ਜੀ। ਅਗਲਾ ਸਵਾਲ ਜੋਬਨਦੀਪ ਸਿੰਘ ਕਰ ਰਹੇ ਨੇ, ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਔਰ ਕਹਿੰਦੇ ਮੈਂ ਮਾਸਟਰਸ ਆਫ ਇਨਫੋਰਮੇਸ਼ਨ ਸਿਸਟਮ ਕਰ ਰਿਹਾ, ਕੈਨ ਆਈ ਸਟੱਡੀ ਇਨ ਟ੍ਰੇਡ ਕੋਰਸ ਐਂਡ ਕੈਨ ਆਈ ਨੀਡ ਟੂ ਅਪਲਾਈ ਨਿਊ ਵੀਜ਼ਾ?
ਦੇਖੋ ਜੇ ਤਾਂ ਤੁਸੀਂ ਮਾਸਟਰਸ ਲੈਵਲ ਦੀ ਸਟੱਡੀ ਤੇ ਆਏ ਹੋ, ਸਟੂਡੈਂਟ ਵੀਜ਼ਾ ਤੁਹਾਡੇ ਕੋਲ ਮਾਸਟਰਸ ਲੈਵਲ ਦੀ ਸਟੱਡੀ ਦਾ, ਤੁਸੀਂ ਸਿੱਧਾ ਹੀ ਟ੍ਰੇਡ ਕੋਰਸ ਕਰਨ ਲੱਗ ਜਾਂਦੇ ਹੋ, ਯੂ ਵੀਜ਼ਾ ਕੈਨ ਬੀ ਕੈਂਸਲਡ। ਜੇ ਤੁਸੀਂ ਟ੍ਰੇਡ ਵਾਲੇ ਪਾਸੇ ਜਾਣਾ, ਮਾਸਟਰਸ ਛੱਡਣੀ ਹੈ, ਦੈਨ ਯੂ ਵਿਲ ਹੈਵ ਟੂ ਟੇਕ ਅ ਨਿਊ ਵੀਜ਼ਾ। ਠੀਕ ਹੈ, ਜਦ ਤੱਕ ਨਵਾਂ ਵੀਜ਼ਾ ਆਉਂਦਾ ਨਹੀਂ, ਯੂ ਕੈਨੋਟ ਲੀਵ ਯੂਰ ਮਾਸਟਰਸ।
ਜੀ
ਠੀਕ ਹੈ ਜੀ।
ਹਰਪ੍ਰੀਤ ਧਾਲੀਵਾਲ ਤਸਮਾਨੀਆ ਬਾਰੇ ਕਹਿੰਦੇ ਥੋੜਾ ਜਿਹਾ ਦੱਸ ਦਿਓ ਜੀ ਪਲੀਜ਼।
ਤਸਮੇਨੀਆ ਬਾਰੇ ਹਜੇ ਅਸੀਂ ਤੁਹਾਨੂੰ ਇਹੀ ਦੱਸ ਸਕਦੇ ਹਾਂ ਕਿ 190 ਉੱਥੇ 2 ਸਾਲ ਦੀ ਸਟੱਡੀ ਨਾਲ ਮਿਲਦਾ ਵਾ, ਤੇ 491 ਦੀਆਂ ਗਾਈਡਲਾਈਨਸ ਮੋਸਟ ਪ੍ਰੋਬੇਬਲੀ ਉਹ ਅਪਡੇਟ ਕਰਨਗੇ। ਪਹਿਲਾਂ ਤਾਂ ਐਂ ਸੀਗਾ ਕਿ 1 ਸਾਲ ਦੀ ਸਟੱਡੀ ਨਾਲ ਤੇ ਬਾਕੀ 6 ਮਹੀਨੇ ਦੇ ਕੰਮ ਨਾਲ ਉੱਥੇ ਫੁੱਲ ਟਾਈਮ ਕੰਮ ਕਰਨ ਨਾਲ ਵੀ ਮਿਲ ਜਾਂਦਾ ਸੀ, ਬਟ ਮੋਸਟ ਪ੍ਰੋਬੇਬਲੀ ਇਹਦੇ ਵਿੱਚ ਥੋੜੇ ਬਹੁਤੇ ਚੇਂਜਸ ਆਉਣ ਦੇ ਅਸਾਰ ਲੱਗ ਰਹੇ ਨੇ ਤਸਮੇਨੀਆ ਵੱਲੋਂ, ਤੇ ਬਾਕੀ ਉਹ ਕੀ ਹੋਣਗੇ ਜਦੋਂ ਆਉਣਗੇ ਆਪਾਂ ਉਦੋਂ ਤੁਹਾਨੂੰ ਦੱਸਾਂਗੇ
ਜੀ। ਅੱਗੇ ਜੀ ਸਿੱਧੂ ਹੇਅਰ ਆਈ ਟੀ ਤੋਂ ਸਾਨੂੰ ਸਵਾਲ ਕਰ ਰਹੇ ਨੇ, ਕਹਿੰਦੇ ਮੈਮ ਮੈਂ ਆਈ ਟੀ ਮੈਲਬਨ ਤੋਂ ਕੀਤੀ ਆ, ਤੇ ਜਾਂ ਮੈਂ ਇਕੱਲਾ ਪੀ ਵਾਈ ਐਡੀਲੇਡ ਤੋਂ ਕਰਾਂ ਕਿ ਮੈਂ 491 ਪੀ ਏ ਸਕਦੀ ਆ, ਜਾਂ ਫਿਰ ਆਈ ਟੀ ਦਾ ਐਕਸਪੀਰੀਅੰਸ ਇਜ਼ ਮਸਟ ਫਾਰ 491?
ਡਿਪੈਂਡਸ ਔਨ ਇਨ ਵਿਚ ਸਟੇਟ ਯੂ ਆਰ ਮੂਵਿੰਗ
ਜੀ। ਤੇ ਗੁਰ ਵਿਪਨ ਬਾਜਵਾ ਅਗਲਾ ਸਵਾਲ ਕਰ ਰਹੇ ਨੇ, ਆਈ ਐਮ ਡੂਇੰਗ ਨਰਸਿੰਗ ਬ੍ਰਿਜਿੰਗ ਕੋਰਸ ਫਰੋਮ ਮੈਲਬਨ, ਵਿਚ ਆਪਸ਼ਨਸ ਆਰ ਅਵੇਲੇਬਲ ਫਾਰ ਮੀ ਆਫਟਰ ਕੰਪਲੀਸ਼ਨ ਦਿਸ ਕੋਰਸ?
ਨਰਸ ਨੇ
ਜੀ,
ਨਰਸਾਂ ਲਈ ਜੀ ਆਪਸ਼ਨਸ ਇਸ ਟਾਈਮ ਤੇ ਔਖੀਆਂ ਚੱਲ ਰਹੀਆਂ ਨੇ, 189 ਦੀ ਕੱਟ ਆਫ ਸਾਰਿਆਂ ਨੂੰ ਪਤਾ ਹੈ ਕਿ ਹਾਈ ਹੈ, ਸੋ ਬਟ ਅਗੇਨ ਇਟ ਡਿਪੈਂਡਸ ਔਨ ਕਿ ਬਾਕੀ ਦੀਆਂ ਤੁਹਾਡੇ ਪੁਆਇੰਟਸ ਵਗੈਰਾ ਤੇ ਡਿਪੈਂਡ ਕਰਦਾ, ਐਕਸਪੀਰੀਅੰਸ ਤੇ ਡਿਪੈਂਡ ਕਰਦਾ ਕਿ ਕਿਹੜੀ ਸਟੇਟ ਚ ਤੁਹਾਡਾ ਹੱਲ ਹੋ ਸਕਦਾ, ਕਿਉਂਕਿ ਮੋਸਟ ਪ੍ਰੋਬੇਬਲੀ ਤੁਹਾਨੂੰ ਸਟੇਟ ਨੋਮੀਨੇਸ਼ਨ ਪਾਣੀ ਪਏਗੀ
ਜੀ। ਮਨਦੀਪ ਮਾਹਲ ਮਾਨ ਇਹ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਆਈ ਹੈਵ 75 ਪੁਆਇੰਟਸ ਐਸ ਸੈਕੰਡਰੀ ਸਕੂਲ ਟੀਚਰ, ਕਰੰਟਲੀ ਵਰਕਿੰਗ ਇਨ ਕੁਇਨਸਲੈਂਡ ਫਰੋਮ ਪਾਸਟ 5 ਮੰਥਸ, ਹੈਜ 5 ਪੁਆਇੰਟਸ ਫਾਰ ਪਾਰਟਨਰ ਇੰਗਲਿਸ਼, ਵਟ ਇਜ਼ ਦਾ ਸਕੋਪ ਆਫ 190?
ਮਿਲ ਜਾਏਗਾ ਜੀ, ਜੇ ਤੁਸੀਂ ਅੱਗੇ ਫਰਦਰ ਆਪਣਾ ਜੋਬ ਕੰਟਰੈਕਟ ਵਗੈਰਾ ਕੁਇਨਸਲੈਂਡ ਚ ਦਿਖਾ ਦੋ
ਜੀ,
ਕੁਇਨਸਲੈਂਡ ਚ ਹੀ ਮਿਲ ਜਾਏਗਾ 190।
ਅਗਲਾ ਸਵਾਲ ਬਿਕਰਮਜੀਤ ਸਿੰਘ ਬਾਜਵਾ ਕਰ ਰਹੇ ਨੇ, ਕਹਿੰਦੇ ਮੈਮ ਪਾਰਟਨਰ ਵੀਜ਼ਾ 82 ਈਅਰ ਤੋਂ ਜ਼ਿਆਦਾ ਟਾਈਮ ਹੋ ਗਿਆ, ਹੋਰ ਕਿੰਨਾ ਕੁ ਟਾਈਮ ਲੱਗ ਸਕਦਾ ਪਾਰਟਨਰ ਵੀਜ਼ਾ? ਹਾਂਜੀ, ਪਾਰਟਨਰ ਵੀਜ਼ਾ ਹੀ ਲਿਖਿਆ ਜੀ, 82 ਈਅਰ ਤੋਂ ਕਹਿੰਦੇ ਜ਼ਿਆਦਾ ਟਾਈਮ ਹੋ ਗਿਆ, ਤੇ ਹੋਰ ਕਿੰਨਾ ਕੁ ਟਾਈਮ ਲੱਗ ਸਕਦਾ?
ਤੁਸੀਂ ਕੰਟੈਕਟ ਕਰ ਸਕਦੇ ਹੋ 80 ਨੂੰ, 2 ਈਅਰਸ ਇਜ਼ ਅ ਲੌਂਗ ਟਾਈਮ, ਕਿਉਂਕਿ ਮੋਸਟਲੀ 18 ਮਹੀਨੇ ਦੇ ਅੰਦਰ 80 ਖੁੱਲ ਜਾਂਦੀ ਹੈ, ਜੇ ਨਹੀਂ ਖੁੱਲੀ ਤਾਂ ਤੁਹਾਡੀ ਹੁਣ ਖੁੱਲਦੀ ਹੋਏਗੀ, ਕਿਉਂਕਿ 2 ਈਅਰਸ ਇਜ਼ ਅ ਲੌਂਗ ਟਾਈਮ।
ਸਚਿਨ ਦੁਆਨ ਅਗਲਾ ਸਵਾਲ ਕਰ ਰਹੇ ਨੇ, ਕੈਨ ਯੂ ਪਲੀਜ਼ ਟੈਲ ਸਮਥਿੰਗ ਅਬਾਊਟ ਨਿਊ ਸਿਸਟਮ ਫਾਰ ਨਰਸਿਸ ਫਰੋਮ ਜਨਵਰੀ 2021?
ਇਹਦੇ ਰਿਗਾਰਡਿੰਗ ਆਈ ਥਿੰਕ ਆਪਾਂ ਮੇਰੇ ਖਿਆਲ ਚ ਵੀਡੀਓ ਪਾਈ ਸੀਗੀ ਅਸੀਂ ਨਰਸਿਸ ਦੇ ਰਿਗਾਰਡਿੰਗ, ਵਿਲ ਹੈਵ ਟੂ ਚੈੱਕ, ਬਟ ਆਈ ਥਿੰਕ ਮੈਂ ਇਨਫੋਰਮੇਸ਼ਨ ਨਰਸਿਸ ਦੇ ਰਿਗਾਰਡਿੰਗ ਪਾਈ ਹੋਈ ਹੈ ਜਾਂ ਫੇਸਬੁੱਕ ਪੇਜ ਤੇ
ਜੀ,
ਸੋ ਯੂ ਕੈਨ ਗੋ ਔਨ ਆਰ ਫੇਸਬੁੱਕ ਪੇਜ ਟੂ ਹੈਵ ਅ ਲੁੱਕ
ਜੀ। ਸਚਿਨ ਜੀ ਤੁਸੀਂ ਵੀਜ਼ਾ ਆਈ ਥਿੰਕ
ਆਪਾਂ ਕਿਸੇ ਰੇਡੀਓ ਦੇ ਪ੍ਰੋਗਰਾਮ ਦੇ ਵਿੱਚ ਵੀ ਮੇਰੇ ਖਿਆਲ ਚ ਮੈਂ ਅਪਡੇਟ ਦਿੱਤਾ ਸੀਗਾ ਜਿਹੜਾ ਨਵਾਂ
ਨਰਸਿੰਗ ਦਾ। ਹਾਂਜੀ ਹਾਂਜੀ,
ਉਸ ਕੀ ਹੋਏਗਾ ਮਤਲਬ ਕਹਿੰਦਾ, ਮਤਲਬ ਮਲਟੀਪਲ ਚੋਇਸ ਕੁਐਸਚਨ ਹੋਣਗੇ ਤੇ ਤੁਹਾਡਾ ਪ੍ਰੈਕਟੀਕਲ ਟੈਸਟ ਹੋਏਗਾ ਜਿਹੜਾ ਨਵਾਂ ਸਿਸਟਮ ਆ ਰਿਹਾ ਜਨਵਰੀ ਤੋਂ
ਜੀ। ਅਗਲਾ ਸਵਾਲ ਕਰ ਰਹੇ ਨੇ ਨਿਤਿਨ ਕੁਮਾਰ, ਪਲੀਜ਼ ਕਹਿੰਦੇ ਗਾਈਡ ਅਬਾਊਟ ਪੀ ਆਰ ਪੁਆਇੰਟ ਸਿਸਟਮ, ਰੀਸੈਂਟਲੀ ਡਨ ਮਾਸਟਰਸ ਇਨ ਸੋਫਟਵੇਅਰ ਪ੍ਰੋਗਰਾਮਿੰਗ ਐਂਡ ਹੈਵ 7 ਈਚ ਇਨ ਪੀ ਟੀ, ਡਸ ਹੈਵ ਟੂ ਮੂਵ ਰੀਜਨਲ ਏਰੀਆ?
189 ਟਾਰਗੇਟ ਕਰਨੀ ਹੈ, 1995 ਪੁਆਇੰਟਸ ਤਿਆਰ ਰੱਖੋ, ਨਹੀਂ ਤਾਂ ਫਿਰ ਰੀਜਨਲ ਏਰੀਆਸ ਚ ਮੂਵ ਕਰਨਾ ਹੀ ਪਏਗਾ
ਜੀ। ਹਰਦੀਪ ਸੋਹਲ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਇਫ ਵੀ ਏਮ ਫਾਰ 49 ਵੀਜ਼ਾ ਵਿਦ 80 ਪੁਆਇੰਟਸ ਆਫਟਰ ਮਾਸਟਰ ਆਫ ਨਰਸਿੰਗ, ਵਟ ਆਰ ਦਾ ਚਾਂਸਿਸ ਆਫ ਗੈਟਿੰਗ ਪੀ ਆਰ ਇਨ ਪਰਥ?
ਮੈਂ ਹੁਣੇ ਦੱਸਿਆ, ਆਈ ਥਿੰਕ ਇਹਨਾਂ ਦੇ ਸਵਾਲ ਦਾ ਹੀ ਜਵਾਬ ਦਿੱਤਾ ਸੀ ਵਿੱਚ
ਹਰਦੀਪ,
ਕਿ ਜੋਬ ਆਫਰ ਦੇ ਨਾਲ ਤੁਹਾਨੂੰ 190 ਮਿਲ ਜਾਏਗਾ, ਤੇ 189 ਇਜ਼ ਡਿਫੀਕਲਟ ਵੀ ਜੇ ਡਿਪਾਰਟਮੈਂਟ ਦਾ ਜੋ ਪਾਲਿਸੀ ਚੱਲ ਰਹੀ ਹੈ
ਜੀ।
ਹਾਂਜੀ,
ਅਗਲਾ ਸਵਾਲ ਰਾਕੇਸ਼ ਸ਼ਰਮਾ ਜੀ ਕਰ ਰਹੇ ਨੇ, ਆਈ ਹੈਵ 489 ਵੀਜ਼ਾ ਫਰੋਮ ਓਰਾਨਾ, ਕੈਨ ਆਈ ਮੂਵ ਟੂ ਅਨਦਰ ਰੀਜਨਲ ਏਰੀਆ ਵਿਦਆਊਟ ਰਿਲੀਜ਼? ਇਜ਼ ਇਟ ਮੈਂਡੇਟਰੀ ਟੂ ਟੇਕ ਰਿਲੀਜ਼ ਐਸ ਓਰਾਨਾ ਮੈਂਸ਼ਨਸ ਦੇ ਡੋਂਟ ਪ੍ਰੋਵਾਈਡ ਰਿਲੀਜ਼?
ਦੇਖੋ, ਰਿਕਮੈਂਡਡ ਟੂ ਨੋਟੀਫਾਈ ਦਾ ਰੀਜਨ ਐਂਡ ਟੈਲ ਦੈਮ ਯੂਰ ਰੀਜ਼ਨਸ, ਤੇ ਆਪਣਾ ਆਪਣਾ ਪ੍ਰੂਫ ਰੱਖੋ ਕਿ ਕਿਉਂ ਮੂਵ ਕਰ ਰਹੇ ਹੋ
ਜੀ,
ਐਂਡ ਸ਼ੋ ਦਾ ਪ੍ਰੂਫ ਕਿ ਆਈ ਹੈਵ ਲਿਵਡ ਇਨ ਓਰਾਨਾ, ਉਸ ਤੋਂ ਬਾਅਦ ਜਿੱਥੇ ਮਰਜ਼ੀ ਮੂਵ ਕਰ ਜਾਓ, ਮਤਲਬ ਰੀਜਨਲ ਏਰੀਆ ਚ ਜਿੱਥੇ ਮਰਜ਼ੀ ਨੀ, ਰੀਜਨਲ ਏਰੀਆ ਦੇ ਵਿੱਚ ਮੂਵ ਕਰ ਜਾਓ, ਐਂਡ ਯੂ ਹੈਵ ਟੂ ਲਿਵ ਐਂਡ ਵਰਕ ਇਨ ਰੀਜਨਲ ਏਰੀਆ ਅੰਟਿਲ ਯੂ ਗੈਟ ਯੂਅਰ ਪੀ ਆਰ। ਹਾਂ ਜੇ ਇਹ ਚੀਜ਼ਾਂ ਤੁਸੀਂ ਮੀਟ ਕਰ ਜਾਂਦੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ।
ਹਾਂਜੀ, ਨੰਨੂ ਨਿਖਿਲ ਜੀ ਪੁੱਛ ਰਹੇ ਨੇ, ਡਾਰਵਿਨ ਕਹਿੰਦੇ 4-9 ਬਾਰੇ ਦੱਸਿਓ ਜੀ ਥੋੜਾ ਜਿਹਾ।
ਦੇਖੋ ਮੈਂ ਬਾਰ ਬਾਰ ਇਹੀ ਗੱਲ ਕਹਿ ਰਹੀ ਹਾਂ ਕਿ ਅਸੀਂ 4-9-1 ਹਜੇ ਥੋੜਾ ਜਿਹਾ ਤੁਸੀਂ ਆਪਣੇ ਸਵਾਲ ਜਿਹੜੇ ਆ, ਜੇ ਆਪਾਂ ਪੁਰਾਣੇ ਗਾਈਡਲਾਈਨਸ ਦੇ ਹਿਸਾਬ ਨਾਲ ਤਾਂ ਇਹੀ ਹੈ ਕਿ ਜੇ ਤੁਸੀਂ ਸਟੱਡੀ ਉੱਥੇ ਕੀਤੀ ਹੋਈ ਆ 2 ਸਾਲ ਦੀ ਤਾਂ 190 ਦਿੰਦੇ ਨੇ, ਯਾਨੀ ਅਦਰਵਾਈਜ਼ ਤੁਸੀਂ 6 ਮਹੀਨੇ ਆਪਣੀ ਫੀਲਡ ਦੇ ਵਿੱਚ ਕੰਮ ਦਿਖਾਉਂਦੇ ਹੋ ਫੁੱਲ ਟਾਈਮ, ਅਤੇ ਪਲੱਸ ਫਰਦਰ ਔਨਗੋਇੰਗ ਜੋਬ ਆਫਰ ਦਿਖਾ ਦਿੰਦੇ ਹੋ ਵੀ ਕਰ ਰਹੇ ਹਾਂ ਕੰਮ, ਤਾਂ ਜੇ ਪੁਰਾਣੇ ਗਾਈਡਲਾਈਨਸ ਦੇ ਹਿਸਾਬ ਨਾਲ ਦੇਖੀਏ ਤਾਂ ਤੁਹਾਨੂੰ 4-9-1 ਮਿਲ ਜਾਏਗਾ, ਬਟ ਦੇ ਕੈਨ ਬੀ ਚੇਂਜਿਸ, ਬਟ 4-8-9 ਦੇ ਅਕੋਰਡਿੰਗ ਤਾਂ ਇਹੀ ਸੀਗਾ
ਜੀ। ਪਰਮਿੰਦਰ ਕੌਰ ਪੁੱਛ ਰਹੇ ਨੇ ਸਿਡਨੀ ਦੇ ਵਿੱਚ ਕਹਿੰਦੇ ਵੈਲਫੇਅਰ ਵਰਕਰ ਦੀ ਜਿਹੜੀ ਆਪਸ਼ਨ ਹੈ ਜੀ ਉਹ ਹੈ, ਇਸ ਦੇ ਕਹਿੰਦੇ ਇਸ ਆਪਸ਼ਨ ਫਾਰ ਵੈਲਫੇਅਰ ਵਰਕਰ ਇਨ ਸਿਡਨੀ,
ਚੈੱਕ ਕਰ ਲੈਂਦੇ ਹਾਂ ਜੀ ਆਪਾਂ ਇਹਨਾਂ ਲਈ।
ਅਗਲਾ ਸਵਾਲ ਸਾਡੇ ਨਾਲ ਮੋਹਿਤ ਸ਼ਰਮਾ ਸਾਂਝਾ ਕਰ ਰਹੇ ਨੇ, ਇਹਨਾਂ ਦਾ ਵੀ ਸਵਾਲ ਸ਼ਾਮਿਲ ਕਰ।
ਬਿਲਕੁਲ, ਸਿਡਨੀ ਚ ਜੀ ਵੈਲਫੇਅਰ ਵਰਕਰ ਦੀ ਹਾਈ ਅਵੇਲੇਬਿਲਿਟੀ ਆ, ਜੇ ਤੁਸੀਂ ਵੈਲਫੇਅਰ ਵਰਕਰ ਹੋ ਯੂ ਕੈਨ ਲੋਜ ਯੂਅਰ 190 ਇਨ ਨਿਊ ਸਾਊਥ ਵੇਲਸ, ਤਾਂ ਇਹਨਾਂ ਦੇ ਜਿਹੜੇ ਇਨਵੀਟੇਸ਼ਨ ਵੀ ਜਿਹੜੇ ਕਮਿਊਨਿਟੀ ਵਰਕਰ ਵੈਲਫੇਅਰ ਵਰਕਰ ਦੇ ਘੱਟ ਪੁਆਇੰਟਸ ਤੇ ਆ ਰਹੇ ਆ, 75 ਤੱਕ ਆਈ ਜਾ ਰਹੇ ਨੇ।
ਠੀਕ, ਅਗਲਾ ਸਵਾਲ ਮੋਹਿਤ ਸ਼ਰਮਾ ਕਰ ਰਹੇ, ਆਈ ਵਿਲ ਹੈਵ 95 ਪੁਆਇੰਟਸ ਇਨ ਅਕਾਊਂਟਿੰਗ ਔਨ ਮਾਰਚ 2020 ਇਨਕਲੂਡਿੰਗ 10 ਸਿੰਗਲ ਪੁਆਇੰਟਸ, ਵਟ ਆਰ ਦਾ ਆਪਸ਼ਨਸ ਫਾਰ ਮੀ?
ਆਲ ਦਾ ਬੈਸਟ ਜੀ।
ਮਨਦੀਪ ਮਾਹਲ ਮਾਨ, ਇਹਨਾਂ ਦਾ ਮੇਰਾ ਖਿਆਲ ਸਵਾਲ ਸ਼ਾਮਿਲ ਕਰ ਚੁੱਕੇ ਆ, ਤੇ ਢਿੱਲੋਂ ਗੁਰਜੀਤ ਇਹਨਾਂ ਨੇ ਪੁੱਛਿਆ ਕਹਿੰਦੇ ਅਪਲਾਈਡ 186 DE, they asked me for medical and police check on 3rd September. We submitted everything on 24th September. Is it good sign or they can ask anything more, but they didn't ask anything from employer?
ਜੇ nomination approved ਆ ਤਾਂ visa ਆ ਜਾਏਗਾ, ਪਰ ਜੇ still nomination ਦੀ application ਅਜੇ ਖੁੱਲੀ ਨਹੀਂ ਆ, documents ਮੰਗੇ ਗਏ ਨੇ, ਤੇ ਜਦ ਤੱਕ ਉਹ clear ਨਹੀਂ ਹੁੰਦੇ ਉਦੋਂ ਤੱਕ visa ਦਾ, ਭਾਵੇਂ ਮੰਗ ਵੀ ਲੈਣੇ ਤੁਹਾਡੇ ਤੋਂ police checks, medical means nothing, ਜੇ nomination approved ਨਹੀਂ ਹੈਗੇ
ਜੀ। ਟੌਮ ਹੈਰਿਸ ਅਗਲਾ ਸਵਾਲ ਪੁੱਛ ਰਹੇ ਨੇ, ਅਪਲਾਈਡ AAT 4 months ago but business got closed today, currently on BVA, can I still get BVB? I have also applied 489 offshore.
ਹਾਂਜੀ ਲੈ ਸਕਦੇ ਹੋ BVB, ਪਰ ਐਂ ਕਿ ਪਿੱਛੋਂ ਤੁਹਾਡੀ AAT ਖੁੱਲ ਸਕਦੀ ਹੈ, ਤੇ ਖੁੱਲਦੀ ਹੈ ਤਾਂ ਤੁਹਾਨੂੰ ਆ ਕੇ ਹੀਅਰਿੰਗ ਲਈ ਹੀਅਰਿੰਗ ਵਗੈਰਾ ਅਟੈਂਡ ਕਰਨੀ ਪਊਗੀ।
ਜੋਤ ਰੰਧਾਵਾ ਸਵਾਲ ਪੁੱਛ ਰਹੇ ਨੇ ਕਹਿੰਦੇ ਡੂ ਕੇਨਸ ਕਮਸ ਇਨ ਰੀਜਨਲ ਏਰੀਆ ਐਂਡ ਇਸ ਦੇਅਰ 491 ਦੇਅਰ ਐਸ ਵੈਲ, ਤੇ ਅਗਲਾ ਸਵਾਲ ਕਮਲ ਸਿੰਘ ਕਰ ਰਹੇ ਨੇ, ਵਟ ਅਬਾਊਟ ਨੈਟਵਰਕ ਇੰਜੀਨੀਅਰ? ਇਹਨਾਂ ਦਾ ਸਵਾਲ ਮਿਲਦਾ ਜੁਲਦਾ ਹੀ ਹੈ ਜੀ, ਵੈਸੇ ਜਿਹੜਾ ਸਾਨੂੰ ਇੱਕ ਸਵਾਲ ਇਧਰੋਂ ਵੀ ਆਇਆ ਸੀ ਟੈਲੀਗ੍ਰਾਮ ਦੇ ਜ਼ਰੀਏ,
ਨੈਟਵਰਕ ਇੰਜੀਨੀਅਰ ਕਿਹਾ ਇਹਨਾਂ ਨੇ ਜੀ?
ਹਾਂਜੀ, 189 ਤੇ 80 ਪੁਆਇੰਟਸ ਆ ਅਗਸਤ ਤੱਕ ਹੋਣੇ, ਤੇ ਐਡਿੰਗ 5 ਪੁਆਇੰਟਸ ਫਰੋਮ ਕਹਿੰਦੇ ਨਵੰਬਰ ਐਜ਼ ਅ ਕਪਲ, ਐਨੀ ਪੋਜ਼ਿਟਿਵ ਹੋਪ ਹੈਗੀ ਆ ਕਹਿੰਦੇ?
ਦੇਖੋ ਜੀ, 189 ਦੀ ਹੋਪ ਤਾਂ ਘੱਟ ਹੀ ਰੱਖੋ ਇਸ ਟਾਈਮ ਤੇ, ਕਿਉਂਕਿ ਮੈਂ ਬਾਰ ਬਾਰ ਇਹੀ ਗੱਲ ਕਹਿ ਰਹੀ ਹਾਂ ਕਿ ਡਿਪਾਰਟਮੈਂਟ ਅਕਤੂਬਰ ਵਾਲੇ ਵਿੱਚ ਹੈਗੇ ਆ ਕਿ ਇਹਨਾਂ ਨੇ ਅੱਛੇ ਇਨਵੀਟੇਸ਼ਨ ਦਿੱਤੇ ਨੇ, ਦੇਰ ਇਜ਼ ਮਤਲਬ ਕਿ ਜੇ 1000 ਦੇ ਅਰਾਊਂਡ ਇਨਵੀਟੇਸ਼ਨ ਦਿੰਦੇ ਰਹਿੰਦੇ ਨੇ ਤਾਂ ਮੋਸਟਲੀ ਜਿਹੜੇ ਇਨਵਾਈਟਸ ਆਉਣਗੇ, ਪਰ ਇਹਦੇ ਵਿੱਚ ਹੁਣ ਇੱਕ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ ਕਿ ਨਵੰਬਰ ਤੋਂ ਬਾਅਦ ਜਿਹੜੇ ਇਨਵੀਟੇਸ਼ਨ ਨੇ ਉਹ ਮੋਸਟ ਪ੍ਰੋਬੇਬਲੀ 90 ਪੁਆਇੰਟਸ ਤੱਕ ਜਾਣ ਦੀ ਆਸਾਰ ਨੇ, ਕੱਟ ਆਫ ਜਿਹੜੀ ਆ, ਭਾਵੇਂ ਉਹ IT ਆ ਭਾਵੇਂ ਉਹ ਨੋਨ ਪ੍ਰੋਰਾਟਾ ਪ੍ਰੋਰਾਟਾ
ਜੀ।
ਸੋ ਜੇ ਤੁਹਾਡੇ 90 ਨਹੀਂ ਬਣ ਰਹੇ ਨਵੰਬਰ ਤੋਂ ਬਾਅਦ 189 ਚ, ਤਾਂ ਤੁਹਾਡਾ ਮੁਸ਼ਕਿਲ ਦੌਰ ਹੋਏਗਾ
ਜੀ। ਰਮਨ ਗਿੱਲ ਦਾ ਸਵਾਲ ਹੈ ਕਹਿੰਦੇ, ਆਈ ਹੈਵ ਡਨ ਸਰਟ 3-4 ਇਨ ਕੁਕਰੀ ਇਨ ਮੈਲਬਨ, ਵਿਲ ਫਿਨਿਸ਼ ਮਾਈ ਡਿਪਲੋਮਾ ਆਫ ਹੋਸਪਿਟੈਲਿਟੀ ਇਨ ਜਨ 2021, ਇਫ ਆਈ ਡੂ ਜੋਬ ਰੈਡੀ ਇਨ ਤਸਮੈਨੀਆ, ਡੂ ਆਈ ਸਟਿਲ ਨੀਡ 7 IELTS ਇਨ ਇੰਗਲਿਸ਼?
ਦੇਖੋ ਰਿਕਮੈਂਡਡ ਆ, ਕਿਉਂਕਿ ਜਦੋਂ ਤੱਕ ਜੋਬ ਰੈਡੀ ਫਿਨਿਸ਼ ਕਰੋਗੇ ਉਦੋਂ ਤੱਕ ਚੀਜ਼ਾਂ ਹੋਰ ਵੀ ਬਦਲ ਜਾਣੀਆਂ ਨੇ ਤੇ ਔਖੀਆਂ ਹੋ ਜਾਣੀਆਂ ਨੇ
ਜੀ। ਹਰਲੀਨ ਮਠਾਰੂ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ, ਕਹਿੰਦੇ ਮੈਮ, ਆਈ ਹੈਵ ਜਸਟ ਮੂਵ ਟੂ ਐਡੀਲੇਡ, ਹੈਵ ਡਨ ਮਾਸਟਰਸ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਫਰੋਮ ਕੁਈਨਸਲੈਂਡ ਐਂਡ ਕਰੰਟਲੀ ਆਈ ਐਮ ਔਨ 485 ਵੀਜ਼ਾ, ਵਾਂਟ ਟੂ ਐਂਟਰ ਇਨ ਐਜੂਕੇਸ਼ਨ ਫੀਲਡ, ਸੋ ਪਲੀਜ਼ ਲੈਟ ਮੀ ਨੋ ਵਿਚ ਕੋਰਸ ਆਈ ਹੈਵ ਟੂ ਡੂ ਐਂਡ ਨਾਓ
ਐਜੂਕੇਸ਼ਨ ਫੀਲਡ, ਟੀਚਿੰਗ ਦਾ ਕੋਰਸ ਹੀ ਹੋਏਗਾ ਐਜੂਕੇਸ਼ਨ ਫੀਲਡ ਦਾ?
ਬਿਲਕੁਲ, ਪਰ ਇਹਨਾਂ ਨੇ ਡਨ ਕੀਤੀ ਹੋਈ ਮਾਸਟਰਸ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਕੀਤੀ ਹੋਈ ਹੈ,
ਸਟਿਲ ਸਟਿਲ ਮਾਸਟਰ ਟੀਚਿੰਗ ਕਰ ਸਕਦੇ
ਜੀ ਜੀ ਸਾਊਥ ਆਸਟ੍ਰੇਲੀਆ ਦੇ ਲਈ। ਅੱਛਾ, ਸਿਮਰਨਜੀਤ ਸਿੰਘ ਦਾ ਸਵਾਲ ਸ਼ਾਮਿਲ ਕਰਦੇ ਆਈ ਹੈਵ 75 ਪੁਆਇੰਟਸ ਇਨ ਇੰਜੀਨੀਅਰਿੰਗ ਟੈਕਨੋਲੋਜਿਸਟ, ਇਜ਼ ਦੇਅਰ ਐਨੀ ਚਾਂਸ ਆਫ 189 ਫਰੋਮ?
ਨਹੀਂ ਜੀ, 75 ਤੇ ਕੋਈ ਚਾਂਸਸ ਨਹੀਂ ਹੈ
ਜੀ। ਸ਼ਵੇਤਾ ਦੇਵਗਨ ਦਾ ਸਵਾਲ ਸ਼ਾਮਿਲ ਕਰਦੇ ਆ, ਕਰੰਟਲੀ ਹੈਵ ਸਟੂਡੈਂਟ ਵੀਜ਼ਾ ਫਾਰ advanced diploma in leadership and management. If I switch to diploma level course of community services, do I need to apply for student visa again?
Yes, or you take future COE GGH advanced diploma hove. Because you have got visa at advanced diploma level, so you have to maintain rakhan di loda. Je diploma te janne ho, you're changing your level.
ਜੀ ਸੰਦੀਪ ਪੈਂਸਾ ਸਵਾਲ ਸ਼ਾਮਿਲ ਕਰਦੇ ਆ, ਕਹਿੰਦੇ ਮੈਮ ਜੀ ਮੇਰੀ ਅਕਾਊਂਟਿੰਗ 2020 ਚ ਫਿਨਿਸ਼ ਆ, ਪਰਥ ਵਿਚ ਕੋਈ ਚਾਂਸ ਕੋਈ ਚੇਂਜ ਹੈ ਪਰਥ ਚ? ਕਹਿੰਦੇ
ਪਰਥ ਵਿਚ ਜੋਬ ਆਫਰ ਵਾਲਾ ਹੀ ਹੈ ਤੇ ਬਾਕੀ ਆਪਣੇ ਪੁਆਇੰਟਸ ਜਿੰਨੇ ਵੱਧ ਤੋਂ ਵੱਧ ਹੋ ਸਕਦੇ ਤੁਹਾਡੇ ਕੋਲ।
ਜੀ ਮਨਿੰਦਰ ਮਾਨ ਇਹਨਾਂ ਦਾ ਸਵਾਲ ਸ਼ਾਮਿਲ ਕਰਦੇ ਆ, ਕੈਨ ਯੂ ਹੈਲਪ ਮੀ ਟੂ ਡੂ ਸਕਿੱਲ ਅਸੈਸਮੈਂਟ ਐਜ ਕਮਿਊਨਿਟੀ ਵਰਕਰ ਔਰ ਵੈਲਫੇਅਰ ਵਰਕਰ, ਆਈ ਹੈਵ 7 years ਇਨ PT।
ਬਿਲਕੁਲ ਜੀ ਕਰ ਸਕਦੇ ਆ, ਇਹ ਕੁਛ ਕਰੀਦਾ ਸਾਡਾ ਤਾਂ ਕੰਮ ਹੀ ਇਹ ਆ।
ਜੀ
ਯੂ ਕੈਨ ਕੰਟੈਕਟ ਆਰ ਆਫਿਸ।
ਜੀ ਮਨਿੰਦਰ ਜੀ ਅਸੀਂ ਪ੍ਰੋਗਰਾਮ ਦੇ ਦੌਰਾਨ ਵੀ ਆਪਾਂ ਨੰਬਰ ਦੱਸਿਆ ਸੀਗਾ ਵੀਜ਼ਾ ਆਈਡ ਦਾ, ਔਰ ਪ੍ਰੋਗਰਾਮ ਦੇ ਅਖੀਰ ਦੇ ਵਿਚ ਵੀ ਅਸੀਂ ਨੰਬਰ ਜ਼ਰੂਰ ਦੱਸਾਂਗੇ ਔਰ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਜ਼ਾ ਆਈਡ ਦੇ ਆਫਿਸ ਦੇ ਵਿਚ। ਜਸਲੀਨ ਕੌਰ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਮੈਮ ਆਈ ਐਮ ਕਰੰਟਲੀ ਲਿਵਿੰਗ ਇਨ ਐਡੀਲੇਡ ਐਂਡ ਰੀਸੈਂਟਲੀ ਸਟਾਰਟ ਸਟੱਡੀ ਹੀਅਰ ਐਂਡ ਜਸਟ ਸਟਾਰਟਡ RN ਜੋਬ ਆਫਟਰ ਕੰਪਲੀਟਡ RN ਬ੍ਰਿਜਿੰਗ ਪ੍ਰੋਗਰਾਮ। ਆਈ ਵਾਂਟ ਟੂ ਅਪਲਾਈ 49 ਵੀਜ਼ਾ, ਇਫ ਆਈ ਗੈਟ ਇਟ ਫਰੋਮ ਅਦਰ ਸਟੇਟਸ ਡੂ ਆਈ ਨੀਡ ਟੂ ਮੂਵ ਫਰੋਮ ਐਡੀਲੇਡ ਟੂ ਅਦਰ ਰੀਜਨਲ ਰੀਜਨ ਆਫ ਦੈਟ ਸਟੇਟ?
ਜੇ 491 ਇਹਨਾਂ ਨੂੰ ਕਿਤੋਂ ਹੋਰ ਮਿਲਦਾ ਉਹਦੀ ਗੱਲ ਕਰ ਰਹੇ ਨੇ।
ਹਾਂਜੀ
ਰਿਕੁਆਇਰਡ ਤਾਂ ਦੇਖੋ ਡਿਪਾਰਟਮੈਂਟ ਚਾਹੁੰਦਾ ਤਾਂ ਇਹੀ ਹੈ ਕਿ ਜਿੱਥੋਂ ਤੁਸੀਂ ਮਿਲਿਆ ਗਿਆ, ਜੋ ਤੁਹਾਨੂੰ ਤੁਸੀਂ ਐਪਲੀਕੇਸ਼ਨ ਚ ਪਾਇਆ ਸੀ ਉਹ ਇਹੀ ਕਹਿੰਦੇ ਹੋ ਕਿ ਮੈਂ ਫਲਾਣੀ ਸਟੇਟ ਚ ਜਾ ਕੇ ਰਹੂੰ। ਰਿਕਮੈਂਡਡ ਇਹੀ ਹੁੰਦਾ ਕਿ ਉੱਥੇ ਜਾ ਕੇ ਰਹੋ, ਬਟ 491 ਦੇ ਵਿੱਚ ਆਈ ਥਿੰਕ ਥੋੜੇ ਜਿਹੇ ਰਿਲੈਕਸਡ ਰੂਲਸ ਨੇ ਦੇ ਡਿਪਾਰਟਮੈਂਟ ਹੈਜ਼ ਸੈਡ ਕਿ ਜੇ ਤੁਹਾਨੂੰ ਕਿਸੇ ਪਰਟੀਕੁਲਰ ਇੱਕ ਰੀਜਨਲ ਏਰੀਆ ਚੋਂ ਮਿਲਿਆ ਤਾਂ ਤੁਸੀਂ ਦੂਸਰੇ ਰੀਜਨਲ ਏਰੀਆ ਚ ਰਹਿ ਸਕਦੇ ਹੋ, ਬਟ ਇਹ ਕੀ ਹੋਏਗਾ, ਪਾਲਿਸੀ ਕਿਸ ਤਰੀਕੇ ਦੀ ਹੋਏਗੀ, ਵੀ ਵਿਲ ਓਨਲੀ ਨੋ, ਹਨਾ, ਕਿ ਜਦੋਂ ਡਿਪਾਰਟਮੈਂਟ ਪ੍ਰੋਪਰਲੀ ਇਹਨੂੰ ਫੁੱਲੀ ਆਊਟ ਕਰੇਗਾ।
ਜੀ ਨਵਨੀਤ ਸਿੰਘ ਦਾ ਸਵਾਲ ਹੈ, ਕਹਿੰਦੇ ਮੈਮ ਆਈ ਵਾਂਟ ਟੂ ਡਿਫਰ ਮਾਈ ਸਮਰ ਸੈਸ਼ਨ ਬਟ ਮਾਈ ਵੀਜ਼ਾ ਇਜ਼ ਗੋਇੰਗ ਟੂ ਬੀ ਐਕਸਪਾਇਰ ਇਨ ਮਾਰਚ ਮਈ, IELTS again?
ਦੇਖੋ ਜੇ ਤੁਸੀਂ ਸਰਟੀਫਿਕੇਟ 4 ਡਿਪਲੋਮਾ ਲੈਵਲ ਦੀ ਸਟੱਡੀ ਆਸਟ੍ਰੇਲੀਆ 'ਚ ਫਿਨਿਸ਼ ਕੀਤੀ ਹੈ ਪਿਛਲੇ 2 ਸਾਲਾਂ ਦੇ ਵਿੱਚ, ਤਾਂ ਨਹੀਂ ਤੁਹਾਨੂੰ IELTS ਦੇਣ ਦੀ ਲੋੜ, ਜਾਂ ਫਿਰ ਤੁਹਾਡੀ ਜਿਹੜੀ ਬੈਚਲਰ ਜਾਂ ਫਿਰ ਸਰਟੀਫਿਕੇਟ 4 ਡਿਪਲੋਮਾ ਲੈਵਲ ਦੀ ਸਟੱਡੀ ਮੋਰ ਦੈਨ 50% ਹੋ ਗਈ ਆ, ਤਾਂ ਵੀ ਤੁਹਾਨੂੰ ਦੇਣ ਦੀ ਲੋੜ ਨਹੀਂ ਹੈਗੀ।
ਜੀ ਅਕਾਊਂਟਿੰਗ ਵਾਲਿਆਂ ਦੇ ਸਵਾਲ ਬਾਰ ਬਾਰ ਆ ਰਹੇ ਨੇ, 85 ਪੁਆਇੰਟਸ ਅਕਾਊਂਟਿੰਗ, ਵਟ ਆਰ ਦਾ ਚਾਂਸਿਸ?
ਮੁਸ਼ਕਿਲ ਹੈ ਜੀ, ਮੁਸ਼ਕਿਲ ਹੈ। 85 ਇਜ਼ ਯੂ ਆਰ ਜਸਟ ਕਲਿੰਗਿੰਗ ਟੂ ਦਾ ਹੋਪ ਕਿ ਹਾਂ ਵੀ ਮੈਨੂੰ ਆਜੂਗਾ, ਬਟ ਮੁਸ਼ਕਿਲ ਹੈ।
ਹਾਂਜੀ ਹਰਲੀਨ ਮਠਾਰੂ ਹੋਰਾਂ ਨੂੰ ਆਪਾਂ ਦੱਸਿਆ ਸੀ, ਤੁਸੀਂ ਦੱਸਿਆ ਸੀਗਾ ਕਿ ਟੀਚਿੰਗ ਦੇ ਵਿੱਚ ਉਹ ਕਰ ਸਕਦੇ ਆ, ਇਹਨਾਂ ਨੇ ਦੁਬਾਰਾ ਪੁੱਛਣਾ ਚਾਹਿਆ ਕਿ ਕਹਿੰਦੇ ਵਿੱਚ ਕੋਰਸ ਕੈਨ ਆਈ ਅਪਲਾਈ ਫਾਰ ਟੀਚਿੰਗ ਲਾਈਨ ਐਂਡ ਕੈਨ ਆਈ ਅਪਲਾਈ
ਮਾਸਟਰ ਟੀਚਰ? ਮਾਸਟਰ ਟੀਚਿੰਗ ਦੱਸਿਆ ਤਾਂ ਹੈਗਾ ਜੀ, ਹਾਂਜੀ ਹਾਂਜੀ, ਮਾਸਟਰ ਟੀਚਿੰਗ ਚ ਟੀਚਿੰਗ ਚ ਪੀਆਰ ਹੈਗੀ ਹੈ ਜੀ, ਟੀਚਰ ਐਜ਼ ਅ ਟੀਚਰ।
ਸਕੋਰਸ ਵੀ ਪੁੱਛ ਰਹੇ ਨੇ PTE ਦੇ, ਤੁਸੀਂ ਮੈਨੂੰ ਲੱਗਦਾ ਵੀ ਪੂਰੀ ਇਹਨਾਂ ਦੀ ਅਸੈਸਮੈਂਟ?
ਨਹੀਂ ਨਹੀਂ, ਅਸੈਸਮੈਂਟ ਨਹੀਂ ਕਰਾਂਗੇ ਆਪਾਂ, ਕਾਹਦੇ ਸਕੋਰ?
ਇਹਨਾਂ ਨੇ PTE ਦੇ ਸਕੋਰ ਵੀ ਪੁੱਛੇ
ਆ, ਅਪਲਾਈ ਫਾਰ ਟੀਚਿੰਗ ਕੈਨ ਆਈ ਅਪਲਾਈ ਫਾਰ PR ਇਫ ਯੂ ਹੈਵ ਸਮ ਹਾਰਨ ਐਨੀ ਸਕੋਰਸ ਆਨ ਯੂਰ PTE? ਦੇਖੋ ਵੈਸੇ ਟੀਚਰ ਦੀ ਜਿਹੜੀ ਸਕਿੱਲ ਅਸੈਸਮੈਂਟ ਲਈ 8877 ਬੈਂਡਸ ਚਾਹੀਦੇ ਹੁੰਦੇ ਨੇ IELTS ਅਕੈਡਮਿਕ ਚ, ਬਟ ਯੂ ਕੈਨ ਗੈਟ ਅ ਵੇਵਰ ਜੇ ਤੁਹਾਡੀ 4 ਸਾਲ ਦੀ ਸਟੱਡੀ ਬੈਚਲਰ ਮਾਸਟਰ ਲੈਵਲ ਦੀ ਇੰਕਲੂਡਿੰਗ ਟੀਚਿੰਗ ਕੁਆਲੀਫਿਕੇਸ਼ਨ ਇਨ ਆਸਟ੍ਰੇਲੀਆ
ਜੀ,
ਬਟ ਅਗੇਨ 7 years ਤੋਂ ਥੱਲੇ ਤਾਂ PR ਪੈ ਹੀ ਨਹੀਂ ਰਹੀ ਜੀ, 8 years ਵਾਲਿਆਂ ਦੀ ਨਹੀਂ ਪੈ ਰਹੀ ਹੈਗੀ
ਜੀ। ਸਲੀਮ ਜੀ ਅਗਲਾ ਸਵਾਲ ਪੁੱਛ ਰਹੇ ਨੇ, ਵਟ ਅਬਾਊਟ ਨਰਸਿੰਗ ਐਟ 75 points ਚਾਂਸਿਸ ਆਫ ਇਨਵੀਟੇਸ਼ਨ ਇਨ ਬ੍ਰਿਸਬੇਨ, ਐਨੀ ਐਡਵਾਈਸ? ਬ੍ਰਿਸਬੇਨ ਦੇ ਵਿੱਚ 75 points ਦਾ
ਆ ਸਕਦਾ ਜੀ, ਇਫ ਯੂ ਆਰ ਮੀਟਿੰਗ ਆਲ ਦਾ ਰਿਕੁਆਇਰਮੈਂਟਸ ਜੋਬ ਆਫਰ ਤੇ, ਉੱਥੇ ਦੀ ਘੱਟੋ ਘੱਟ 6 months ਦੇ ਐਕਸਪੀਰੀਅੰਸ ਦੀ, 190 ਲਈ
ਜੀ,
ਰੀਜਨਲ ਏਰੀਆ ਚੋਂ 3 months ਦੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਮੀਟ ਕਰਦੇ ਹਾਂ।
ਸੁਮੀਤ ਧਿਮਾਨ ਅਗਲਾ ਸਵਾਲ ਕਰ ਰਹੇ ਨੇ, ਆਈ ਹੈਵ ਡਨ ਬੀਟੈਕ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਐਂਡ ਆਈ ਹੈਵ 5.5 years ਐਕਸਪੀਰੀਅੰਸ ਇਨ ਸੋਫਟਵੇਅਰ ਟੈਸਟਿੰਗ, ਇਹਨਾਂ ਨੇ ਫੇਰ ਜੀ ਕੋਡ ਹੀ ਪਾਇਆ 261314
ਸੋਫਟਵੇਅਰ ਟੈਸਟ।
ਹਾਂਜੀ, ਹਾਊ ਮੈਨੀ ਯੈਸ ACS deduct to give positive?
2 years ਕੱਟ ਲੈਂਦੇ ਨੇ ਜੀ, ਪਰ ਤੁਹਾਡੀ ਸਟੱਡੀ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਨੂੰ ਵੈਸੇ ਕੰਸੀਡਰ ਕਰ ਲੈਂਦੇ ਨੇ, ਕਿਉਂਕਿ ਉਹਦੇ ਵਿੱਚ ਕਾਫੀ ਸਾਰੇ IT ਵਾਲੇ ਸਬਜੈਕਟਸ ਹੁੰਦੇ ਨੇ, ਸੋ ਜੇ ਉਹਨਾਂ ਨੇ ਕੰਸੀਡਰ ਕਰਦੇ ਨੇ ਤਾਂ 2 years ਵਿਲ ਬੀ ਡਿਡਕਟਿਡ ਬਾਈ ACS ਮਿਨੀਮਮ।
ਜੀ ਕੁਲਵਿੰਦਰ ਕੌਰ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਆ, ਕਹਿੰਦੇ ਮੈਮ 190 ਵੀਜ਼ਾ ਪਾਉਣ ਦੇ ਲਈ 60 points ਹੈਗੇ ਆ, ਤਸਮੈਨੀਆ ਚ 1 year ਸਟੱਡੀ ਵੀ ਆ ਤੇ ਐਕਸਪੀਰੀਅੰਸ ਐਜ਼ ਅ ਕੁੱਕ ਇਨ ਦਾ ਸੇਮ ਫੀਲਡ, ਕੀ ਅਸੀਂ ਐਲੀਜੀਬਲ ਆ 190 ਵੀਜ਼ਾ ਪਾਉਣ ਲਈ? ਕੀ ਤਸਮੈਨੀਆ 190 ਵੀਜ਼ਾ ਦਿੰਦੇ ਆ ਜੀ ਕੁੱਕ ਚ?
ਬਿਲਕੁਲ ਦਿੰਦੇ ਆ ਜੀ, ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਵਾ ਫੁੱਲ ਟਾਈਮ ਘੱਟੋ ਘੱਟ 6 months ਦਾ, ਤੇ ਆਪਣੀ ਸਕਿੱਲ ਅਸੈਸਮੈਂਟ ਪੁਆਇੰਟਸ ਤੁਸੀਂ ਕਹਿ ਰਹੇ ਹੋ ਕਿ ਹੈਗੇ ਨੇ, ਯਾਰ ਦੇਣਗੇ ਤੁਹਾਨੂੰ ਕੁੱਕ ਤਾਂ ਕਿਉਂ ਨਹੀਂ ਦੇਣਗੇ।
ਸਿਮਰਨ ਕੌਰ ਅਗਲਾ ਸਵਾਲ ਪੁੱਛ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾਈਏ, ਸਤਿ ਸ਼੍ਰੀ ਅਕਾਲ ਜੀ, ਵਟ ਅਬਾਊਟ ਸੋਸ਼ਲ ਵਰਕਰ ਨਿਊ ਸਾਊਥ ਵੇਲਸ 491 ਜਾਂ 190 ਦੇ ਲਈ?
ਦੇਖੋ 489 ਦੇ ਇਨਵਾਈਟਸ ਆਏ ਸੀਗੇ ਬਟ 8 ਇੰਚ ਬੈਂਡਸ ਤੇ, ਬਾਕੀ 491 ਵੀ 190 ਦੇ ਵੀ ਚਾਂਸਿਸ ਤੁਹਾਡੇ ਆਈ ਥਿੰਕ ਬਣਦੇ ਨੇ। ਲੈਟ ਮੀ ਚੈੱਕ ਕੁਇਕਲੀ। ਸੋਸ਼ਲ ਵਰਕ ਕਿਹਾ ਨਾ ਜੀ ਇਹਨਾਂ ਨੇ?
ਹਾਂਜੀ
ਹਾਂਜੀ, ਸੋਸ਼ਲ ਵਰਕ ਤੁਸੀਂ 190 ਨਿਊ ਸਾਊਥ ਵੇਲਸ ਵੀ ਲੌਂਚ ਕਰ ਸਕਦੇ ਹੋ, ਬਟ ਅਗੇਨ ਜਿੰਨੇ ਤੁਹਾਡੇ ਮੈਕਸੀਮਮ ਪੁਆਇੰਟਸ ਹੋ ਸਕਦੇ 75, 80, 85 ਜਿੰਨੇ ਤੁਸੀਂ ਕਰ ਸਕਦੇ ਹੋ ਮੈਕਸੀਮਮ ਯੂ ਸ਼ੁਡ ਹੈਵ, ਕਿਉਂਕਿ ਘੱਟ ਪੁਆਇੰਟਸ ਤੇ ਨਹੀਂ ਇਨਵਾਈਟ ਕਰ ਰਹੇ ਨਿਊ ਸਾਊਥ ਵੇਲਸ।
ਅਮਨ ਜੋਤ ਅਗਲਾ ਸਵਾਲ ਕਰ ਰਹੇ ਨੇ, ਆਈ ਹੈਵ ਕਰੰਟਲੀ 75 ਪੁਆਇੰਟਸ, ICT ਸਿਕਿਉਰਿਟੀ ਐਂਡ ਡਿਵੈਲਪਰ ਪ੍ਰੋਗਰਾਮਰ ਇਨ ਨਿਊ ਸਾਊਥ ਵੇਲਸ ਐਂਡ ਆਈ ਡੋਂਟ ਐਕਸਪੀਰੀਅੰਸ ਇਨ ਮਾਈ ਫੀਲਡ, ਇਹਨਾਂ ਦੇ ਕੋਲ ਐਕਸਪੀਰੀਅੰਸ ਅੱਛਾ ਨਹੀਂ ਹੈ, ਕੁਡ ਯੂ ਪਲੀਜ਼ ਪ੍ਰੋਵਾਈਡ ਇਨਫਾਰਮੇਸ਼ਨ ਵਟ ਆਰ ਦਾ ਅਦਰ ਆਪਸ਼ਨ ਸਪੈਸ਼ਲੀ ਕੈਨਬਰਾ ਚ?
ਨਹੀਂ ਜੀ, ਤੁਹਾਨੂੰ ਯੂ ਨੀਡ ਅ ਫੁੱਲ ਕਿ ਤੁਹਾਡੀ ਫੁੱਲ ਮੈਨੂੰ ਕੇਸ ਦੀ ਅਸੈਸਮੈਂਟ ਦੀ ਲੋੜ ਆ
ਜੀ,
ਕਿਉਂਕਿ 75 ਪੁਆਇੰਟਸ ਤੇ ਕੈਨਬਰਾ ਜ਼ਰੂਰ ਬਣ ਸਕਦਾ ਬਟ ਅਗੇਨ ਨਾਟ ਵਿਦਆਊਟ ਲਿਵਿੰਗ ਇਨ ਕੈਨਬਰਾ। ਸੋ ਅਗੇਨ ਕੈਨਬਰਾ ਦੇ ਵਿੱਚ ਤੁਹਾਡੇ ਕੋਲ ਕੀ ਪੋਸੀਬਿਲਿਟੀਜ਼ ਨੇ, ਕੀ ਜੋਬ ਓਪਰਚੁਨਿਟੀਜ਼ ਹੋ ਸਕਦੀਆਂ ਨੇ, ਇਟ ਡਿਪੈਂਡਸ ਓਨ ਦੈਟ ਐਜ਼ ਵੈਲ
ਜੀ।
ਸੋ ਯੂ ਵਿਲ ਹੈਵ ਟੂ ਬੁੱਕ ਅ ਟਾਈਮ ਕਿ ਤੁਹਾਡੀ ਪ੍ਰੋਪਰ ਫੁੱਲ ਅਸੈਸਮੈਂਟ ਕਰ ਸਕੀਏ
ਜੀ। ਦੀਪ ਰਾਏ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਪ੍ਰਭਜੋਤ ਮੈਮ ਐਨਰੋਲਡ ਨਰਸ ਲਈ ਕੀ ਆਪਸ਼ਨ ਹੈ ਹੁਣ ਕਰੰਟਲੀ ਵਰਕਿੰਗ ਐਜ਼ ਐਨ ਐਨਰੋਲਡ ਨਰਸ ਇਨ ਵਿਕਟੋਰੀਆ
ਸਾਊਥ ਵੇਲਸ ਜੀ 190, ਦੈਟਸ ਇਟ, ਉਹ ਵੀ ਹਾਈ ਪੁਆਇੰਟਸ ਤੇ।
ਸਾਹਿਲ ਮਲਿਕ ਅਗਲਾ ਸਵਾਲ ਪੁੱਛ ਰਹੇ ਨੇ, ਮੈਮ ਆਈ ਐਮ ਡੂਇੰਗ ਮਾਈ ਬੈਚਲਰ ਇਨ ਕਮਿਊਨਿਟੀ ਸਰਵਿਸਿਜ਼, ਇਜ਼ ਦੇਅਰ ਐਨੀ ਚਾਂਸਸ ਟੂ ਗੈਟ 70 ਪੁਆਇੰਟਸ ਇਨ ਮੈਲਬਨ ਔਰ ਐਨੀ ਰੀਜਨਲ ਏਰੀਆ?
ਮੈਲਬਨ ਚ ਭੁੱਲ ਦੋ ਜੀ, ਮੈਲਬਨ ਸਿਡਨੀ ਦਿਮਾਗ ਚੋਂ ਕੱਢ ਦੋ, PR ਲਈ ਬਹੁਤ ਮੁਸ਼ਕਿਲ ਆਉਣ ਵਾਲੀ ਹੈ ਜਿਹੜੇ ਭੈਣ ਭਰਾ ਇੱਥੇ ਰਹਿ ਕੇ ਕਰ ਰਹੇ। ਚਲੋ ਕਿਸੇ ਪਰਟੀਕੁਲਰ ਕੋਰਸ ਆਪਾਂ ਕਰ ਰਹੇ ਹਾਂ, ਫੋਰ ਐਗਜ਼ਾਮਪਲ ਟ੍ਰੇਡ ਕੋਰਸਿਸ ਨੇ ਜਿਹੜੇ ਸਰਟਨ ਹੈਗੇ ਹੀ ਮੈਲਬਨ ਚ ਨੇ, ਸੋ ਆਪਣੀ ਮਜਬੂਰੀ ਹੈ ਕਿ ਇੱਥੇ ਰਹਿਣਾ ਪੈ ਰਿਹਾ, ਪਰ ਜਿਹੜੇ ਕੋਰਸਿਸ ਤੁਸੀਂ ਰੀਜਨਲ ਏਰੀਆ ਚ ਕਰ ਸਕਦੇ ਐਂਡ ਯੂ ਇਫ ਯੂ ਸਟਿਲ ਲਿਵਿੰਗ ਇਨ ਮੈਲਬਨ, ਤਾਂ ਆਉਣ ਵਾਲੇ ਸਮੇਂ ਚ ਤੁਹਾਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਏਗਾ
ਜੀ। ਬਿਲਕੁਲ। ਸੁਖਵਿੰਦਰ ਸਿੰਘ ਅਗਲਾ ਸਵਾਲ ਕਰ ਰਹੇ ਨੇ, ਆਈ ਗੋਟ 186 ਨੋਮੀਨੇਸ਼ਨ ਐਨਰੋਲਡ ਨਰਸ ਦੇ ਲਈ, ਮੇਰਾ ਖਿਆਲ ENS ਕਹਿ ਰਹੇ ਨੇ, ਇਫ ਆਈ ਵਿਲ ਅਪਲਾਈ ਮਾਈ ਵੀਜ਼ਾ ਦਿਸ ਮੰਥ ਦੈਨ ਐਨੀ ਆਈਡੀਆ ਹਾਊ ਲੌਂਗ ਇਜ਼ ਦਾ ਪ੍ਰੋਸੈਸਿੰਗ ਟਾਈਮ?
ਕਾਫੀ ਫਾਸਟ ਪ੍ਰੋਸੈਸਿੰਗ ਚੱਲ ਰਹੀ ਹੈ ਜੀ ENS ਦੀ ਕਰ ਰਹੇ ਨੇ, ਹਾਂਜੀ ਦੋ ਦੋ ਤਿੰਨ ਤਿੰਨ ਮਹੀਨੇ ਚਾਹੀ ਜਾ ਰਹੇ ਨੇ।
ਨਵਨੀਤ ਸਿੰਘ ਅਗਲਾ ਸਵਾਲ ਪੁੱਛ ਰਹੇ ਨੇ, ਆਈ ਹੈਵ ਕੰਪਲੀਟਡ 12 ਸਬਜੈਕਟ ਜਸਟ ਲੈਫਟ ਵਿਦ ਮੇਜਰ ਮਾਸਟਰ ਪ੍ਰੋਜੈਕਟ ਦੈਟ ਮੀਨ ਆਈ ਡੋਂਟ ਨੀਡ ਟੂ ਅਟੈਂਪਟ ਆਇਲਟਸ ਅਗੇਨ ਇਫ ਆਈ ਵਾਂਟ ਟੂ ਡੇਫਰ ਮਾਈ ਸੈਸ਼ਨ? ਮੈਨੂੰ ਲੱਗਦਾ ਨਵਦੀਪ ਜੀ ਤੁਹਾਡਾ ਅਸੀਂ ਸਵਾਲ ਪਹਿਲਾਂ ਲੈ ਚੁੱਕੇ ਹਾਂ ਔਰ ਤੁਸੀਂ ਦੁਬਾਰਾ ਸਾਨੂੰ
ਲੋੜ ਨਹੀਂ ਜੀ ਇਹਨਾਂ ਨੂੰ ਆਇਲਟਸ
ਜੀ। ਕਮਲ ਗੋਸਵਾਮੀ ਅਗਲਾ ਸਵਾਲ ਪੁੱਛ ਰਹੇ ਨੇ, ਮੈਮ ਸਬ ਕਲਾਸ 500 ਸਟੂਡੈਂਟ ਵੀਜ਼ਾ ਅਪਲਾਈ ਕੀਤਾ ਆ ਇੰਡੀਆ ਤੋਂ ਐਂਡ 2 ਮੰਥਸ ਹੋ ਚੁੱਕੇ ਨੇ, ਕਿੰਨਾ ਕੁ ਟਾਈਮ ਲੱਗੂਗਾ ਜੀ ਰਿਜ਼ਲਟ ਦੇ ਲਈ?
ਹਾਂਜੀ ਉਹੀ 3 ਮਹੀਨੇ ਤੱਕ ਲੱਗ ਜਾਂਦਾ ਇਨ ਸਰਟਨ ਕੇਸਿਸ, ਇਸ ਤੋਂ ਵੱਧ ਨਹੀਂ ਲੱਗਦਾ ਜੀ, ਕਿਸੇ ਵੀ ਟਾਈਮ ਤੁਹਾਡਾ ਡਿਸੀਜਨ ਆਉਂਦਾ ਹੋਏਗਾ।
ਤੇ ਸਿਮਰਨ ਕੌਰ ਜੀ ਤੁਹਾਡਾ ਸਵਾਲ ਆਪਾਂ ਸ਼ਾਮਿਲ ਕਰ ਲਿਆ ਸੀਗਾ, ਤੁਸੀਂ 70 ਪੁਆਇੰਟਸ ਦੱਸਿਆ ਸੋਸ਼ਲ ਵਰਕਰ ਨਿਊ ਸਾਊਥ ਵੇਲਸ 491 ਕਹਿੰਦੇ ਮੇਰੇ ਲਈ
70 ਪੁਆਇੰਟਸ ਘੱਟ ਨੇ ਜੀ, 70 ਪੁਆਇੰਟਸ ਤੇ 190 ਮੁਸ਼ਕਿਲ ਆ, 491 ਨਹੀਂ ਦੇਖ ਸਕਦੇ ਆਪਾਂ ਬਟ ਉਹ ਵੀ 70 ਪੁਆਇੰਟਸ ਤੇ ਪ੍ਰੋਬੇਬਿਲਟੀ ਘੱਟ ਆ, ਕਿਉਂਕਿ ਮੋਸਟਲੀ 489 ਵੀ ਉਹਨਾਂ ਦੇ ਆਏ ਆ ਜਿਨ੍ਹਾਂ ਦੇ 80 ਚ ਸੀਗੇ
ਜੀ। ਵਰਿੰਦਰ ਸਿੰਘ ਬਾਲ ਹੋਰਾਂ ਦਾ ਸਵਾਲ ਲੈਂਦੇ ਹਾਂ, ਸਤਿ ਸ਼੍ਰੀ ਅਕਾਲ ਬੁਲਾਈਏ ਪਹਿਲਾਂ ਤਾਂ ਜੀ, ਸਤਿ ਸ਼੍ਰੀ ਅਕਾਲ, ਆਈ ਹੈਵ 65 ਪੁਆਇੰਟਸ ਐਜ਼ ਅ ਮੋਟਰ ਮਕੈਨਿਕ, ਆਈ ਹੈਵ ਆਲਰੇਡੀ ਸਬਮਿਟਡ EOI 190 ਨਿਊ ਸਾਊਥ
60 ਪੁਆਇੰਟਸ ਕਹਿ ਜੀ
65 ਹਾਂਜੀ ਬਟ ਨਾਟ ਰਿਸੀਵ ਇਨਵੀਟੇਸ਼ਨ,
ਘੱਟ ਚਾਂਸਿਸ ਨੇ ਜੀ 65 ਤੇ, ਨਿਊ ਸਾਊਥ ਵੇਲਸ ਇਨਵਾਈਟ ਦੇ ਰਹੇ 75 ਤੇ ਮੋਟਰ ਮਕੈਨਿਕ ਨੂੰ।
ਤੇ 491 ਬਾਰੇ ਪੁੱਛ ਰਹੇ ਨੇ, ਕਹਿੰਦੇ
491 ਹਜੇ ਆਇਆ ਨੀ ਜੀ, 16 ਨਵੰਬਰ ਤੋਂ ਐਪਲੀਕੇਸ਼ਨ ਸ਼ੁਰੂ ਹੋਣਗੀਆਂ ਆਉਂਦੀਆਂ।
ਮੈਲਬਨ ਚ ਕਹਿੰਦੇ ਮੈਂ ਰਹਿ ਰਿਹਾ ਤੇ ਇਹਦੇ ਚਾਂਸਿਸ
ਪ੍ਰੋਬੇਬਿਲਟੀ ਹੈਗੀ ਆ, ਆਪਣਾ ਐਕਸਪੀਰੀਅੰਸ ਕੰਟੀਨਿਊ ਰੱਖਿਓ
ਜੀ। ਸਲੀਮ ਜੀ ਅਗਲਾ ਸਵਾਲ ਪੁੱਛ ਰਹੇ ਨੇ, ਵਟਸ ਬੈਸਟ ਆਪਸ਼ਨ ਵਿਦ 75 ਇਨ ਨਰਸਿੰਗ, ਆਈਦਰ ਟੂ ਗੈਟ ਵਰਕ ਐਕਸਪੀਰੀਅੰਸ ਫਾਰ 6 ਮੰਥਸ ਇਨ ਬ੍ਰਿਸਬੇਨ ਐਂਡ ਅਪਲਾਈ 190 ਔਰ ਸਮਵਨ ਸੁਜੈਸਟਡ ਮੀ ਟੂ ਮੂਵ ਟੂ ਵਿਕਟੋਰੀਆ ਐਂਡ ਅਪਲਾਈ ਸਟੇਟ ਸਪੋਂਸਰ ਆਫਟਰ ਗੈਟਿੰਗ।
ਵਿਕਟੋਰੀਆ ਨਹੀਂ ਦਿੰਦਾ ਜੀ, ਵਿਕਟੋਰੀਆ ਮੁਸ਼ਕਿਲ ਹੈ, ਵਿਕਟੋਰੀਆ ਰੀਜਨਲ ਏਰੀਆ ਚ ਦੇ ਸਕਦਾ ਵਿਦ ਜੋਬ ਆਫਰ, ਅਦਰਵਾਈਜ਼ ਗੈਟਿੰਗ 190 ਇਨ ਵਿਕਟੋਰੀਆ ਇਜ਼ ਵੈਰੀ ਹਾਰਡ, ਜੇ ਤੁਸੀਂ ਵਿਕਟੋਰੀਆ ਦੇ ਗ੍ਰੈਜੂਏਟ ਨਹੀਂ ਹੈਗੇ ਉਹਦੇ ਨਾਲੋਂ ਬੈਟਰ ਕੁਈਨਸਲੈਂਡ ਦੇ ਵਿੱਚ ਜ਼ਿਆਦਾ ਆਪਸ਼ਨਸ ਬਣਦੇ ਆ।
ਹਾਂ ਇਹਨਾਂ ਨੇ ਦੱਸਿਆ ਵੀ ਆਈ ਡੋਂਟ ਫੁਲਫਿਲ 190 ਫਾਰ ਬ੍ਰਿਸਬੇਨ ਐਟ ਦਿਸ ਮੂਮੈਂਟ।
ਸੋ ਹਾਂ ਪਰ ਹਾਂ ਫਿਰ ਜੋਬ ਆਫਰ ਦੇ ਨਾਲ ਤਾਂ ਤੁਹਾਨੂੰ 491 ਹੀ ਮਿਲੇਗਾ ਸਿਰਫ ਵਿਕਟੋਰੀਆ ਚ।
ਤੇ ਸਿਮਰ ਰਾਏ ਅਗਲਾ ਸਵਾਲ ਪੁੱਛ ਰਹੇ ਨੇ, ਮੈਮ ਕਹਿੰਦੇ 65 ਪੁਆਇੰਟਸ ਓਨ ਨੇ ਤੇ ਸ਼ੈਫ ਦੇ ਲਈ ਐਨੀ ਚਾਂਸਿਸ ਨਿਊ ਸਾਊਥ ਵੇਲਸ ਦੇ ਵਿੱਚ? ਆਪਾਂ ਪਹਿਲਾਂ ਵੀ ਗੱਲ ਕੀਤੀ ਹੈ
ਜੀ, ਘੱਟ ਨੇ 65, ਬਹੁਤ ਘੱਟ ਨੇ।
ਤੇ ਲੋ ਜੀ ਸਲੀਮ ਹੋਰਾਂ ਨੇ ਕਿਹਾ ਵੀ ਮੈਂ ਅਪਲਾਈਡ ਕੀਤੀ ਆ ਨਿਊ ਸਾਊਥ ਵੇਲਸ 80 ਪੁਆਇੰਟਸ ਤੇ ਅਸੀਂ ਇਹਨਾਂ ਦਾ ਸਵਾਲ ਪਹਿਲਾਂ ਸ਼ਾਮਿਲ ਕੀਤਾ
ਸੀ ਕੁਐਸਚਨ ਕੀ ਸੀ
ਇਹਨਾਂ ਨੇ ਦੱਸਿਆ ਸੀਗਾ
ਹਾਂ ਜਵਾਬ ਦੇ ਚੁੱਕੇ ਹੋਵਾਂਗੇ ਆਈ
ਥਿੰਕ ਹਾਂਜੀ ਹੁਣੇ ਹੁਣੇ ਅਸੀਂ ਸ਼ਾਮਿਲ ਕੀਤਾ ਸੀ ਇਹਨਾਂ ਦਾ ਸਵਾਲ ਤੇ ਗੁਰਿੰਦਰ ਸਿੰਘ ਹੋਰਾਂ ਦਾ ਲਾਸਟ ਜਿਹੜਾ ਅਸੀਂ ਕੁਐਸਚਨ ਸ਼ਾਮਿਲ ਕਰਾਂਗੇ ਕਹਿੰਦੇ ਮੈਮ ਵੀ ਆਰ ਫਰੋਮ ਐਡੀਲੇਡ ਐਂਡ ਵੀ ਆਰ ਵੇਟਿੰਗ ਫਾਰ ਇਨਵੀਟੇਸ਼ਨ ਇਨ ਅਕਾਊਂਟਿੰਗ 85 ਡੇਟ ਆਫ ਇਫੈਕਟ ਅਗਸਤ
189 ਭੁੱਲ ਜਾਓ ਜੀ 189.85 ਤੇ ਮਤਲਬ ਐ ਕਿ ਆਜ ਵੀ ਇਨਵਾਈਟ ਯੂ ਵਿਲ ਬੀ ਲੱਕੀ ਆਈ ਵਾਂਟ ਕਿ ਸਾਰਿਆਂ ਨੂੰ ਇਨਵਾਈਟ ਆਵੇ ਬਟ 85 ਤੇ ਯੂ ਸ਼ੁਡ ਸਟਾਰਟ ਲੁਕਿੰਗ ਫਾਰ ਅਦਰ ਆਪਸ਼ਨਸ
ਨਾਲ ਪੁੱਛ ਰਹੇ ਨੇ ਵਾਟ ਆਰ ਦਾ ਚਾਂਸਿਸ ਆਫ 119 ਨਿਊ ਸਾਊਥ ਵੇਲਸ ਵਿਦਆਊਟ ਐਕਸਪੀਰੀਅੰਸ
ਨਹੀਂ ਜੀ ਉੱਥੇ ਨਹੀਂ ਮਿਲ ਰਹੀ ਹੈਗੀ ਉੱਥੇ 12 ਮੰਥਸ ਇਨ ਨਿਊ ਸਾਊਥ ਵੇਲਸ ਚਾਹੀਦਾ ਅਕਾਊਂਟਿੰਗ ਚ
ਜੀ ਸੋ ਪ੍ਰਭਜੀਤ ਜੀ ਸਵਾਲ ਜਿਹੜੇ ਆ ਉਹ ਮੈਨੂੰ ਲੱਗਦਾ ਹੁਣ ਆਪਾਂ ਇੱਥੇ ਹੀ ਰੋਕਾਂਗੇ ਤੇ ਪ੍ਰੋਗਰਾਮ ਜਿਹੜਾ ਉਹ ਆਪਾਂ ਅਗਲੇ ਹਫਤੇ ਦੋਸਤਾਂ ਦੇ ਲਈ ਫਿਰ ਲੈ ਕੇ ਹਾਜ਼ਰ ਹੋਵਾਂਗੇ ਜਾਣ ਤੋਂ ਪਹਿਲਾਂ ਕੁਛ ਜ਼ਰੂਰੀ ਟਿਪਸ ਜੇਕਰ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਜ਼ਰੂਰ ਦਿਓ
ਬਿਲਕੁਲ ਮੈਂ ਦੇਖੋ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਕਹੂੰਗੀ ਕਿ ਦੌਰ ਥੋੜਾ ਜਿਹਾ ਔਖਾ ਰਿਹਾ ਸਮਾਂ ਔਖਾ ਮਹਿਸੂਸ ਹੋ ਰਿਹਾ ਸਾਰਿਆਂ ਨੂੰ ਖਾਸ ਤੌਰ ਤੇ ਜਿਹੜੇ ਭੈਣ ਭਰਾ ਮੈਲਬਰਨ ਸਿਡਨੀ ਵਿੱਚ ਏਟੀ ਚ ਨਾਟੀ ਸਾਰਾ ਕੁਛ ਕਰਕੇ ਬੈਠੇ ਨੇ ਤੇ ਹੁਣ ਉਹਨਾਂ ਨੂੰ ਲੱਗ ਰਿਹਾ ਕਿ ਵੀ ਸਾਡੇ ਅਸੀਂ ਚੀਟਿਡ ਫੀਲ ਕਰ ਰਹੇ ਨੇ ਕਿ ਹੁਣ ਅਸੀਂ ਸਾਰਾ ਕੁਛ ਕਰ ਲਿਆ ਤੇ ਹੁਣ ਅਸੀਂ ਇਸ ਤੋਂ ਵੱਧ ਕੀ ਕਰੀਏ ਮੈਂ ਉਹਨਾਂ ਨੂੰ ਬਸ ਇਹੀ ਸਮਝਾਉਣਾ ਚਾਹਾਂਗੀ ਕਿ ਪਲੀਜ਼ ਲੁੱਕ ਇਨ ਟੂ ਰੀਜਨਲ ਏਰੀਆ ਆਪਸ਼ਨਸ ਆਈ ਨੋ ਇਟ ਇਜ਼ ਡਿਫੀਕਲਟ ਕਿ ਸਾਰਾ ਕੁਛ ਆਪਣਾ ਛੱਡ ਕੇ ਜੜਾਂ ਪੱਟ ਕੇ ਕਿਤੇ ਹੋਰ ਲਾਉਣੀਆਂ ਬਹੁਤ ਮੁਸ਼ਕਲ ਨੇ
ਬਿਲਕੁਲ
ਪਰ ਇੱਕ ਗੱਲ ਯਾਦ ਰੱਖੋ ਕਿ ਜੜਾਂ ਪੱਟ ਕੇ ਆਪਾਂ ਇੰਡੀਆ ਤੋਂ ਵੀ ਆਉਂਦੇ ਹਾਂ ਤੇ ਉੱਥੋਂ ਉਦੋਂ ਆ ਕੇ ਵੀ ਤਾਂ ਇੱਥੇ ਲਾਈ ਦੀਆਂ ਨੇ ਸੋ ਪੀ ਆਰ ਆਪਣਾ ਮੇਨ ਮਕਸਦ ਆ
ਬਿਲਕੁਲ
ਜੇ ਇੱਥੇ ਨਹੀਂ ਤਾਂ ਉੱਥੇ ਸਹੀ ਪਰ ਅਲਟੀਮੇਟਲੀ ਕਿਉਂਕਿ ਸਰਕਾਰ ਦੀ ਇਸ ਟਾਈਮ ਤੇ ਪਾਲਿਸੀ ਜਿਹੜੀ ਆ ਪੁਸ਼ ਕਰਨ ਦੀ ਆ
ਜੀ
ਰੀਜਨਲ ਏਰੀਆ ਚ ਸੋ ਜਿਵੇਂ ਪ੍ਰੈਸ ਰਿਲੀਜ਼ ਵੀ ਹੋਈ ਆ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਹੜੇ ਆਪਣੇ ਮਿਨਿਸਟਰ ਨੇ ਡੇਵਿਡ ਕੋਲਮਨ ਉਹਨਾਂ ਨੇ ਦੱਸਿਆ ਕਿ ਅਸੀਂ ਪਹਿਲੇ ਕੁਆਟਰ ਦੇ ਵਿੱਚ 6,350 ਰੀਜਨਲ ਵੀਜ਼ੇ ਅਸੀਂ ਗ੍ਰਾਂਟ ਕੀਤੇ ਨੇ ਸੋ ਉਹਦੇ ਕਰਕੇ ਵੀ ਬਾਕੀਆਂ ਦਾ ਸਲੋ ਡਾਊਨ ਹੋਇਆ ਪ੍ਰੋਸੈਸ ਬਾਕੀ ਵੀਜ਼ਾ ਦਾ
ਜੀ
ਸੋ ਅਕਸਰ ਭੈਣ ਭਰਾ ਕੁਐਸਚਨ ਕਰਦੇ ਨੇ ਕਿ ਇੰਨੀ ਦੇਰ ਹੋ ਗਈ ਸਾਡੀ ਫਾਈਲ ਲੱਗੀ ਨੂੰ ਵੀਜ਼ਾ ਨਹੀਂ ਆਇਆ ਸੋ ਓਰੀਜਨਲ ਏਰੀਆ ਵੱਲ ਉਹਨਾਂ ਦਾ ਸਾਰਾ ਧਿਆਨ ਸੀ ਇਸ ਟਾਈਮ ਤੇ ਸੋ ਉਹਨਾਂ ਦਾ ਅੱਗੇ ਵੀ ਇਹੀ ਧਿਆਨ ਰਹਿਣਾ
ਜੀ
ਕਈ ਸਾਲਾਂ ਤੱਕ ਸੋ ਆਪਾਂ ਨੂੰ ਥੋੜਾ ਜਿਹਾ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਣੇ ਫੈਸਲੇ ਬਦਲਣ ਦੀ ਲੋੜ ਆ
ਜੀ
ਦੇਖੋ 189 ਦਾ ਇਨਵੀਟੇਸ਼ਨ ਤੁਸੀਂ ਕਿੰਨੀ ਕੁ ਦੇਰ ਤੱਕ ਵੇਟ ਕਰ ਸਕਦੇ ਆ ਆਪਾਂ ਜ਼ਿਆਦਾ ਦੇਰ ਨਹੀਂ ਵੇਟ ਕਰ ਸਕਦੇ ਹੈਗੇ
ਬਿਲਕੁਲ
ਵੱਧ ਤੋਂ ਵੱਧ 2-3 ਮਹੀਨੇ ਤੁਸੀਂ ਦੇਖੋ 85 ਤੇ ਖਾਸ ਕਰਕੇ ਜੇ ਤੁਸੀਂ ਵੇਟ ਕਰ ਰਹੇ ਹੋ 80 ਤੇ ਵੇਟ ਕਰ ਰਹੇ ਹੋ
ਜੀ
ਨਹੀਂ ਤਾਂ ਤੁਸੀਂ ਆਪਣਾ ਸੋਚੋ ਕਿ ਅੱਗੇ ਪਲਾਨਿੰਗ ਜ਼ਰੂਰ ਕਰੋ
ਹਾਂਜੀ ਬਿਲਕੁਲ ਔਰ ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਜ਼ ਆ
ਆਪਾਂ ਨੂੰ ਸਿਰਫ ਸਮਝਣ ਦੀ ਲੋੜ ਆ ਇਸ ਸਮੇਂ ਦੀ ਨਜ਼ਾਕਤ ਹੁੰਦੀ ਆ ਆਪਾਂ ਜੇ ਨਹੀਂ ਸਮਝਾਂਗੇ
ਤਾਂ ਆਪਣਾ
ਲਾਸ ਆਪਾਂ ਨੂੰ ਆ ਉਹਨਾਂ ਨੂੰ ਕੋਈ ਲਾਸ ਨਹੀਂ ਹੈਗਾ
ਹਾਂਜੀ ਸੋ ਦੋਸਤੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਔਰ ਸਾਡਾ ਇਹ ਪ੍ਰੋਗਰਾਮ ਕਰਨ ਦਾ ਜਿਹੜਾ ਉਹ ਮੰਤਵ ਵੀ ਇਹੀ ਹੁੰਦਾ ਕਿ ਅਸੀਂ ਸਮੇਂ ਸਮੇਂ ਤੇ ਜਿਹੜੀਆਂ ਵੀ ਤਬਦੀਲੀਆਂ ਆਉਂਦੀਆਂ ਉਹਨਾਂ ਤੋਂ ਤੁਹਾਨੂੰ ਅਵੇਅਰ ਕਰਵਾਉਂਦੇ ਰਹੀਏ ਔਰ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਆਪਣਾ ਜਿਹੜਾ ਵਿਸ਼ੇਸ਼ ਸਮਾਂ ਹੈ ਉਹ ਇਸੇ ਕਰਕੇ ਕੱਢਦੇ ਆ ਕਿ ਜਦੋਂ ਵੀ ਕੋਈ ਇਹੋ ਜਿਹੀ ਤਬਦੀਲੀ ਆਉਂਦੀ ਆ ਜਾਂ ਕੋਈ ਵੀ ਔਕੜ ਜਾਂ ਕੋਈ ਇਹੋ ਜਿਹੀ ਮੁਸ਼ਕਲ ਜਿਹੜੀ ਆ ਉਹ ਸਾਡੇ ਲਈ ਦਿਖਾਈ ਦਿੰਦੀ ਆ ਤਾਂ ਉਹਨਾਂ ਦਾ ਜਿਹੜਾ ਹੱਲ ਆ ਉਹ ਕਿਸ ਤਰ੍ਹਾਂ ਕੱਢਿਆ ਜਾ ਸਕਦਾ ਆ ਤੁਸੀਂ ਇਸ ਸਮੱਸਿਆ ਦੇ ਲਈ ਜੇਕਰ ਸਟ੍ਰੈਸ ਲੈ ਲੈਂਦੇ ਆ ਜਾਂ ਫਿਰ ਜੇਕਰ ਤੁਹਾਨੂੰ ਐਂ ਲੱਗਦਾ ਹੈ ਕਿ ਹੁਣ ਬਸ ਖਤਮ ਹੋ ਗਿਆ ਸਾਰਾ ਕੁਛ ਤਾਂ ਇੱਦਾਂ ਦਾ ਨਹੀਂ ਹੁੰਦਾ ਪਰ ਇਸ ਚੀਜ਼ ਨੂੰ ਸਮਝਣਾ ਇਸ ਵੇਲੇ ਬਹੁਤ ਜ਼ਰੂਰੀ ਹੈ ਕਿ ਰੀਜਨਲ ਏਰੀਆਜ਼ ਨੂੰ ਜੇਕਰ ਗਵਰਨਮੈਂਟ ਜਿਹੜੀ ਉਹ ਪ੍ਰਮੋਟ ਕਰ ਰਹੀ ਹੈ ਜੇਕਰ ਤੁਹਾਡੇ ਵੀਜ਼ਾਜ਼ ਜਿਹੜੇ ਆ ਉਹ ਰੀਜਨਲ ਏਰੀਆ ਦੇ ਵਿੱਚ ਜਾ ਕੇ ਪੋਸੀਬਲ ਹੋ ਸਕਦੇ ਆ ਤਾਂ ਫਿਰ ਤੁਹਾਡੇ ਲਈ ਇਹ ਜਿਹੜਾ ਡਿਸੀਜ਼ਨ ਲੈਣਾ ਬਹੁਤ ਜ਼ਰੂਰੀ ਹੈ ਬਹੁਤ ਅਹਿਮ ਹੈ ਔਰ ਪ੍ਰਭਜੀਤ ਜੀ ਬਹੁਤ ਵਾਰ ਇਸ ਗੱਲ ਦੇ ਲਈ ਸਾਡੇ ਦੋਸਤਾਂ ਨੂੰ ਸਾਡੇ ਸੁਣਨ ਵਾਲਿਆਂ ਨੂੰ ਜਿਹੜੇ ਆ ਦੱਸਦੇ ਆ ਰਹੇ ਆ ਸੋ ਤੁਹਾਡੇ ਹੋਰ ਵੀ ਸਵਾਲ ਜਿਹੜੇ ਅੱਜ ਹੁਣ ਪ੍ਰੋਗਰਾਮ ਦੇ ਵਿੱਚ ਅਸੀਂ ਨਹੀਂ ਸ਼ਾਮਲ ਕਰ ਪਾਵਾਂਗੇ ਪਰ ਜਿਹੜੇ ਕੁਛ ਹੋਰ ਦੋਸਤ ਜਿਨ੍ਹਾਂ ਨੇ ਆਪਣੀ ਕੋਈ ਪਰਸਨਲ ਐਡਵਾਈਸ ਵੀ ਲੈਣੀ ਆ ਤੁਸੀਂ ਵੀਜ਼ਾ ਏਡ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ 3907034 85 ਤੇ 3907034 85 ਤੇ ਪ੍ਰਭਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣੇ ਰੁਝੇਵਿਆਂ ਦੇ ਵਿੱਚ ਤੁਸੀਂ ਵਿਸ਼ੇਸ਼ ਸਮਾਂ ਕੱਢ ਕੇ ਸਾਡੇ ਸਰੋਤਿਆਂ ਨੂੰ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਆਈਆਂ ਅਹਿਮ ਤਬਦੀਲੀਆਂ ਦੇ ਬਾਰੇ ਵੀ ਦੱਸਿਆ ਔਰ ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਵੀ ਦਿੱਤੇ ਪ੍ਰੋਗਰਾਮ ਦੌਰਾਨ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਹਫਤੇ ਅਗਲੇ ਹਫਤੇ ਯਾਨੀ ਕਿ ਪ੍ਰੋਗਰਾਮ ਜਿਹੜਾ ਮਾਈਗ੍ਰੇਸ਼ਨ ਮੈਟਰਸ ਮੰਗਲਵਾਰ ਫੇਰ ਲੈ ਕੇ ਹਾਜ਼ਰ ਹੋਵਾਂਗੇ ਦੋਸਤਾਂ ਦੀ ਖਿਦਮਤ ਦੇ ਵਿੱਚ ਦੋਸਤੋ ਹੁਣ ਇਸ ਵੇਲੇ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ ਸਾਡੇ ਦੋਵਾਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਤੁਸੀਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ। ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਫੀਲਿੰਗਾਂ ਦਾ ਰੱਖ ਲੈ ਧਿਆਨ ਵੇ, ਕਰੀਏ ਨੱਕ ਤੂੰ ਇੱਕ ਅਹਿਸਾਨ ਵੇ, ਇਹ ਉਮੀਦ ਕਦੇ ਸਾਥ ਨਹੀਂ ਉਹ ਛੱਡੇਗਾ, ਜਾਣ ਬਣ ਕੇ ਤੂੰ ਜਾਣ ਨਹੀਂ ਉਹ ਕੱਟੇਗਾ,
ਬਣ ਕੇ ਤੂੰ ਜਾਣ ਨਹੀਂ ਉਹ ਕੱਟੇ।
ਮਾਸੂਮੀਅਤ ਲੁੱਟ ਜੇ ਗਈ, ਹਾਸਾ ਉੱਡ ਜੂ ਚਿਹਰੇ ਤੋਂ, ਤੂੰ ਯਾਰੀ ਤਾਲਾਵੀ ਜੇ ਨਿਭੂ ਗੀ ਤੇਰੇ ਤੋਂ, ਸਾਂਭ ਵੀ ਨਹੀਂ ਹੋਣਾ ਦਿਲ ਟੁੱਟਿਆ ਮੇਰੇ ਤੋਂ, ਤੂੰ ਯਾਰੀ ਤਾਰਾ ਤੇ ਨਿਭੂ ਗੀ ਤੇਰੇ ਤੋਂ। ਨਿੱਕ ਹੌਲੀ ਹੌਲੀ ਮੇਰੀ ਕਮਜ਼ੋਰੀ ਬਣ ਜੀਨਾ, ਮੈਨੂੰ ਬਿਨਾ ਦੱਸੇ ਕਿਸੇ ਦਾ ਤੂੰ ਚੋਰੀ ਬਣ ਜੀਨਾ, ਹੌਲੀ ਹੌਲੀ ਮੇਰੀ ਕਮਜ਼ੋਰੀ ਬਣ ਜੀਨਾ, ਮੈਨੂੰ ਬਿਨਾ ਦੱਸੇ ਕਿਸੇ ਦਾ ਤੂੰ ਚੋਰੀ ਬਣ ਜੀਨਾ, ਸਦਾ ਹੀ ਲਕੋ ਕੇ ਰੱਖੀ ਦੁੱਖਾਂ ਦੇ ਹਨੇਰੇ ਤੋਂ, ਤੂੰ ਯਾਰੀ ਤਾਲਾਵੀ ਜੇਨੇ ਬੂਗੀ ਤੇਰੇ ਤੋਂ, ਸਾਂਭ ਵੀ ਨਹੀਂ ਹੋਣਾ ਦਿਲ ਟੁੱਟਿਆ ਮੇਰੇ ਤੋਂ, ਤੂੰ ਯਾਰੀ ਤਾਰਾ ਤੇਨੇ ਬੂਗੀ ਤੇਰੇ ਤੋਂ। ਜਿੰਨਾ ਤੂੰ ਕਰੇਗਾ ਤੈਥੋਂ ਵੱਧ ਕੇ ਕਰੂੰਗੀ, ਜਿੱਥੇ ਕੋਈ ਨੀ ਖੜੂਗਾ ਤੇਰੇ ਨਾਲ ਮੈਂ ਖੜੂੰਗੀ, ਓ ਜਿੰਨਾ ਤੂੰ ਕਰੇਗਾ ਤੈਥੋਂ ਵੱਧ ਕੇ ਕਰੂੰਗੀ, ਜਿੱਥੇ ਕੋਈ ਨੀ ਖੜੂਗਾ ਤੇਰੇ ਨਾਲ ਮੈਂ ਖੜੂੰਗੀ, ਤਾਂ ਵੀ ਜੇ ਸ਼ੱਕਿਆ ਤੈਨੂੰ ਪੁੱਛ ਲਾ ਰੱਬ ਮੇਰੇ ਤੋਂ, ਤੂੰ ਯਾਰੀ ਤਾਲਾਵੀ ਜੇਨੇ ਬੂਗੀ ਤੇਰੇ ਤੋਂ, ਸਾਂਭ ਵੀ ਨਹੀਂ ਹੋਣਾ ਦਿਲ ਟੁੱਟਿਆ ਮੇਰੇ ਤੋਂ, ਤੂੰ ਯਾਰੀ ਤਾਲਾਵੀ ਜੇਨੇ ਬੂਗੀ ਤੇਰੇ ਤੋਂ।
ਸਪੇਨ ਦੀ ਇੱਕ ਕਹਾਵਤ ਅਨੁਸਾਰ ਜਿਹੜਾ 20 ਸਾਲ ਦੀ ਉਮਰ ਚ ਬਹਾਦਰ ਨਾ ਹੋਵੇ, 30 ਚ ਮਜ਼ਬੂਤ ਨਾ ਹੋਵੇ, 40 ਚ ਅਮੀਰ ਨਾ ਹੋਵੇ ਅਤੇ 50 ਚ ਅਨੁਭਵੀ ਨਾ ਹੋਵੇ, ਉਹ ਕਦੇ ਵੀ ਬਹਾਦਰ, ਮਜ਼ਬੂਤ, ਅਮੀਰ ਤੇ ਸਿਆਣਾ ਨਹੀਂ ਹੋ ਸਕਦਾ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ, ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ ਜਾਣਗੇ ਇਸ਼ਕਾਂ ਦੇ ਅੰਬਰੋਂ ਪਤੰਗ ਲੁੱਟੇ ਜਾਣਗੇ ਇਸ਼ਕਾਂ ਦੇ ਅੰਬਰੋਂ ਪਤੰਗ ਲੁੱਟੇ ਜਾਣਗੇ ਸ਼ੀਸ਼ ਮੈਲ ਮੰਗਦੀ ਨਹੀਂ ਰੰਗ ਲੈ ਜੇ ਕੱਚ ਦਾ ਰੰਗ ਲੈ ਜੇ ਕੱਚ ਕੋਈ ਟੋਟਾ ਹੀ ਹੋਵੇ ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ ਰੱਖੀ ਬੈਠੀਆਂ ਸਦਾ ਮਨ ਪੱਕੀ ਵੇ ਮੈਂ ਆਸ ਰੱਖੀ ਬੈਠੀਆਂ ਸਦਾ ਮਨ ਪੱਕੀ ਵੇ ਮੈਂ ਆਸ ਰੱਖੀ ਬੈਠੀਆਂ ਪਿਆਰ ਵਾਲਾ ਸਿੱਕਾ ਚੋਲੀ ਪਾਲੇ ਮੁੰਡਿਆ ਪਾਲੇ ਮੁੰਡਿਆ ਭਾਵੇਂ ਖੋਟਾ ਹੀ ਹੋਵੇ ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ
ਛੱਡਿਆ ਬਈ ਨਾ ਫਿਕਰ ਨਾ ਫਾਕਾ ਆ ਮਸਤਾ ਨੇ ਸਭ ਰੱਬ ਤੇ ਛੱਡਿਆ ਬਈ ਨਾ ਫਿਕਰ ਨਾ ਫਾਕਾ ਨੱਚ ਕੇ ਯਾਰ ਮਨਾ ਕੇ ਤੁਰ ਗਏ ਤੇ ਲੋਕੀ ਕਹਿਣ ਸਿਆਪਾ ਸਾਡੇ ਵਾਲੀ ਤੈਨੂੰ ਨਹੀਂ ਉਹ ਚੜਨੀ ਸਾਡੇ ਵਾਲੀ ਤੈਨੂੰ ਨਹੀਂ ਉਹ ਚੜਨੀ ਚਾਹੇ ਖਾਲੀ ਕਰਦੇ ਬੀਬੀ ਠੇਕੇ ਡੇਰੇ ਚ ਫਕੀਰ ਨੱਚਦਾ ਤੇ ਰੱਬ ਸਾਹਮਣੇ ਬੈਠ ਕੇ ਵੇਖੇ तेरे च फकीर नचदा ते रब सामने बैठ के वेखे तेरे च फकीर नचदा इश्क बुल्ले नू नचावे यार ते नचना पैंदा है चावे यार ते नचना पैंदा ये वे खसवा इश्क बुल्ले नू नचावे यार ते नचना पैंदा ये सामने होवे यार ते नचना पैंदा ये।